ਸਤਿਨਾਮ ਸ੍ਰੀ ਵਾਹਿਗੁਰੂ ਅਧਿਆਏ ਛੇਵਾ ਦੁਹਰਾ ਕੋ ਭਗਵਨ ਮੋ ਮਨ ਪਇਓ ਸੰਸੈ ਦੇਹੋ ਨਿਵਾਰ। ਕਹਿੰਦੇ ਹੇ ਗੁਰਦੇਵ, ਮੇਰੇ ਮਨ ਵਿੱਚ ਸੰਸਾ ਭਰਮ ਹੋਇਆ, ਕਿਰਪਾ ਕਰਕੇ ਇਹਨੂੰ ਨਿਵਾਰ ਮੈਨੂੰ ਨਿਵਿਰਤ ਕਰ ਦਿਓ, ਪਾਪ ਦੂਰ ਕਰ ਦਿਓ। ਕੀ ਸੰਸਾ? ਜਗ ਮਿਥਿਆ ਕੇ ਵਿਦ ਕਹਿਓ, ਮੋਹ ਪ੍ਰਤ ਕਹੋ ਵਿਚਾਰ। ਤੁਸਾਂ ਨੇ ਇਹ ਗੱਲ ਦੱਸੀ ਹੈ ਕਿ ਸੰਸਾਰ ਝੂਠਾ ਹੈ, ਕਿਹੜੀ ਵਿਧੀ ਨੇ ਕਿਹਾ ਇਹ ਮੈਨੂੰ ਸਮਝਾ ਕੇ ਦੱਸੋ। ਗੁਰੂ ਜੀ ਦੱਸਦੇ ਆ ਦੋਹਰਾ, ਸੀਤਲ ਜਲ ਮਿਰਗ ਤ੍ਰਿਸ਼ਨ ਕੋ ਗਗਨ ਕਮਲ ਕੀ ਵਾਸ। ਜਿਸ ਤਰ੍ਹਾਂ ਕੋਈ ਵਿਅਕਤੀ ਇਹ ਗੱਲ ਦੱਸੇ ਕਿ ਜਿਹੜਾ ਮਿਰਗ ਤ੍ਰਿਸ਼ਨ ਦਾ ਪਾਣੀ ਹੈ ਇਹ ਬਹੁਤ ਸੀਰ ਹੈ, ਔਰ ਆਕਾਸ਼ ਵਿੱਚ ਜਿਹੜੇ ਕਵਲ ਫੁੱਲ ਖਿੜੇ ਹੋਏ ਹੈ ਉਹਨਾਂ ਦੀ ਬਾਸ ਮੈਨੂੰ ਬਹੁਤ ਵਧੀਆ ਸੁਗੰਧੀ ਆ ਰਹੀ ਹੈ। ਇਹ ਗੱਲ ਝੂਠੀ ਹੈ ਕਿ ਆਕਾਸ਼ ਤਾਂ ਫੁੱਲ ਹੁੰਦੇ ਨਹੀਂ ਨਾ ਸੁਗੰਧੀ ਹੈ, ਕਿ ਰੇਤਾ ਚਮਕਦਾ ਹੋਵੇ ਅਤੇ ਉਹ ਹਰਨ ਦੇਖ ਦੇਖ ਕੇ ਦੌੜਦੇ ਹੈ, ਪਾਣੀ ਹੈ ਹੁੰਦਾ ਉਹ ਰੇਤਾ ਹੀ ਚਮਕਦਾ ਧੁੱਪਣਾ, ਅਤੇ ਹੈ ਉਹ ਝੂਠਾ ਤੇ ਠੰਡਾ ਕਿੱਥੋਂ ਹੋਏਗਾ। ਸੁੰਦਰ ਹੱਥ ਬੰਧਿਆ ਸੁਗਨ ਐਸੋ ਜਗਤ ਪ੍ਰਕਾਸ਼। ਜਿਵੇਂ ਕੋਈ ਇਹ ਗੱਲ ਕਹੇ ਕਿ ਕੋਈ ਇਸਤਰੀ ਬੰਧਿਆ ਸੀ ਅਤੇ ਉਹਦਾ ਜਿਹੜਾ ਪੁੱਤਰ ਹੈ ਸੁਗਨ ਮੈਂ ਉਹ ਬੜਾ ਹੀ ਸੁੰਦਰ ਹੈ, ਜਿਵੇਂ ਇਹ ਗੱਲਾਂ ਝੂਠੀਆਂ ਆ। ਅਤੇ ਇਸੇ ਤਰ੍ਹਾਂ ਜਗਤ ਦਾ ਜਿਹੜਾ ਪ੍ਰਕਾਸ਼ ਦਿਸਦਾ ਇਹ ਵੀ ਝੂਠਾ ਹੈ। ਦੋਹਰਾ, ਜੋ ਨਵ ਮੈਂ ਕਲਪੀ ਕਨੀ ਪੁੱਤਰੀ ਵਿਵਧਾਨੇਕ। ਜਿਸ ਤਰ੍ਹਾਂ ਆਕਾਸ਼ ਮੰਡਲ ਵਿੱਚ ਕਈ ਵਾਰੀ ਬਦਲਾਂ ਦੀਆਂ ਬਹੁਤ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਹਾਂਜੀ ਉਹ ਕਲਪੀਆਂ ਜਾਂਦੀਆਂ ਹਨ। ਵਿਵਦ ਅਨੇਕ, ਅਨੇਕਾਂ ਵਿਵਦ ਔਰ ਅਨੇਕ ਪ੍ਰਕਾਰ ਦੀਆਂ ਜਿਹੜੀਆਂ ਪੁਤਲੀਆਂ ਉਹ ਕਮਲ ਕਲਪੀਆਂ ਜਾਂਦੀਆਂ। ਵਿਵਦ ਮੈਨੇ ਕਈ ਤਰ੍ਹਾਂ ਦੀਆਂ ਅਨੇਕਾਂ ਬੇਅੰਤ ਤਰ੍ਹਾਂ ਦੀਆਂ ਕਲਪਨਾ ਹੁੰਦੀ ਹੈ, ਕਨੀ ਬਹੁਤ ਹੀ। ਔਰ ਇਸ ਤਰ੍ਹਾਂ ਅਤੇ ਉਹ ਭ੍ਰਾਂਤੀ ਕਰਕੇ ਨਜ਼ਰ ਆਉਂਦੀਆਂ ਹੁੰਦੇ ਤੋਂ ਬਦਲ ਹੀ ਹੈ, ਅਤੇ ਉਹ ਕਲਪਨਾ ਹੀ ਹੁੰਦੀ ਹੈ, ਕੋਈ ਸ਼ਕਲਾਂ ਹੀ ਦੀਦੀਆਂ ਹੁੰਦਾ ਕੁਛ ਉਹ ਨਹੀਂ। ਕਰਤ ਜੋਤ ਅਤ ਕ੍ਰੋਧ ਜੋਤ ਐਸੋ ਜਗਤ ਵਿਵੇਕ। ਉਹ ਇਸ ਤਰ੍ਹਾਂ ਮਲੂਮ ਹੁੰਦਾ ਜਿਵੇਂ ਉਹ ਪੁਤਲੀਆਂ ਬੜੇ ਗੁੱਸੇ ਨਾਲ ਆਪਸ ਵਿੱਚ ਯੁੱਧ ਕਰ ਰਹੀਆਂ, ਉਹ ਝੂਠੀਆਂ ਹੀ ਆ। ਇਸ ਤਰ੍ਹਾਂ ਸੰਸਾਰ ਦਾ ਵਿਚਾਰ ਜਿਹੜਾ ਇਹ ਵੀ ਝੂਠਾ ਹੈ। ਸੋ ਜਗਤ ਵਿਵੇਕ, ਇਸੇ ਤਰ੍ਹਾਂ ਦਾ ਜਗਤ ਦਾ ਵਿਵੇਕ ਮੈਨੂੰ ਵਿਚਾਰ ਆ। ਕ੍ਰੋਧ ਦੇ ਜੁੱਤ ਮੈਨੂੰ ਹੁੰਦਾ ਸਹਿਤ। ਦੋਹਰਾ, ਅਨਾਥ ਸਵਪਨ ਕਾਹੂ ਨਰ ਹੈ ਦਿਸਨ ਵਿਖੇ ਭ੍ਰਮ ਹੋਏ। ਹਾਂਜੀ, ਅਨਾਥ ਪੰਡਿਤ ਜੀ ਦੱਸਦੇ ਹੈ, ਕਹਿੰਦੇ ਕੋਈ ਮਨੁੱਖ ਜਿਵੇਂ ਸੁਪਨੇ ਚ ਯਾਤਰਾ ਨੂੰ ਤੁਰ ਪਿਆ, ਉਹਨੂੰ ਦਿਸ਼ਾ ਭਰਮ ਹੋ ਗਿਆ। ਕੀ ਹੋਇਆ? ਰਸਤੇ ਦਾ ਭੁਲੇਖਾ ਖਾ ਕੇ ਉਲਟੇ ਪਾਸੇ ਤੁਰ ਪਿਆ ਉਹ। ਪੂਰਬ ਤਾਜ ਪਛਮ ਗਏ ਤੇਹ ਵਖਾਦ ਜਗ ਸੋਏ। ਜਾਣਾ ਤਾਂ ਸੀ ਉਹਨਾਂ ਚੜ੍ਹਦਿਆਲ ਨੂੰ, ਤੇ ਉਹ ਦਿਸ਼ਾ ਭਰਮ ਹੋਣ ਨਾਲ ਕਹਿੰਦੇ ਫਿਰ ਉਹ ਪਛਮ ਵੱਲ ਚਲ ਗਿਆ, ਤੇ ਜਦੋਂ ਹੁਣ ਰਸਤਾ ਨਹੀਂ ਮਿਲਦਾ ਕਿਸੇ ਮੁਕਾਮ ਤੇ ਨਹੀਂ ਪਹੁੰਚਦਾ, ਤੇਹ ਵਖਾਦ ਜਗ ਸੋਏ। ਉਸ ਨੂੰ ਫਿਰ ਕਹਿੰਦੇ ਕਿ ਬਹੁਤ ਬੜਾ ਬੁਖਾਰ ਦੁੱਖ ਜਿਹੜਾ ਹੈ, ਹਾਂਜੀ ਜਗ ਜਗ ਮੈਨੇ ਜੀਵ ਸੋਏ, ਉਸ ਜੀਵ ਨੂੰ ਬੜਾ ਭਾਰੀ ਦੁੱਖ ਹੋ ਜਾਂਦਾ ਹੈ। ਦੋਹਰਾ, ਰੱਬ ਕੀ ਰਸਮ ਸਮੇਟ ਕੈ ਕਰੀ ਗ੍ਰੰਥ ਰੁਚ ਮਾਲ, ਪਹਿਰੇ ਬੰਦਿਆ ਕੋ ਸੁਗਨ ਸੋਭਾ ਬਣੀ ਵਿਸਾਲ। ਜਿਵੇਂ ਕੋਈ ਬੰਦਾ ਇਹ ਕਹੇ ਕਿ ਸੂਰਜ ਦੀਆਂ ਜਿਹੜੀਆਂ ਰਸ਼ਮ ਕਿਰਨਾਂ ਆ ਉਹਨਾਂ ਨੂੰ ਸਮੇਟ ਕੇ ਇਕੱਠਾ ਕਰੇ ਕਰਕੇ ਤੇ ਬੜੀ ਰੁਚ ਜਿਹੜੀ ਸੁੰਦਰ ਮਾਲਾ ਹੈ ਹਾਂਜੀ ਉਹ ਬਣਾਈ ਹੈ। ਹਾਂਜੀ, ਗ੍ਰੰਥ ਮੈਨੇ ਗੰਢ ਲਈ ਹੈ, ਭਾਵ ਜੋੜ ਲਈ ਹੈ ਕਿ ਬੜੀ ਸੁੰਦਰ ਮਾਲਾ ਬਣਾ ਲਈ ਹੈ। ਹੁਣ ਇਹ ਗੱਲ ਮੰਨਣ ਚ ਨਹੀਂ ਆਉਂਦੀ ਕਿ ਸੂਰਜ ਦੀਆਂ ਕਿਰਨਾਂ ਨੂੰ ਇਕੱਠਾ ਕਰਕੇ ਕਿਵੇਂ ਮਾਲਾ ਬਣਾਏਗਾ। ਤੇ ਪਹਿਰੇ ਬੰਦਿਆ ਕੋ ਸੁਗਨ, ਜਿਹੜੀ ਬੰਦਿਆ ਇਸਤਰੀ ਜੀ ਨੂੰ ਕਦੀ ਬੱਚੇ ਨੂੰ ਜਨਮ ਨਹੀਂ ਦਿੱਤਾ, ਉਹਦੇ ਪੁੱਤਰ ਨੇ ਮਾਲਾ ਪਹਿਨੀ, ਸੋਭਾ ਬਣੀ ਵਿਸਾਲ, ਤੇ ਉਹਦੀ ਵਿਸ਼ਾਲ ਮੈਨੇ ਬਹੁਤ ਵੱਡੀ ਸੋਭਾ ਬਣ ਗਈ। ਇਹ ਗੱਲ ਸਾਰੀ ਝੂਠੀ ਹੈ, ਮੰਨਣ ਚ ਨਹੀਂ ਆਉਂਦੀ। ਇਸ ਤਰ੍ਹਾਂ ਸੰਸਾਰ ਵੀ ਮਿਥਿਆ ਝੂਠਾ ਹੈ। ਦੋਹਰਾ, ਸੱਸੇ ਸਿੰਘ ਕੇ ਧਨ ਕਰ ਗਗਨ ਪੁਰਖ ਲੀਏ ਜਾਹੇ। ਜਿਵੇਂ ਕੋਈ ਵਿਅਕਤੀ ਹੋਰ ਗਪੌੜਾ ਮਾਰੇ ਕਿ ਇੱਕ ਪੁਰਖ ਸੀ, ਉਹ ਸ਼ਹਿਰ ਦੇ ਜਿਹੜੇ ਸਿੰਘ ਸੀ ਉਹ ਲੈ ਕੇ ਉਹਨਾਂ ਦਾ ਧਨ ਤੀਰ ਕਮਾਨ ਬਣਾ ਕੇ ਤੇ ਆਕਾਸ਼ ਮੰਡਲ ਵਿੱਚ ਸ਼ਿਕਾਰ ਖੇਡਣ ਵਾਸਤੇ ਜਾ ਰਿਹਾ ਸੀ। ਦੇਖ ਮਲ ਲਾਲ ਚ ਲੱਗਿਓ ਪੁਨ ਪੁਨ ਮੰਗ ਤਾਹੇ। ਫਿਰ ਕਹਿੰਦੇ ਕੀ ਹੋਇਆ ਕਿ ਬਾਂਝ ਇਸਤਰੀ ਦੇ ਪੁੱਤਰ ਦੇ ਗਾਲੀ ਪਾਈ ਮਾਲਾ ਨੂੰ ਦੇਖ ਕੇ ਨਾ ਉਹਦੇ ਮਨ ਚ ਬਹੁਤ ਲਾਲਚ ਆ ਗਿਆ ਤੇ ਬਾਰ ਬਾਰ ਕਹਿੰਦੇ ਪਿਉ ਤੋਂ ਉਹ ਮਾਲਾ ਮੰਗਦਾ ਹੈ। ਨਾ ਤਾਂ ਬੰਦਿਆਂ ਦਾ ਪੁੱਤਰ ਹੀ ਹੁੰਦਾ ਤੇ ਨਾ ਆਕਾਸ਼ ਦੇ ਫੁੱਲਾਂ ਫੁੱਲ ਹੁੰਦੇ ਆ ਤੇ ਨਾ ਉਹਨਾਂ ਦੀ ਮਾਲਾ ਬਣਦੀ ਹੈ, ਨਾ ਸ਼ਹਿਰ ਦੇ ਸਿੰਘ ਹੁੰਦੇ ਆ ਕਿਉਂ ਕੰਨ ਹੁੰਦੇ ਆ, ਉਹਦਾ ਧਨ ਕਿੱਥੋਂ ਬਣਾਇਆ ਤੇ ਆਕਾਸ਼ ਕਿਵੇਂ ਚਲ ਗਿਆ, ਜਿਵੇਂ ਇਹ ਗੱਲਾਂ ਸਾਰੀਆਂ ਗੱਪਾਂ। ਇਸ ਤਰ੍ਹਾਂ ਸੰਸਾਰ ਵੀ ਝੂਠਾ ਹੈ। ਦੋਹਰਾ, ਵਹਿ ਮੰਗਤ ਵਹਿ ਦੇਤ ਨੇ ਬੜੀ ਪਰਸ ਪਰ ਰਾਰ। ਉਹ ਮਾਲਾ ਮੰਗਦਾ ਉਹ ਦਿੰਦਾ ਨਹੀਂ, ਪਰਸ ਮੈਨੇ ਆਪਸ ਵਿੱਚ ਬੜੀ ਰਾਰ, ਮੈਨੇ ਲੜਾਈ ਬੜੀ ਮੈਨੇ ਵੱਧ ਗਈ। ਨਾ ਕੁਛ ਭੈਓ ਨਾ ਹੈ ਕਛੂ ਐਸੇ ਜਗਤ ਵਿਚਾਰ। ਨਾ ਕਹਿੰਦੇ ਕਛ ਭੈਓ, ਨਾ ਤਾਂ ਕੁਝ ਹੋਇਆ ਹੀ ਹੈ ਨਾ ਕਛੂ ਹੈਗਾ ਹੀ ਹੈ। ਇਸ ਤਰ੍ਹਾਂ ਜਗਤ ਦਾ ਵਿਚਾਰ ਵੀ ਮਿਥਿਆ ਝੂਠਾ ਹੈ। ਦੋਹਰਾ, ਗਗਨ ਸਿੰਧ ਕੀ ਲਹਿਰ ਲੈ ਆਣ ਬਣਾਇਆ ਉਹ ਤਾਮ। ਜਿਵੇਂ ਕਹਿੰਦੇ ਕੋਈ ਕਹੇ ਕਿ ਸਮੁੰਦਰ ਦੀਆਂ ਜਿਹੜੀਆਂ ਲਹਿਰਾਂ ਸੀ ਉਹਨਾਂ ਨੇ ਇੱਟਾਂ ਬਣਾ ਕੇ ਉਹਨਾਂ ਆਪਣਾ ਘਰ ਬਣਾ ਲਿਆ। ਇਹ ਗੱਲ ਵੀ ਬੜੀ ਗੱਪ ਹੈ। ਐਸੇ ਪੂਰਨ ਬ੍ਰਹਮ ਮੈਂ ਦੇਖ ਜਗਤ ਅਬਰਾਮ। ਇਸ ਤਰ੍ਹਾਂ ਪੂਰਨ ਬ੍ਰਹਮ ਦੇ ਵਿੱਚ ਇਹ ਜਿਹੜਾ ਜਗਤ ਅਬਰਾਮ ਸੁੰਦਰ ਨਜ਼ਰ ਆ ਰਿਹਾ ਇਹ ਇੱਕ ਮਿਥਿਆ ਹੈ, ਝੂਠਾ ਹੈ। ਦੋਹਰਾ, ਮਿਰਗ ਤ੍ਰਿਸ਼ਨਾ ਕੇ ਨੀਰ ਲੈ ਸਿੰਚੋ ਨਵ ਅੰਭੋਜ। ਜਿਵੇਂ ਕੋਈ ਇਹ ਗੱਲ ਕਹੇ ਮਿਰਗ ਤ੍ਰਿਸ਼ਨ ਦਾ ਪਾਣੀ ਲੈ ਕੇ ਆਕਾਸ਼ ਦੇ ਵਿੱਚ ਜਿਹੜੇ ਅੰਭੋਜ ਮੈਨੇ ਕਮਲ ਫੁੱਲਾਂ ਦੀ ਬਗੀਚੀ ਸੀ ਉਹਨੂੰ ਸਿੰਜਣਾ ਕੀਤਾ। ਇਹ ਗੱਲ ਵੀ ਗੱਪ ਹੈ। ਤਾਂ ਸਗੰਧ ਆਈ ਸਰਸ ਆਹੇ ਜਗਤ ਜੈ ਖੋਜ। ਫਿਰ ਕਹਿੰਦੇ ਸਰਸ ਮੈਨੇ ਬਹੁਤ ਹੀ ਉਹਨਾਂ ਫੁੱਲਾਂ ਤੋਂ ਸੁਗੰਧੀ ਆਈ। ਇਸ ਤਰ੍ਹਾਂ ਜਗਤ ਦੀ ਖੋਜ ਵਿਚਾਰ ਹੈ। ਇਹ ਕਹਿੰਦੇ ਜਿਵੇਂ ਗੱਲ ਝੂਠੀ ਇਸ ਤਰ੍ਹਾਂ ਸੰਸਾਰ ਵੀ ਝੂਠਾ ਹੈ। ਦੋਹਰਾ, ਜਗਤ ਜਗਤ ਸਭ ਕੋ ਕਹਿ ਅਰ ਪੁੰਨ ਦੇਖੀਏ ਨੈਣ। ਕਹਿੰਦੇ ਜਗਤ ਜਗਤ ਸਾਰੇ ਕਹੀ ਜਾਂਦੇ ਆ, ਫਿਰ ਕਹਿੰਦੇ ਅੱਖਾਂ ਨਾਲ ਅਸੀਂ ਦੇਖ ਵੀ ਰਹੇ ਹਾਂ, ਨੈਣ ਮੈਨੇ ਅੱਖਾਂ ਨਾਲ ਦੇਖ ਵੀ ਰਹੇ ਹਾਂ। ਸੋ ਮਿਥਿਆ ਕੇ ਵਿਦ ਕਹੋ ਆਰਤ ਜਨ ਸੁਖ ਦੈਨ। ਆਰਤ ਜਨ ਮੈਨੇ ਜਿਹੜੇ ਦੁਖੀ ਪੁਰਸ਼ ਹੈ ਉਹਨਾਂ ਨੂੰ ਸੁਖ ਦੇਣ ਵਾਸਤੇ ਗੁਰਦੇਵ ਕਹਿੰਦੇ ਇਹ ਜਿਹੜਾ ਸੰਸਾਰ ਦਿਸ ਰਿਹਾ ਇਹਨੂੰ ਕਿਹੜੇ ਢੰਗ ਨਾਲ ਝੂਠਾ ਕਹੀਏ, ਨਜ਼ਰ ਦਾ ਸਾਰਾ ਕੁਝ ਆ ਰਿਹਾ। ਦੋਹਰਾ, ਰੱਜੂ ਦੇਖ ਪ੍ਰਾਣੀ ਕਨੇ ਕਲਪੈ ਬਹੁਤ ਪ੍ਰਕਾਰ। ਜਿਵੇਂ ਹਨੇਰੇ ਚ ਕਹਿੰਦੇ ਰੱਸੀ ਪਈ ਹੁੰਦੀ ਹੈ ਤੇ ਪ੍ਰਾਣੀ ਕਣੇ ਮੈਨੇ ਬਹੁਤ ਤਰ੍ਹਾਂ ਦੀ ਬਹੁਤ ਪ੍ਰਕਾਰ ਨਾਲ ਉਹਦੇ ਚ ਕਲਪਨਾ ਕਰਦਾ ਹੈ। ਕੋ ਰੱਜੂ ਕੋ ਸਰਪ ਗੈ ਕੋਈ ਪੁਹਮ ਦਰਾਰ। ਕੋਈ ਤਾਂ ਰੱਜੂ ਰੱਸੀ ਨੂੰ ਕਹਿੰਦਾ ਇਹ ਸੱਪ ਪਿਆ ਤੇ ਕੋਈ ਇਹ ਜਾਣੀ ਕਿਆਸ ਰਾਈ ਕਰਦਾ ਕਿ ਪੁਹਮ ਧਰਤੀ ਦੀ ਦਰਾਰ ਮੈਨੇ ਇਹ ਤੇੜਿਆ ਤੇ ਉਹ ਇਸ ਤਰ੍ਹਾਂ ਕਲਪਨਾ ਕਰਦਾ ਕਿ ਧਰਤੀ ਜਿਹੜੀ ਹੈ ਪਾਟੀ ਹੋਈ ਹੈ ਉਹਦੀ ਕੋਈ ਤਰੇੜਿਆ। ਦੋਹਰਾ, ਸ਼ੋਕਤ ਨਿਰਖ ਬਹੁ ਭੇਦ ਲਹਿ ਪ੍ਰਾਣੀ ਕਲਪੈ ਤਾਹੇ। ਸ਼ੋਕਤ ਨਾਮ ਹੁੰਦਾ ਸਿੱਪੀ ਦਾ। ਜਿਵੇਂ ਸਿੱਪੀ ਨੂੰ ਨਿਰਖ ਮੈਨੇ ਦੇਖ ਕਰਕੇ ਬਹੁਤ ਤਰ੍ਹਾਂ ਦੇ ਭੇਦ ਜਿਹੜੇ ਭਰਮ ਆ ਉਹ ਕਲਪ ਲੈਂਦਾ ਹੈ ਤੇ ਪ੍ਰਾਣੀ ਕਲਪੈ ਤਾਹੇ ਪ੍ਰਾਣੀ ਬਹੁਤ ਤਰ੍ਹਾਂ ਦੀ ਕਲਪਨਾ ਕਰ ਲੈਂਦਾ ਹੈ। ਕੋ ਭੋਡਰ ਕੋ ਰਜਤ ਕਹਿ ਕੋ ਕਹਿ ਕਾਗਰਿਆ। ਇਹ ਕੋਦ ਉਹਨੂੰ ਭੋਡਰ ਕਹਿੰਦਾ ਅਬ ਰੱਖਿਆ, ਕੋਈ ਉਹਨੂੰ ਰਜਤ ਚਾਂਦੀ ਕਹਿੰਦਾ। ਕੋ ਕਹਿ ਕਾਗਰਿਆ ਇਹ ਕੋਈ ਉਹਨੂੰ ਕਾਗਜ਼ ਕਹਿੰਦਾ ਹੈ, ਆਹੇ ਮੈਨੇ ਹੈ ਕੋਈ ਉਹਨੂੰ ਕਾਗਜ਼ ਕਹਿੰਦਾ ਹੈ। ਦੋਹਰਾ, ਪੂਰਨ ਅਦ ਵੈ ਆਤਮਾ ਅਭੈ ਅਚਲ ਅਪਾਰ। ਮਿਥਿਆ ਹੀ ਕਲਪਿਓ ਘਨੋ ਤਾਂ ਮੈਂ ਜਹ ਸੰਸਾਰ। ਕਹਿੰਦੇ ਉਹ ਪੂਰਨ ਆ, ਉਹਦੇ ਚ ਅਧੂਰਾ ਪਾਨੇ। ਅਦ ਵੈ ਮੈਨੇ ਦਵੈ ਤੋਂ ਰਹਿ ਤਿਆ। ਆਤਮਾ ਹਾਂਜੀ, ਅਗਿਆਨਤਾ ਦੇ ਹਨੇਰੇ ਤੋਂ ਰਹਿ ਤਿਆ ਪ੍ਰਕਾਸ਼ ਰੂਪ ਆ। ਔਰ ਭੈ ਭੈ ਤੋਂ ਰਹਿਤਿਆ ਔਰ ਚੱਲ ਚਲਾਏ ਮਨ ਨਹੀਂ ਹੁੰਦਾ ਔਰ ਪਾਰ ਮੈਨੂੰ ਉਹਦਾ ਪਾਰਾਵਾਰ ਨਹੀਂ ਪਾਇਆ ਜਾਂਦਾ ਮਿਥਿਆ ਹੀ ਕਲ ਪਿਓ ਬਣੋ ਤਾਂ ਮੈਂ ਜੈ ਸੰਸਾਰ ਕਹਿੰਦੇ ਉਸ ਵਿੱਚ ਪਰਮੇਸ਼ਰ ਦੇ ਵਿੱਚ ਇਹ ਜਿਹੜਾ ਸੰਸਾਰ ਹੈ ਝੂਠਾ ਹੀ ਕਲ ਪਿਆ ਹੋਇਆ ਦੋਹਰ ਆਨ ਭਿੰਨ ਨੇ ਤੋਏ ਤੇ ਬੁੱਧ ਬੁੱਧ ਫੇਨ ਤਰੰਗ ਆਨ ਦਾ ਭਾਵ ਹੁੰਦਾ ਹੋਰ ਤੋਏ ਨਾਮ ਹੁੰਦਾ ਪਾਣੀ ਦਾ ਤੇ ਫੇਨ ਨਾਮ ਝੱਗ ਦਾ ਤਰੰਗ ਮੈਨੇ ਲਹਿਰਾਂ ਦਾ ਤੇ ਬੁੱਧ ਬੁੱਧੇ ਮੈਨੇ ਜਿਹੜੇ ਬੁਲਬਲੇ ਹੁੰਦੇ ਆ ਕਹਿੰਦੇ ਜਿਵੇਂ ਪਾਣੀ ਦੇ ਵਿੱਚ ਹਾਂਜੀ ਲਹਿਰਾਂ ਆ ਝੱਗ ਆ ਬੁੜਬੁੜੇ ਆ ਤੇ ਕਹਿੰਦੇ ਉਹ ਤੋਏ ਪਾਣੀ ਤੋਂ ਭਿੰਨ ਨਹੀਂ ਹਨ ਕਿਉਂਕਿ ਪਾਣੀ ਤੋਂ ਪੈਦਾ ਹੋਏ ਆ ਤੇ ਪਾਣੀ ਦਾ ਹੀ ਰੂਪ ਆ ਜਾ ਪ੍ਰਕਾਰ ਸੰਸਾਰੀ ਇਸੇ ਤਰ੍ਹਾਂ ਜਿਹੜਾ ਸੰਸਾਰ ਹੈ ਸ਼ੁੱਧ ਸਰੂਪ ਭੰਗ ਇਹ ਸ਼ੁੱਧ ਸਰੂਪੀ ਪਰਮਾਤਮਾ ਦੀ ਇੱਛਾ ਜੀ ਪੈਦਾ ਹੋਇਆ ਤੇ ਅਭੰਗ ਮੈਨੇ ਨਾਸ ਤੋਂ ਰਹਿਤਿਆ ਕਿਉਂਕਿ ਪਰਮਾਤਮਾ ਤੇ ਸਦਾ ਰਹਿਣ ਵਾਲਾ ਹੀ ਹੈ ਤੇ ਇੱਕ ਹੁੰਦਾ ਪ੍ਰਣਮਾਵਾਦ ਜਿਵੇਂ ਦੁੱਧ ਤੋਂ ਦਹੀਂ ਬਣ ਗਿਆ ਦਹੀਂ ਤੋਂ ਮੁੜ ਕੇ ਦੁੱਧ ਨਹੀਂ ਬਣਦਾ ਵਿਵਾਰਤਵਾਦ ਆ ਜਿਵੇਂ ਸੋਨੇ ਦੇ ਗਹਿਣੇ ਆ ਗਹਿਣੇ ਮੁੜ ਕੇ ਫੇਰ ਡਲੀ ਬਣਾਈ ਜਾਂਦੀ ਹੈ ਇਸ ਤਰ੍ਹਾਂ ਪਰਮੇਸ਼ਰ ਦਾ ਇਹ ਵਿਵਾਰਤਵਾਦ ਆ ਦੋਹਰਾ ਪੂਰਨ ਆਤਮ ਮੈਂ ਜਗਤ ਕੰਚਨ ਮੋਹਰ ਪ੍ਰਕਾਰ ਅਦਵੈ ਅਚਲ ਅਰੂਪ ਅਜ ਮੁਦਰਾ ਨਾਮ ਅਸਾਰ ਕਹਿੰਦੇ ਜਿਹੜਾ ਪਰਮਾਤਮਾ ਉਹਦੇ ਸੰਸਾਰ ਇਸ ਤਰ੍ਹਾਂ ਪਰਿਪੂਰਨ ਆ ਵਿਆਪਕ ਹੈ ਜਿਸ ਤਰ੍ਹਾਂ ਕਹਿੰਦੇ ਸੋਨੇ ਦੀ ਮੋਹਰ ਹੁੰਦੀ ਹੈ ਉਹਦੇ ਅੱਖਰਾਂ ਵਿੱਚ ਵੀ ਸੋਨਾ ਹੀ ਹੈ ਤੇ ਉਹ ਸੋਨੇ ਦਾ ਸਰੂਪ ਹੈ ਉਹ ਭਿੰਨ ਨਹੀਂ ਹੁੰਦੀ ਇਸ ਤਰ੍ਹਾਂ ਜਿਹੜਾ ਪਰਮੇਸ਼ਰ ਹੈ ਅਦਵੈ ਦਵੈ ਤੋਂ ਰਹਿਤ ਹੈ ਅਚਲ ਹਾਂਜੀ ਚਲਾਏ ਮਨ ਨਹੀਂ ਹੁੰਦਾ ਅਰੂਪ ਉਹਦਾ ਰੂਪ ਕੋਈ ਨਹੀਂ ਅੱਜ ਜਨਮ ਤੋਂ ਰਹਿਤ ਹੈ ਔਰ ਮੁਦਰਾ ਮੈਨੇ ਜਿਵੇਂ ਮੋਹਰ ਹੁੰਦੀ ਹੈ ਨਾਮ ਅਸਾਰ ਕਹਿੰਦੇ ਫਿਰ ਅਸਾਰ ਮੈਨੇ ਝੂਠਾ ਇਸ ਤਰ੍ਹਾਂ ਕਹਿੰਦੇ ਆ ਅਜਨਮ ਜਿਹਦਾ ਨਾਮ ਇੱਕ ਮੋਹਰ ਛਾਪ ਦੀ ਨਿਆਈ ਹੈ ਉਹਦਾ ਜਿਹੜਾ ਨਾਮ ਹੈ ਇੱਕ ਮੋਹਰ ਛਾਪ ਜਿਵੇਂ ਮੋਹਰ ਤੇ ਮੋਹਰ ਦੇ ਅੱਖਰ ਜੁਦੇ ਨਹੀਂ ਹੁੰਦੇ ਇਸ ਤਰ੍ਹਾਂ ਪਰਮੇਸ਼ਰ ਤੋਂ ਭਿੰਨ ਕੋਈ ਵੀ ਵਸਤੂ ਨਹੀਂ ਹੈ ਦੋਹਰਾ ਕਾਸ਼ਟ ਮੈਂ ਰਹਿਟਾ ਰਹਿਟਾ ਪਇਓ ਰਹਿਟੇ ਮੈਂ ਪਇਓ ਫੇਰ ਪਰਿਓ ਤੂਲ ਤਾਂ ਫੇਰ ਮੈਂ ਪਇਓ ਸੂਤ ਕੋ ਢੇਰ ਕਾਸ਼ਟਮ ਦਾ ਲੱਕੜ ਦਾ ਜਿਵੇਂ ਲੱਕੜ ਦਾ ਰਹਿਟਾ ਮੈਨੇ ਚਰਖਾ ਬਣਾ ਲਈਦਾ ਤੇ ਚਰਖੇ ਦੇ ਵਿੱਚ ਫੇਰ ਹਾਂਜੀ ਪਇਓ ਫੇਰ ਹਾਂਜੀ ਪਇਓ ਮੈਨੇ ਹੁੰਦਾ ਹੋ ਜਾਣਾ ਔਰ ਫੇਰ ਨਾਮ ਹੁੰਦਾ ਕਿ ਗੇੜ ਦਾ ਹਾਂਜੀ ਜਾਂ ਚੱਕਰ ਜਾਂ ਤੱਕਲਾ ਹੁੰਦਾ ਜਿਹੜਾ ਵਿੱਚ ਪਰਿਓ ਤੂਲ ਆ ਤਾਂ ਫੇਰ ਮੈਂ ਪੈਓ ਸੂਤ ਕੋ ਢੇਰ ਫੇਰ ਕਹਿੰਦੇ ਉਹ ਤੱਕਲੇ ਦੇ ਗੇੜੇ ਨਾਲ ਮਿਲ ਕੇ ਹਾਂਜੀ ਸੂਤ ਦਾ ਬਹੁਤ ਵੱਡਾ ਢੇਰ ਬਣ ਜਾਂਦਾ ਜਿਹੜੇ ਉਹਨਾਂ ਕੱਤਦੇ ਦੋਹਰਾ ਬਸਨ ਪਇਓ ਤਾਂ ਸੂਤ ਨੂੰ ਪੁਤਲੀ ਬਸਨ ਮਜ਼ਾਰ ਕਹਿੰਦੇ ਫੇਰ ਉਹ ਜਿਹੜਾ ਬਸਨ ਕੱਪੜਾ ਉਹ ਬਣ ਜਾਂਦਾ ਤਾਂ ਸੂਤਮ ਤੇ ਫਿਰ ਜਿਹੜੇ ਕਹਿੰਦੇ ਉਹ ਕੱਤੇ ਹੋਏ ਸੂਤ ਤੋਂ ਕੱਪੜਾ ਬਣ ਗਿਆ ਫਿਰ ਜਿਹੜਾ ਫਿਰ ਛਾਪਣ ਵਾਲੇ ਚੀਪੇ ਆ ਉਹਦੇ ਤੇ ਕਈ ਤਰ੍ਹਾਂ ਦੀਆਂ ਬਸਨ ਪੁਤਲੀ ਬਸਨ ਮਝਾਰ ਬਸਨ ਬਸਤਰ ਦੇ ਮਝਾਰ ਵਿੱਚ ਪੁਤਲੀ ਮੈਨੇ ਕਈ ਤਰ੍ਹਾਂ ਦੀਆਂ ਜਿਹੜੀਆਂ ਸ਼ਕਲਾਂ ਬਣਾ ਦਿੰਦੇ ਆ ਆਪਸ ਮੈਂ ਪੁਤਲੀ ਸਵੈ ਕਰਤ ਪਰਸ ਪਰਾਰ ਉਹ ਜਿਹੜੀਆਂ ਸ਼ਕਲਾਂ ਬਣੀਆਂ ਕਈ ਵਾਰੀ ਐਵੇਂ ਲੱਗਦਾ ਕਿ ਉਹ ਆਪਸ ਵਿੱਚ ਲੜਾਈ ਕਰ ਰਹੀਆਂ ਰਾਰ ਮੈਂ ਲੜਾਈ ਪਰਸ ਪੈਨ ਮੈਨੇ ਆਪਸ ਵਿੱਚ ਤੇ ਹੁੰਦਾ ਤੇ ਕੁਛ ਨਹੀਂ ਐਵੇਂ ਭਰਾਂਤੀ ਹੁੰਦੀ ਹੈ ਦੋਹਰਾ ਕਾਸ਼ਟ ਕੋ ਅਰ ਰਾਰ ਕੋ ਕਹੋ ਕਹਾਂ ਸਨਵੰਦ ਕਹਿੰਦੇ ਉਹ ਲੱਕੜ ਦਾ ਤੇ ਉਹਨਾਂ ਦੀ ਪੁਤਲੀਆਂ ਦੀ ਜਿਹੜੀ ਲੜਾਈ ਹੈ ਉਹਦਾ ਆਪਸ ਵਿੱਚ ਕੀ ਸੰਬੰਧ ਹੈ ਤਨ ਵਿਕਾਰ ਜੋ ਬ੍ਰਹਮ ਹੈ ਕਲਪੈ ਪ੍ਰਾਣੀ ਹੁੰਦੇ ਇਸ ਤਰ੍ਹਾਂ ਤਨ ਦੇ ਵਿਕਾਰ ਕਰਕੇ ਬ੍ਰਹਮ ਦੇ ਵਿੱਚ ਪ੍ਰਾਣੀ ਜਿਹੜਾ ਅੰਧਾ ਅਗਿਆਨੀ ਹੈ ਅਨੇਕ ਪ੍ਰਕਾਰ ਦੀ ਜਿਹੜੀ ਕਲਪਨਾ ਆ ਹਾਂਜੀ ਉਹਦੇ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਜਿਹੜੇ ਕਰ ਲੈਂਦਾ ਬੇਸਮਝ ਪੁਰਸ਼ ਜਿਹੜਾ ਹੈ ਜਿਹੜਾ ਗਿਆਨਵਾਨ ਹੈ ਉਹਨੂੰ ਭ੍ਰਾਂਤੀ ਨਹੀਂ ਹੁੰਦੀ ਦੋਹਰਾ ਬ੍ਰਹਮ ਰਤਨ ਨਿਰਮੋਲ ਨਿਜ ਤਾਂ ਕੋ ਕ੍ਰਾਂਤ ਅਨੰਤ ਕਹਿੰਦੇ ਜਿਹੜਾ ਬ੍ਰਹਮ ਆ ਉਹ ਆਪਣਾ ਆਪਾ ਆਤਮਾ ਰੂਪ ਆ, ਉਹ ਨਿਰਮੋਲਕ ਹੀਰੇ ਦੀ ਨਹੀਂ ਆ, ਉਹਦੀ ਜਿਹੜੀ ਕ੍ਰਾਂਤੀ ਸ਼ੋਭਾ ਹੈ ਤੇ ਉਹ ਅਨੰਤ ਪ੍ਰਕਾਰ ਦੀ ਹੈ। ਜਿਹੜਾ ਪਰਮੇਸ਼ਰ ਹੈ ਹਾਂਜੀ, ਉਹਦੀਆਂ ਜਿਹੜੀਆਂ ਖੂਬੀਆਂ ਆ ਉਹ ਵੀ ਬੇਸ਼ੁਮਾਰ ਆ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾਂਦੀ। ਹੈ ਨਾ ਹੀ ਕਹਿ ਤੋਂ ਨਾ ਬਣੇ ਐਸੋ ਜਗਤ ਰਸੰਤ। ਕਹਿੰਦੇ ਜਿਹੜਾ ਇਸ ਦੁਨੀਆਂ ਇਹ ਕੋਈ ਵਸਤੂ ਹੀ ਨਹੀਂ, ਨਾ ਕੁਝ ਕਹਿਣੀ ਬਣਦੀ ਹੈ। ਕਹਿੰਦੀ ਇਸੇ ਤਰ੍ਹਾਂ ਸੰਸਾਰ ਜਿਹੜਾ ਨਜ਼ਰ ਆ ਰਿਹਾ ਦੋਹਰਾ। ਕਹਿ ਅਨਾਥ ਖਾਂ ਸੋ ਕਹੋ, ਪੰਡਤ ਅਨਾਥ ਜੀ ਕਹਿੰਦੇ ਕਿਸ ਨੂੰ ਕਹਾਂ, ਆਦ ਮੱਧ ਅਰੰਤ, ਇਹਦਾ ਆਦ ਸੰਸਾਰ ਦੇ ਜਿਹੜੇ ਰਚਨਾ ਆ ਕਦੋਂ ਆਰੰਭ ਹੋਈ ਹੈ, ਜਾਂ ਭੂਤਕਾਲ ਵਿੱਚ ਹੈ ਜਾਂ ਮੱਧ ਸੰਸਾਰ ਦੀ ਰਚਨਾ, ਮੰਜਲਾ ਸਮਾਂ ਵਰਤਮਾਨ ਹੈ। ਹਾਂਜੀ, ਤੇ ਜਿਉਂ ਰੱਬ ਮੈਂ ਨਹੀਂ ਪਾਈ ਹੈ ਨਿਸਵਾ ਸਰਕੋ ਤੰਤ। ਜਿਸ ਤਰ੍ਹਾਂ ਕਹਿੰਦੇ ਰਾਵੀ ਮੈਨੇ ਸੂਰਜ ਹੈ ਉਹਦੇ ਵਿੱਚ ਰਾਤ ਦਿਨ ਦਾ ਜਿਹੜਾ ਤੰਤ ਫਰਕ ਹੈ ਨਾ, ਇਹ ਨਹੀਂ ਪਾਇਆ ਜਾਂਦਾ। ਸੋ ਇਸ ਵਾਸਤੇ ਜਿਹੜਾ ਪਰਮੇਸ਼ਰ ਅਨੰਤ ਹੈ ਉਹਦਾ ਭੇਦ ਨਹੀਂ ਪਾਇਆ ਜਾਂਦਾ ਹੈ। ਇਤ ਸ੍ਰੀ ਵਿਚਾਰ ਮਾਲਾ ਜਗਤ ਮਿਥਿਆ ਖਸ਼ਟਮੂ ਵਿਸ਼ਰਾਮ। ਛੇਵਾਂ ਵਿਸ਼ਰਾਮ ਮੈਨੇ ਜਿਹੜਾ ਅਧਿਆਸ ਸੀ ਖਸ਼ਟਮੂ ਮੈਨੇ ਛੇਵਾਂ, ਇਹਦੇ ਵਿੱਚ ਜਗਤ ਮਿਥਿਆ ਕਿਸ ਤਰ੍ਹਾਂ ਉਹ ਸਾਰੀ ਵਿਚਾਰ ਦੱਸੀ ਹੈ। ਇਹ ਵਿਚਾਰ ਮਾਲਾ ਗ੍ਰੰਥ ਦਾ ਜਿਹੜਾ ਛੇਵਾਂ ਅਧਿਆਸ ਸੀ ਪੂਰਾ ਹੋ ਗਿਆ। ਸੱਤਵਾਂ ਅਧਿਆਇ ਉਹਦੇ ਬਾਰੇ ਵਿਚਾਰ ਦੱਸਣਗੇ ਦੋਹਰਾ। ਬਾਰੰਬਾਰ ਪ੍ਰਣਾਮ ਸ੍ਰੀ ਗੁਰੂ ਦੀਨ ਦਿਆਲ। ਹੇ ਸ੍ਰੀ ਗੁਰੂ ਜੀ, ਤੁਸੀਂ ਬੜੇ ਦਿਆਲੂ, ਦੀਨਾਂ ਤੇ ਦਇਆ ਕਰਦੇ, ਤੁਹਾਡੇ ਚਰਨਾਂ 'ਚ ਮੇਰੀ ਵਾਰ ਵਾਰ ਪ੍ਰਣਾਮ, ਮਾਮੇ ਨੇ ਮੇਰੀ ਪ੍ਰਣਾਮ ਮੈਨੂੰ ਨਮਸਕਾਰ। ਜਗਤ ਪਰਮ ਨਾ ਸਿਓ ਸਹਿਜ ਸੁਣ ਤਬ ਬਚਨ ਰਸਾਲ। ਕਹਿੰਦੇ ਜਗਤ ਪ੍ਰਤੀ ਜਿਹੜਾ ਮੈਨੂੰ ਭਰਮ ਸੀ ਨਾ ਉਹ ਨਾਸਿਓ ਦੂਰ ਹੋ ਗਿਆ, ਤੇ ਸਹਿਜ ਜਦੋਂ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਇਹ ਭਰਮ ਰਹਿੰਦਾ ਹੀ ਨਹੀਂ। ਇਸ ਕਰਕੇ ਕਹਿੰਦੇ ਇਹ ਗੁਰੂ ਜੀ ਕਿ ਸੁਣ ਤਬ ਬਚਨ ਰਸਾਲ, ਸਹਿਜ ਸੁਭਾਵਕ ਹੀ ਤੁਹਾਡੇ ਜਿਹੜੇ ਰਸਾਲ ਸੁੰਦਰ ਬਚਨ ਸੀ ਉਹ ਸੁਣ ਕੇ ਮੇਰੇ ਮਨ ਦਾ ਜਿਹੜਾ ਭਰਮ ਸੀ ਜਗਤ ਪ੍ਰਤੀ ਇਹ ਨਾਸ ਹੋ ਗਿਆ ਕਿ ਇਹ ਸਾਰਾ ਮਿਥਿਆ ਆ ਤੇ ਪਰਮੇਸ਼ਰ ਤੋਂ ਭਿੰਨ ਬਾਸ ਜੀ ਆਤਮਾ ਦ੍ਰਿਸ਼ਟੀ ਕਰਕੇ ਪਰਮੇਸ਼ਰ ਤੋਂ ਭਿੰਨ ਕੋਈ ਨਹੀਂ, ਤੇ ਜੇ ਤਾਤਕ ਦ੍ਰਿਸ਼ਟੀ ਕਰਕੇ ਦੇਖੀਏ ਤੇ ਸਾਰਾ ਮਿਥਿਆ ਹੀ ਹੈ। ਇਹ ਜਿਹੜਾ ਭਰਮ ਭੁਲੇਖਾ ਸੀ ਇਹ ਆਪ ਜੀ ਦੀ ਕਿਰਪਾ ਦੇ ਨਾਲ ਦੂਰ ਹੋ ਗਿਆ ਹੈ। ਦੋਹਰਾ, ਭੋ ਭਗਵਾਨ ਤੁਮ ਮਾਇਆ ਤੇ ਭਇਓ ਭਗਤ ਸੰਦੇਹ। ਕਹਿੰਦੇ ਹੇ ਗੁਰੂ ਜੀ ਮਹਾਰਾਜ, ਤੁਹਾਡੀ ਮਾਇਆ ਤੋਂ ਭਾਵ ਦਇਆ ਤੋਂ ਮੇਰਾ ਜਿਹੜਾ ਸੰਦੇਹ ਸ਼ੰਕਾ ਸੀ ਨਾ ਇਹ ਭਗਤ ਮੈਨੇ ਨਾਸ ਹੋ ਗਿਆ। ਸ਼ੁੱਧ ਸਰੂਪ ਲਹਿਓ ਭਲੇ ਬਿਸਰੋ ਦੇਹ ਅਦੇਹੇ। ਸ਼ੁੱਧ ਸਰੂਪ ਜਿਹੜਾ ਸੀ ਭਲੀ ਤਰ੍ਹਾਂ ਪ੍ਰਾਪਤ ਕਰ ਲਿਆ, ਔਰ ਤੇ ਜਿਹੜਾ ਕਹਿੰਦੇ ਕਿ ਇਹ ਦੇਹ ਸਰੀਰ ਨਹੀਂ ਇਹ ਜਾਣ ਲਿਆ ਕਿ ਉਹ ਦੇਹ ਅਦੇਹ ਤੋਂ ਉੱਪਰਿਆ ਕਿ ਸਮੂਹ ਬੁਕਾਰਾਂ ਤੋਂ ਰਹਿਤ ਹੈ। ਔਰ ਤੇ ਫਿਰ ਕਹਿੰਦੇ ਹਨ ਕਿ ਜਿਹੜਾ ਮੇਰਾ ਸ਼ੰਕਾ ਸੀ ਇਹ ਦੂਰ ਹੋ ਗਿਆ, ਇਹ ਨਾਸ ਹੋ ਗਿਆ, ਤੇ ਕਿ ਉਹ ਚੰਗੀ ਤਰ੍ਹਾਂ ਸਾਰਿਆਂ ਦੇ ਹਿਰਦੇ ਵਿੱਚ ਵਸ ਰਿਹਾ ਕਿ ਉਹ ਜਿਹੜਾ ਦੇਹ ਸਰੀਰ ਨੇ ਯਾਨੀ ਅਦੇਹ ਮੈਨੇ ਸਰੀਰ ਤੋਂ ਰਹਿਤ ਆ। ਦੋਹਰਾ, ਅੱਗ ਤਗ ਸ਼ੁਭ ਅਸ਼ੁਭ ਨਹਿ, ਨਾ ਈਸ਼ਵਰ ਨਾ ਜੀਵ, ਨਾ ਉੱਥੇ ਅੱਗ ਗਿਆਨੀ ਹੈ ਨਾ ਤਗ ਕੋਈ ਗਿਆਨਵਾਨ ਹੈ, ਨਾ ਕੋਈ ਸ਼ੁਭ ਚੰਗਾ ਹੀ ਹੈ ਨਾ ਸ਼ੁਭ ਮਾੜਾ ਹੀ ਹੈ, ਨਾ ਈਸ਼ਵਰ ਪੁਣਾ ਹੀ ਹੈ ਨਾ ਜੀਵ ਪੁਣਾ ਹੀ ਹੈ। ਸਤ ਝੂਠ ਮੋਹ ਮੈਂ ਨਹੀਂ, ਅੰਬਲ ਸੰਬਲ ਕਿਰਿਆ ਪੀਵ, ਨਾ ਉੱਥੇ ਸੱਚ ਦਾ ਨਾ ਝੂਠ ਦਾ ਕੋਈ ਸਵਾਲ ਨਹੀਂ, ਤੇ ਨਾ ਕੋਈ ਮੈਲ ਦੇ ਸਹਿਤ ਹੈ ਨਾ ਮੈਲ ਤੋਂ ਰਹਿਤ ਹੈ, ਤੇ ਨਾ ਕੋਈ ਇਸਤਰੀ ਹੈ ਕਿਰਿਆ ਨਾ ਪੀਵ ਮੈਨੇ, ਕੋਈ ਉਹਦਾ ਪਤੀ ਯਾਦ ਕਹੀ ਹੈ ਕਿਉਂਕਿ ਉਹ ਨਾ ਪੁਰਸ਼ ਹੈ ਨਾ ਇਸਤਰੀ ਹੈ, ਜਿਹੜਾ ਪਰਮੇਸ਼ਰ ਹੈ ਉਹ ਨਿਰਗੁਣ ਸਰੂਪ ਹੈ। ਦੋਹਰਾ, ਆਸ਼ਰਮ ਵਰਨ ਦੇਵ ਨਰ ਗੁਰਸਿੱਖ ਧਰਮ ਨ ਪਾਪ। ਕਹਿੰਦੇ ਮੇਰਾ ਜਿਹੜਾ ਆਤਮ ਸਰੂਪ ਹੈ ਉਹਦੇ ਚਾਰੇ ਆਸ਼ਰਮ, ਚਾਰੇ ਜਿਹੜੇ ਵਰਨ ਆ, ਚਾਰ ਆਸ਼ਰਮ ਹੈ, ਬ੍ਰਹਮਚਾਰੀ, ਗ੍ਰਹਿਸਥੀ, ਬਾਣਪ੍ਰਸਥੀ, ਸੰਨਿਆਸੀ। ਚਾਰ ਵਰਨ ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ, ਇਹ ਵੀ ਉਹਦੇ ਚ ਹੈ ਨੀ। ਤੇ ਨਾ ਦੇਵ ਨਾਰਿਆ, ਨਾ ਕੋਈ ਦੇਵਤਾ ਤੇ ਨਾ ਮਨੁੱਖ ਵਾਲਾ ਹੀ ਭਾਵ ਆ ਉਹਦੇ ਚ, ਨਾ ਗੁਰੂ ਆ, ਨਾ ਸਿੱਖ ਆ, ਨਾ ਧਰਮ ਆ, ਨਾ ਪਾਪ ਆ, ਕਿਉਂਕਿ ਉੱਥੇ ਦਾ ਸ਼ੁੱਧ ਸਰੂਪ ਆਤਮਾ ਹੀ ਆ। ਪੂਰਨ ਆਤਮ ਏਕ ਰਸ, ਉਹ ਆਤਮਾ ਪੂਰਨ ਹੈ ਤੇ ਇੱਕ ਰਸ ਆ। ਨੈ ਵੱਡ ਨੈ ਘੱਟ ਵੱਡ, ਮਾਪ ਮਾਪ, ਨਾ ਉੱਥੇ ਕੋਈ ਵੱਧਦਾ ਹੀ ਹੈ ਨਾ ਘੱਟਦਾ ਹੀ ਹੈ, ਤੇ ਨਾ ਮਾਪ ਗਿਣਤੀ ਹੈ ਤੇ ਨਾ ਅਮਾਪ ਤੇ ਗਿਣਤੀ ਤੋਂ ਰਹਿਤ ਹੀ ਹੈ। ਇਹਨਾਂ ਚੀਜ਼ਾਂ ਤੋਂ ਰਹਿਤ ਹੈ। ਜਿਹੜਾ ਬ੍ਰਾਹਮਣ ਹੈ ਉਹਦੇ ਛੇ ਕਰਮ ਮੰਨੇ ਆ, ਵੇਦ ਪੜ੍ਹਨਾ, ਪੜ੍ਹਾਉਣਾ, ਜਗ ਕਰਨਾ, ਕਰਾਉਣਾ, ਦਾਨ ਦੇਣਾ ਤੇ ਲੈਣਾ। ਛੱਤਰੀ ਦੇ ਜਿਹੜੇ ਕਰਮ ਹੈ ਕਿ ਚਾਰ ਕਰਮ ਹੈ, ਵੇਦ ਪੜ੍ਹਨਾ, ਯੱਗ ਕਰਨਾ, ਦਾਨ ਦੇਣਾ ਤੇ ਸ੍ਰਿਸ਼ਟੀ ਦੀ ਰੱਖਿਆ ਕਰਨੀ। ਵੈਸ਼ ਦੇ ਤਿੰਨ ਕਰਮ ਹੈ, ਖੇਤੀ ਕਰਨੀ ਤੇ ਵਪਾਰ ਕਰਨਾ ਤੇ ਗਊਆਂ ਦੀ ਪਾਲਣਾ ਕਰਨੀ। ਸ਼ੂਦਰ ਦਾ ਇੱਕੋ ਹੀ ਕਰਮ ਹੈ, ਸਾਰੇ ਵਰਨਾਂ ਦੀ ਸੇਵਾ ਕਰਨੀ। ਤੇ ਇਸ ਤਰ੍ਹਾਂ ਦਾ ਇਹਨਾਂ ਨੇ ਪੁਰਾਣਾ ਵਾਲਿਆਂ ਨੇ ਕੋਈ ਕਲਪਨਾ ਕੀਤੀ ਹੁੰਦੀ ਸੀ। ਸੋ ਇਸ ਵਾਸਤੇ ਕਿ ਜਿਹੜਾ ਇਹ ਬ੍ਰਹਮਚਾਰੀ ਹੈ, ਬੱਚੀ ਸਾਲ ਤੋਂ ਵਿਦਿਆਰਥੀ ਕਾਲ ਹੈ, ਵਿਦਿਆ ਆਪਣੇ ਬ੍ਰਹਮਚਾਰੀ, ਫਿਰ ਗ੍ਰਹਿਸਥ ਆਸ਼ਰਮ ਹੈ, ਅਤੇ 50 ਤੋਂ, ਫਿਰ 50 ਤੋਂ 75 ਤਾਈਂ ਬਾਣਪ੍ਰਸਥੀ ਹੈ, 75 ਤੋਂ 100 ਤਾਈਂ ਫਿਰ ਸੰਨਿਆਸ ਹੈ। ਇਸ ਤਰ੍ਹਾਂ ਦੀਆਂ ਕਲਪਨਾ ਇਹ ਪੁਰਾਣਾਂ ਵਿੱਚ ਦੱਸੀਆਂ ਹੋਈਆਂ। ਅਤੇ ਇਸ ਤਰ੍ਹਾਂ ਫਿਰ ਜਿਹੜਾ ਬ੍ਰਾਹਮਣ ਸੀ ਅਤੇ ਉਹ ਪੈਰ ਤੋਂ ਲੈ ਕੇ ਸਿਰ ਦੀ ਚੋਟੀ ਤਾਈਂ ਆਪਣੇ ਜਿਹੜਾ ਜੰਜੂ ਸੀ ਉਹ ਪਲਾਸ ਦਾ, ਪਲਾਸ ਜਾਂ ਬਿੱਲ ਦਾ, ਅਤੇ ਫਿਰ ਜਾਂ ਕਪਾਹ ਦਾ ਜਿਹੜਾ ਸੂਤ ਆ ਉਹਦਾ ਜੰਜੂ ਪਾਉਣਾ, ਅਤੇ ਖੱਤਰੀ ਜਿਹੜਾ ਉਹ ਅਲਸੀ ਦੀ ਸਣ ਦਾ, ਅਤੇ ਇਸ ਤਰ੍ਹਾਂ ਜਿਹੜਾ ਵੈਸ਼ ਹੈ ਉਹ ਗੁੱਲਰ ਜਿਹੜਾ ਆ ਅਤੇ ਉਹਦੀ ਉੱਨ ਦਾ ਜੰਜੂ ਪਾਉਂਦਾ ਸੀ, ਅਤੇ ਸ਼ੂਦਰ ਨੂੰ ਹੁਕਮ ਹੀ ਨਾ ਦਿੰਦੇ। ਇਸ ਵਾਸਤੇ ਜਿਹੜਾ ਬ੍ਰਾਹਮਣ ਹੈ ਉਹ ਕਾਲੇ ਹਰਨ ਦੀ ਜਿਹੜੀ ਚਮੜੀ ਹੈ, ਅਤੇ ਖੱਤਰੀ ਲਾਲ ਮਿਰਗ ਦੀ, ਅਤੇ ਵੈਸ਼ ਜਿਹੜਾ ਗਾਂ ਜਾਂ ਬੱਕਰੇ ਦੀ ਚਮ ਦੀ, ਇਹਦੇ ਤੇ ਬੈਠ ਕੇ ਜਾਪ ਕਰਦੇ ਆ। ਇਸ ਤਰ੍ਹਾਂ ਫਿਰ ਇਹਨਾਂ ਦਾ ਜਿਹੜਾ ਬ੍ਰਾਹਮਣ ਹੈ ਉਹ ਆਪਣੇ ਨਾਂ ਨੂੰ ਸ਼ਰਮਾ ਲਾਉਂਦੇ ਸੀ, ਅਤੇ ਜਿਹੜੇ ਕਸ਼ਤਰੀ ਵਰਮਾ ਅਤੇ ਵੈਸ਼ ਜਿਹੜੇ ਹੈ ਉਹ ਗੁਪਤਾ ਲਾਉਂਦੇ ਸੀ, ਅਤੇ ਸ਼ੂਦਰ ਜਿਹੜੇ ਦਾਸ ਲਾਉਂਦੇ ਸੀ। ਇਸ ਤਰ੍ਹਾਂ ਦਾ ਇਹਨਾਂ ਦਾ ਜਿਹੜਾ ਕਰਮ ਬਣਾਇਆ ਹੋਇਆ ਸੀ। ਸੋ ਇਸ ਤਰ੍ਹਾਂ ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਅਤੇ ਬਖਸ਼ਿਸ਼ ਕੀਤੀ ਹੈ ਖਾਲਸੇ ਨੂੰ। ਸੋ ਮਨ ਬੁੱਧ ਇੰਦਰੇ ਪ੍ਰਾਣ ਨਹਿ ਪੰਜ ਭੂਤ ਹੋਣਾ ਹੈ। ਕਹਿੰਦੇ ਮਨ ਬੁੱਧੀ ਤੇ ਇੰਦਰੀਏ ਦਾਸ ਹੋਵੇ, ਦਸੇ ਪ੍ਰਾਣ ਹੋਵੇ। ਕਹਿੰਦੇ ਮੈਂ ਇਹ ਨਹੀਂ, ਪੰਜ ਭੂਤ ਆਕਾਸ਼, ਬਾਜੂ, ਅਗਨੀ, ਜਲ, ਧਰਤੀ, ਕਹਿੰਦੇ ਇਹ ਵੀ ਮੈਂ ਨਹੀਂ। ਗਿਆਤਾ ਗਿਆਨ ਗੇ ਕਾਸ਼ ਨੈ ਸਭ ਹੂੰ ਸਭ ਮਾਏ। ਨਾ ਉੱਥੇ ਗਿਆਤਾ ਹੀ ਹੈ ਗਿਆਨ ਦੇਣ ਵਾਲਾ, ਨਾ ਗਿਆਨ ਹੈ ਕੋਈ ਧਰਮ ਸ਼ਾਸਤਰ ਹੈ, ਨਾ ਗੇ ਵਸਤੂ। ਕਾਸ਼ ਨੈ ਸਭ ਹੂੰ ਸਭ ਮਾਏ, ਸਾਰਿਆਂ ਵਿੱਚ ਹੈ ਵੀ ਨਹੀਂ ਤੇ ਸਾਰਿਆਂ ਵਿੱਚ ਹੈ ਵੀ ਹੈ। ਇਸ ਕਰਕੇ ਕਹਿੰਦੇ ਆ ਕਿ ਉਹ ਤੋਂ ਭਿੰਨ ਵੀ ਕੋਈ ਚੀਜ਼ ਨਹੀਂ ਤੇ ਨਿਰਲੇਪ ਵੀ ਹੈ। 16 मैं चेतन सब रूप इंद्र जाल बत जगत जन। कहिंदे मेरा जिहड़ा स्वरूप है उह ते चेतन स्वरूप है, मैं तां चेतन स्वरूप है। इंद्र जाल जिहड़ी जादूगर दी विद्या है इहदे न्याई है सारा संसार झूठा ही है। जिवें मंत्री आउंदे आ कई कुछ दिखाउंदे आ, इंद्र जाल दी विद्या हुंदी है अगली दृष्टि बन लैणी, कई तरह भरम बिरती द्वारा चीजां नजर आउंदियां, हुंदा कुछ नहीं। मैं तू कथा अनुपजै जय कह तेन समझे। फिर कहते मैं तू की जड़ी कथा भी जड़ी है उथे कहनी बनती नहीं, ये भी भाव जड़ा खत्म हो जाता चेतन दे विच। हां जी, ते वो परु पूरन दी मेरी ते कहते वो जड़ा अकाल पुरख है, हां जी परिपूर्ण परमात्मा, ते उदी जड़ी कथा है वह भी बड़ी अलौकिक किस्म की है। ये ते वो कहना नहीं बनता जो अभेदे हो गया, फिर कहना की है? कहना दजैगी विच हुंदा, दवैत विच हुंदा, इत्थे अद्वैत विरती हो गई, दवैत तो रहत विरती, उत्थे कहना खत्म हो जाता। दोहरा, देही दे ना हो कछु मुक्त बंद न हुए। ना कहते उत्थे मेरे स्वरूप विच दे है ना जीप होना है ना मुक्त होना है ना बनने, ये भी दोनों है नहीं। जति न विखई तप तप ना हो एक न दोए, ना कोई जति है ना कोई विषयी है, ना कोई तप करने वाला, ना कोई अतप तपस्या तो बिना, ना एक पुण है ना दो पुण, एक चेतन स्वरूप आत्मा ही है, सत चेत आनंद स्वरूपी परमेश्वर है। दोहरा, पूर्व पश्चिम उर्द अध उत्तर दक्षिण नाहे, डग दीर्घ न्यारो मिलियो न बाहर न माहे। ना कहते पूर्व दिशा ही है जिधर सूर्य चढ़दा, ना पश्चिम है जिधर छुपदा, ना फिर उर्द है, उर्द मैंने उच्चा आकाश है, ते अध अध अधो का मतलब हुंदा नीवा पताल है, ते उत्तर दिशा ते दक्षिण दिशा भी है नहीं। लग दीर्घ न्यारे न्यारो मिलियो न बाहर न माहे, ते ना कोई लग छोटा ही है ना दीर्घ वड्डा ही है, ना कोई न्यारा भिन्न ही है ना कोई मिलिया ही है, ना बाहर है ना अंदर ही है, सारे एक रस परमेश्वर ही है। दोहरा, न उत्पत न बिरद लै रूप रंग रस भेद, ना उथे उत्पत्ति है ते ना उथे बिरद होना बदना, ना लै होना घटना, ना रूपया ना रंग या ना रस है, ना कोई भेद भरम है। न जोगी भोगी नह न इसत न खेत, ना कोई जोगी है ना कोई भोगी है, ना टिकना ही है ते ना उथे खेद कोई दुख ही है। ते ए भी चीजा है नहीं, क्योंकि भी दवैश विच ही है ते उथे चिट्टा काला नीला पीला लाल ये रंग भी है नहीं। ते जेडे रस है, हां जी लून आला जां खट्टा मिठा कौड़ा कसैला, हां जी ते इस तरह दे भी है नहीं उथे। ते किसी प्रकार का जड़ा खेद है वो भी है नहीं। ते जोगी योग के जेडे नेम करने वाला तपस्वी है, जाम है नेम है धारणा ध्यान समाधि, ये छे जेडे अंग है ये भी उथे है नहीं। ते ना कोई इस तत टेके बैठा है ना खेद कोई दुख कलेश च ही है, उथे का चेतन स्वरूप आत्मा एक रस आनंद स्वरूप है। दोहरा, मलन नैन कर देखिए सब कुछ सब ही पाए। जे कहंदे नेत्रा नूं मैला करके देखिए सारा संसार फिर उस तरह नजर आउंदा, जिहो जी एनक ला लैंदे रंग वाली उही चीजां नजर आउण लग जांदियां। ते अमल दृष्ट जब रब लहयो तब रब ही दरसाए। जदों कहंदे नेत्रा नूं साफ करके रवि नाम सूरज नूं देखिया जाए ते प्राप्त किया जाए तब रब ही दिशाए, सवाए सूरज को कहते कोई नजर आता ही नहीं। दोहरा, ऊच नीच निर्गुण गुणी रंग नाथ अर भूप। कहते उच्चापन नीमापन ते छोटापन या बड़ापन, गुणा आला होना गुणा तो रहत होना बेगुणा होना, कहती अमीर होना गरीब होना ते स्वामी होना सेवक होना, राजा होना जां परजा होना, ਰੂਪ ਮੈਨੇ, ਰਾਜੇ ਦਾ ਰੰਗ ਮੈਨੇ, ਕੰਗਾਲ ਦਾ ਨਾਥ ਮੈਨੇ, ਮਾਲਕ ਦਾ। ਹਾਂ ਘੱਟ ਵੱਢ ਕਾਂਸੋ ਕਹੋ ਸਭ ਆਨੰਦ ਸਰੂਪ। ਕਹਿੰਦੇ ਅਸੀਂ ਕਿਹਨੂੰ ਘੱਟ ਕਹੀਏ ਵੱਧ ਕਹੀਏ, ਉਹ ਆਤਮਾ ਤਾਂ ਆਨੰਦ ਸਰੂਪ ਹੀ ਹੈ, ਉੱਥੇ ਨਾ ਘਾਟ ਹੈ ਨਾ ਬਾਧ ਹੈ, ਇਹ ਅਵਸਥਾ ਹੀ ਹੈ ਨੀ। ਦੋਹਰਾ, ਮਨ ਅਨਮੇਖ ਜਗਤ ਪਾਇਓ ਬਿਨਮ ਅਨਮੇਖ ਨਸਾਏ। ਕਹਿੰਦੇ ਜਿਹੜਾ ਮਨ ਦੇ ਫੁਰਨੇ ਤੋਂ ਹੀ ਸੰਸਾਰ ਪੈਦਾ ਹੋਇਆ, ਅਨਮੇਖ ਨਾਮ ਫੁਰਨੇ ਦਾ, ਤੇ ਬਿਨ ਅਨਮੇਖ ਨਸਾਏ, ਜਦੋਂ ਮਨ ਦੇ ਫੁਰਨੇ ਖਤਮ ਹੋ ਗਏ ਤੇ ਸੰਸਾਰ ਜਿਹੜਾ ਇਹ ਵੀ ਦੂਰ ਹੋ ਗਿਆ, ਇਹਦੀ ਭ੍ਰਾਂਤੀ ਜਿਹੜੀ ਉਹ ਵੀ ਨਿਵਿਰਤ ਹੋ ਜਾਂਦੀ ਹੈ। ਕਹੋ ਜਗਤ ਕਤ ਸੰਭਵ ਹੈ ਮਨ ਹੀ ਜਹਾਂ ਬੁਲਾਏ। ਫਿਰ ਕਹਿੰਦੇ ਇਹ ਗੱਲ ਦੱਸੋ, ਉੱਥੇ ਸੰਸਾਰ ਦਾ ਕਹਿਣਾ ਕਿਵੇਂ ਸੰਭਵ ਹੋ ਸਕਦਾ, ਬਣ ਸਕਦਾ, ਜਦੋਂ ਮਨ ਹੀ ਬੁਲਾਏ ਨਾਸ ਹੋ ਗਿਆ, ਮਨ ਦੇ ਫੁਰਨੇ ਨੇ ਤੇ ਸਭ ਕੁਝ ਬਣਾਇਆ ਸੀ। ਦੋਹਰਾ, ਨਹਿ ਕਾਰਨ ਕਾਰਜ ਕਸ਼ੂ ਨਹਿਨ ਕਾਲ ਨਹਿ ਦੇਸ ਨਾ। ਉੱਥੇ ਕਹਿੰਦੇ ਕਾਰਨ ਮਾਇਆ ਹੀ ਹੈ, ਹਾਂਜੀ, ਇਹ ਮਾਇਆ ਕਹਿ ਲਓ, ਮਲ ਕਹਿ ਲਓ, ਵਿਦਿਆ ਕਹਿ ਲਓ, ਪ੍ਰਕਿਰਤੀ ਕਹਿ ਲਓ, ਨੇਚਰ ਕਹਿ ਲਓ, ਤੇ ਇਹ ਉਹਦੇ ਨਾਂ ਹੈ ਨਾ। ਉੱਥੇ ਕਾਰਜ ਜੀਵੀ ਸ਼ਿਰਪੁਣਾ ਹੀ ਹੈ ਨਾ, ਤਿੰਨ ਤਰ੍ਹਾਂ ਦੇ ਕਾਲ ਆ, ਭੂਤ ਭਵਿੱਖਤ ਵਰਤਮਾਨ ਵੀ ਹੈ ਨੀ, ਤੇ ਨਾ ਦੇਸ ਹੀ ਹੈ, ਇਹ ਮਾਲਵਾ ਆ, ਇਹ ਮੱਝ ਆ, ਇਹ ਦੁਆਬਾ ਆ, ਇਹ ਵੀ ਹੈ ਨੀ, ਹਾਂਜੀ, ਕਾਲ ਵੀ ਨਹੀਂ ਹੈ ਨੀ, ਤੇ ਇਹੋ ਜਿਹੇ ਦੇਸਾਂ ਦੀ ਕਲਪਨਾ ਵੀ ਹੈ ਨੀ। ਸ਼ਿਵ ਸਰੂਪ ਪੂਰਨ ਆਚਲ ਸਜਾਤੀ ਬਜਾਤੀ ਨਾ ਲੇਸ। ਉੱਥੇ ਦਾ ਸ਼ਿਵ ਕਲਿਆਣ ਸਰੂਪ ਹੈ ਔਰ ਪੂਰਨ ਹੈ, ਇੱਕ ਰਸ ਔਰ ਅਚਲ ਵਿਆਪਕ ਹੈ, ਚਲਾਇਮਾਨ ਤੋਂ ਰਹਿਤ ਹੈ। ਸਜਾਤੀ ਇੱਕ ਜਾਤੀ ਦਾ ਹੋਣਾ, ਬਜਾਤੀ ਇੱਕ ਤੋਂ ਦੂਜੀ ਭਿੰਨ ਜਾਤੀ, ਇਹ ਵੀ ਲੇਸ਼ ਮਾਤਰ ਹੈ ਨੀ। ਦੋਹਰਾ, ਏਕ ਨੂੰ ਕਹਿਤ ਬਣੇ ਨਹੀਂ ਦੋਏ ਕਹੋ ਕੇ ਪਾਏ। ਪੂਰਨ ਰੂਪ ਵਿਹਾਏ ਸੀ ਘੱਟ ਵੱਢ ਕਹਿਓ ਨਾ ਜਾਏ। ਕਹਿੰਦੇ ਉਹ ਜਿਹੜਾ ਪਰਮਾਤਮਾ ਇੱਕ ਕਹਿਣਾ ਵੀ ਨਹੀਂ ਬਣਦਾ, ਦੋ ਕਿਸ ਤਰ੍ਹਾਂ ਕਿਹਾ ਜਾਏ, ਕਿਉਂਕਿ ਦੂਜਾ ਤਾਂ ਕਿਹਾ ਜਾਏ ਜੇ ਕੋਈ ਉਹਦੇ ਵਰਗਾ ਕੋਈ ਹੋਰ ਹੋਵੇ, ਉਹਦੇ ਵਰਗਾ ਹੋਰ ਤਾਂ ਕੋਈ ਹੈ ਹੀ ਨਹੀਂ। ਫਿਰ ਕਹਿੰਦੇ ਉਹ ਜਿਹੜਾ ਪਰਮੇਸ਼ਰ ਆ, ਉਹ ਪਰਮੇਸ਼ਰ ਦਾ ਕਹਿੰਦੇ ਜਿਸ ਤਰ੍ਹਾਂ ਆਕਾਸ਼ ਪਰਿਪੂਰਨ ਆ, ਇਸ ਤਰ੍ਹਾਂ ਆਕਾਸ਼ ਦੀ ਨਿਆਂ ਸਾਰੇ ਵਿਆਪਕ ਆ। ਕਹਿੰਦੇ ਉਹਨੂੰ ਤਿਆਗ ਕੇ ਘੱਟ ਵੱਧ ਕੁਝ ਵੀ ਕਿਹਾ ਨਹੀਂ ਜਾ ਸਕਦਾ ਹੈ। ਪੂਰਨ ਰੂਪ ਵਿਹਾਏ ਸੀ, ਉਹ ਤਾਂ ਵਿਹਾਏ ਸੀ ਮੈਨੇ ਆਕਾਸ਼ ਦੀ ਨਿਆਈ ਸਾਰੇ ਪੂਰਨ ਰੂਪ ਪਿਆ। ਦੋਹਰਾ, ਵਿਸ਼ਵ ਨਾ ਤੇਜਸ ਪ੍ਰਗ ਕਸ਼ ਨਾ ਤੁਰਿਆ ਤਾ ਮਾਹੇ। ਸੋ ਸਰੂਪ ਨੇ ਜੀ ਗਿਆਨਕਾਂ ਨੂੰ ਮੈਂ ਤੂੰ ਵਿਵਤ ਤਹਿ ਨਾਹੇ। ਕਹਿੰਦੇ ਮੇਰਾ ਜਿਹੜਾ ਆਪਾ ਆਤਮਾ ਸਰੂਪ ਹੈ, ਨਾ ਉਹਦੇ ਚ ਵਿਸ਼ਵ ਸੰਗਿਆ ਹੀ ਹੈ, ਨਾ ਤੇਜਸ ਹੈ, ਨਾ ਪ੍ਰਾਗ ਹੀ ਹੈ। ਜਿਵੇਂ ਜਾਗਰਤ ਵਿੱਚ ਵਿਸ਼ਵ ਨਾਮਾ ਜੀਵਿਆ ਤੇ ਸੁਪਨੇ ਵਿੱਚ ਤੇਜਸ ਨਾਮਾ ਅਤੇ ਸੁਸ਼ੁਪਤੀ ਚ ਪ੍ਰਾਗ ਨਾਮਾ, ਤੇ ਨਾ ਉੱਥੇ ਤੁਰਿਆ ਅਵਸਥਾ ਜਿਹੜੀ ਇਹ ਕਹੀ ਜਾਂਦੀ ਹੈ। ਸੋ ਸਰੂਪ ਨੇ ਜੇ ਗਿਆਨ ਕੰਨ ਮੈਂ ਤੂੰ ਬਿਰਤ ਕਹਿਣਾ ਹੈ। ਕਹਿੰਦੇ ਮੇਰੇ ਆਪਣੇ ਸਰੂਪ ਦੇ ਵਿੱਚ ਸਿਰਫ ਕਹਿੰਦੇ ਘਣਾ ਇੱਕ ਰਸ ਗਿਆਨ ਹੈ, ਮੈਂ ਤੂੰ ਬਿਰਦ ਕਹਿਣਾ ਹੈ, ਮੈਂ ਤੇ ਤੂੰ ਵਾਲਾ, ਹਾਂਜੀ, ਜਿਹੜਾ ਬਿਰਦ ਨਾਨਾ ਪੁਣਾ ਆ, ਇਹ ਮੇਰੇ ਵਿੱਚ ਹੈ ਨਹੀਂ, ਕਿਉਂਕਿ ਉੱਥੇ ਚੇਤਨ ਸਰੂਪ ਇੱਕ ਆਤਮਾ ਹੀ ਆ। ਦੋਹਰਾ, ਜਾਗਰਤ ਸਵਪਨ ਸੁਖੋਪਤੀ ਕੇਵ ਮਾਨੀ ਇਹ ਨਾ ਹੈ, ਨਾ ਜਾਗਰਤ ਪੁਣਾ ਹੀ ਆ, ਨਾ ਸਵਪਨ ਪੁਣਾ ਹੀ ਆ, ਨਾ ਸੁਖੋਪਤੀ ਹੈ, ਨਾ ਉਹਦੇ ਅਭਿਮਾਨੀ ਜਿਹੜੇ ਇਹਦੇ ਵਿੱਚ ਆਉਂਦੇ ਆ, ਉਹ ਤਾਂ ਚੇਤਨ ਹੀ ਆ ਸਾਰੇ। ਜੋ ਸਭ ਕੋ ਅਨੁਭਵ ਕਰੇ ਸ਼ਿਵ ਸਰੂਪ ਕਹਿਤਾ ਹੈ। ਕਹਿੰਦੇ ਜਿਹੜਾ ਇਹਨਾਂ ਸਾਰਿਆਂ ਦਾ ਅਨੁਭਵ ਕਰਨ ਵਾਲਾ, ਭਾਵ ਇਹਨਾਂ ਨੂੰ ਜਾਣਨ ਪਛਾਣਨ ਵਾਲਾ, ਉਹਨੂੰ ਕਲਿਆਣ ਸਰੂਪ ਕਿਹਾ ਜਾਂਦਾ। ਸ਼ਿਵ ਸਰੂਪ ਮੈਨੇ ਕਲਿਆਣ ਸਰੂਪ ਕਹਿਤਾ ਹੈ, ਉਹਨੂੰ ਕਲਿਆਣ ਸਰੂਪ ਕਿਹਾ ਜਾਂਦਾ ਹੈ। ਦੋਹਰਾ, ਸਾਧਕ ਸਾਧਨ ਕਸ਼ੂ ਨਹੀਂ ਨਾਥ ਸਿੱਧ ਨ ਕੋਏ। ਪ੍ਰਮਾਣ ਪਰਮਾਤਾ ਕੋ ਕਹਿ ਨਾਥ ਪਰਮੇ ਨਾ ਹੋਏ। ਫਿਰ ਅੱਗੇ ਪੰਡਿਤ ਅਨਾਥ ਜੀ ਦੱਸਦੇ ਆ, ਉਹ ਕਹਿੰਦੇ ਅਵਸਥਾ ਐਸੀ ਗਿਆਨ ਦੀ ਹੈ, ਨਾ ਉੱਥੇ ਕੋਈ ਸਾਧਕ ਆ, ਨਾ ਕੋਈ ਸਾਧਨ ਆ, ਨਾ ਸੱਦ ਕੋਈ ਚੀਜ਼ ਹੈ, ਇਸ ਕਰਕੇ ਸਾਧਨ ਵਾਲਾ, ਹਾਂਜੀ, ਜਗਿਆਸੂ ਵੀ ਨੇ ਨਾ, ਸਾਧਨ ਹੀ ਹੈ ਨਾ ਨਾਥ ਹੀ ਹੈ, ਨਾ ਕੋਈ ਸਿੱਧੀਆਂ ਦੇ ਸਹਿਤ ਕੋਈ ਯੋਗ ਕਰਨ ਵਾਲਾ ਹੀ ਹੈ, ਨਾ ਉੱਥੇ ਕਹਿੰਦੇ ਪਰਮਾਤਾ ਤੇ ਜੀਵਿਆ ਨਾ ਪਰਮਾਣ ਹੈ, ਕੋਈ ਵੇਦ ਸ਼ਾਸਤਰ ਦਾ ਨਾ ਪਰਮੇਹ ਕੋਈ ਵਸਤੂ ਹੈ ਜਿਹਦੀ ਪ੍ਰਾਪਤੀ ਕਰਨੀ ਹੈ। ਇਸ ਵਾਸਤੇ ਇਹ ਪਰਮਾਤਾ ਪਰਮਾਣ ਪਰਮੇਹ ਧਿਆਤਾ ਧਿਆਨ ਤੇ ਗਿਆਤਾ ਗਿਆਨ ਗੇ ਇਹ ਜਿਹੜੀ ਤ੍ਰਿਪਟੀ ਹੈ ਇਹ ਵੀ ਉੱਥੇ ਹੈ ਨੀ। ਉੱਥੇ ਜਿਹੜੇ ਨੌ ਨਾਥ ਹੈ ਹਾਂਜੀ ਤੇ ਉਹਨਾਂ ਦੇ ਪ੍ਰਧਾਨ ਜਿਹੜੇ ਹੈ ਆਦਿ ਨਾਥ ਹੈ, ਮਛਿੰਦਰ ਨਾਥ ਹੈ, ਉਹਦੇ ਨਾਥ ਹੈ, ਸੰਤੋਖ ਨਾਥ ਹੈ, ਕੰਥਨ ਨਾਥ ਹੈ, ਸਤ ਨਾਥ ਹੈ ਤੇ ਇਸ ਤਰ੍ਹਾਂ ਹਾਂਜੀ ਆਪਣੇ ਅਚੰਭ ਨਾਥ ਹੈ, ਚੁਰੰਗੀ ਨਾਥ ਹੈ, ਗੋਰਖ ਨਾਥ ਇਹ ਵੀ ਨੀ। ਸਿੱਧ ਸਿੱਧੀਆਂ ਨੂੰ ਪ੍ਰਾਪਤ ਕਰਨ ਵਾਲੇ ਜਿਹੜੇ ਸਿੱਧ ਉਹ ਨੀ ਤੇ ਪ੍ਰਮਾਣ ਪਰਮਾਤਾ ਪ੍ਰਮਾਣ ਪਰਮੇਰ ਤਿੰਨ ਚੀਜ਼ਾਂ ਹਾਂਜੀ ਕੋ ਕਹਿੰਦੇ ਕੌਣ ਕਹੇ ਕੌਣ ਕਹਿ ਸਕਦਾ। ਉੱਥੇ ਭੇਦ ਬੁੱਧੀ ਹੈ ਹੀ ਨੀ, ਇੱਕੋ ਇੱਕ ਸ਼ੁੱਧ ਸਰੂਪ ਚੇਤਨ ਪਰਮਾਤਮਾ ਹੈ ਦੋਹਰਾ। ਸ਼ਾਸਤਰ ਸ਼ਾਸਤਰ ਸੋ ਕੋ ਨਹੀਂ ਨ ਪਿਛਕ ਨ ਦਾਨ ਦੇਸ਼ ਨ ਕਾਲ ਨ ਵਸਤ ਗੁਣ ਵਾਦੀ ਵਾਦ ਨ ਹਾਨ। ਕਹਿੰਦੇ ਜਿਹੜੇ ਛੇ ਸ਼ਾਸਤਰ ਇਹਨਾਂ ਚੋਂ ਕੋਈ ਉੱਥੇ ਸਿੱਖਿਆ ਦੇਣ ਵਾਲਾ ਜਾਂ ਹੁਕਮ ਕਰਨ ਵਾਲਾ ਸ਼ਾਸਤਰ ਨੀ, ਨਾ ਕੋਈ ਉਸ ਆਗਿਆ ਨੂੰ ਮੰਨਣ ਵਾਲਾ, ਨਾ ਕੋਈ ਕਹਿੰਦੇ ਮੰਗਤਾ ਹੀ ਆ ਤੇ ਨਾ ਕੋਈ ਦਾਨੀ ਹੈ। ਪਿੱਛੇ ਕਿਵੇਂ ਨੀ ਮੰਗਤਾ ਨਾ ਦਾਨ ਨਾ ਕੋਈ ਦਾਨੀ ਹੈ। ਇਸ ਤਰ੍ਹਾਂ ਫਿਰ ਸ਼ਾਸਤਰ ਸ਼ਾਸਤਰ ਤੇ ਇਹ ਜਿਹੜੇ ਹੈ ਛੇ ਸ਼ਾਸਤਰ ਹੈ ਹਾਂਜੀ ਤੇ ਸ਼ਾਸਤਰ ਤੇ ਹੁੰਦਾ ਆਗਿਆ ਕਰਨ ਵਾਲਾ, ਅਸ਼ਾਸਤਰ ਹੁੰਦਾ ਆਗਿਆ ਨਾ ਦੇਣ ਵਾਲਾ। ਆਗਿਆ ਮੰਨਣ ਵਾਲਾ ਅਰਥਾਤ ਨਾ ਕੋਈ ਹੁਕਮ ਕਰਨ ਵਾਲਾ ਹੀ ਹੈ ਤੇ ਨਾ ਹੁਕਮ ਨੂੰ ਨਾ ਮੰਨਣ ਵਾਲਾ ਹੀ ਹੈ, ਸਾਰੇ ਇੱਕ ਚੇਤਨ ਸਰੂਪ ਹੀ ਹੈ। ਦੇਸ਼ ਨਾ ਕਾਲ ਨਾ ਵਸਤ ਗੁਣ ਵਾਦੀ ਵਾਦ ਨਾ ਹਨ ਤੇ ਨਾ ਫਿਰ ਉੱਥੇ ਕਹਿੰਦੇ ਕੋਈ ਦੇਸ਼ ਦੀ ਹੱਦ ਹੈ, ਨਾ ਕੋਈ ਫਿਰ ਸਮੇਂ ਦੀ ਕੋਈ ਚਾਲ ਵਾਲੀ ਗੱਲ ਹੈ ਤੇ ਨਾ ਕੋਈ ਵਸਤੂ ਹੀ ਹੈ ਤੇ ਨਾ ਕੋਈ ਗੁਣ ਹੈ, ਨਾ ਕੋਈ ਵਾਦੀ ਉਹਦੀ ਝਗੜਾ ਕਰਨ ਵਾਲਾ, ਨਾ ਕੋਈ ਬਾਦ ਝਗੜਾ ਹੀ ਹੈ ਤੇ ਨਾ ਕੋਈ ਇਹ ਹੁੰਦੀ ਹੈ ਵੀ ਸਾਡੀ ਕੋਈ ਹਾਨੀ ਹੋ ਜਾਏਗੀ, ਇਹ ਵੀ ਹੈ ਨੀ ਜਾਂ ਲਾਭ ਹੋ ਜਾਏਗਾ। ਦੋਹਰਾ ਬਿਧ ਨਿਖੇਦ ਨੈ ਬਾਪਾ ਬਾਪ ਨੈ ਪ੍ਰਭ ਨੈ ਕੋ ਦਾਸ ਕੇਵਲ ਸੁਧ ਸਰੂਪ ਹੋ ਪੂਰਨ ਸੁਧੇ ਪ੍ਰਕਾਸ਼। ਵਿਧੀ ਕਰਮ ਹੁੰਦੇ ਹੈ ਜਿਹੜੇ ਚੰਗੇ ਹੈ, ਨਿਖੇਧੀ ਹੁੰਦੇ ਹੈ ਜਿਹੜੇ ਮਾੜੇ ਕਰਮ ਹੈ। ਇਹਨਾਂ ਇਹ ਜਿਹੜੇ ਕੰਮ ਧਰਮ ਸ਼ਾਸਤਰ ਨੇ ਨਿਸ਼ੇਧ ਕੀਤਾ ਰੋਕਿਆ ਵੀ ਇਹ ਕਰਮ ਨਹੀਂ ਕਰਨਾ, ਵਿਧੀ ਪੱਖ ਹੁੰਦਾ ਵੀ ਆਹ ਕਰਨੇ ਆ। ਤੇ ਜਿਹੜੇ ਛੇ ਸ਼ਾਸਤਰ ਹੈ ਸਾਂਖ ਨਿਆਏ ਮੀਮਾਂਸਾ ਵਿਸ਼ੇਸ਼ ਪਤੰਜਲੀ ਤੇ ਵਿਦਾਂਤ ਆਦਿਕ ਹੈ, ਇਸ ਵਾਸਤੇ ਜੀਵ ਦੀਆਂ ਜਿਹੜੀਆਂ ਤਿੰਨ ਵਸਤੂਆਂ ਵਿਸ਼ਵ ਤੇਜਸ ਪਰਾਗ ਵਿਧੀ ਨਿਖੇਧ ਹੁੰਦੇ ਹੈ। ਨਿਖੇਧ ਕਰਮ ਜਿਹੜੇ ਹੈ ਤੇ ਜੱਗ ਦੇ ਵਿੱਚ ਔਰ ਤੇ ਜਿਹੜੀਆਂ ਤਿਆਗਣ ਵਾਲੀਆਂ ਚੀਜ਼ਾਂ ਉਹ ਤਿਆਗਣੀਆਂ ਤੇ ਜਿਹੜੀਆਂ ਜਿਵੇਂ ਅਗਨੀਹੋਤਰ ਕਰਨਾ ਜਾਂ ਪੂਜਾ ਪਾਠ ਕਰਨਾ ਕਰਨ ਵਾਲੀਆਂ ਉਹ ਕਰਨੀਆਂ, ਇਸ ਤਰ੍ਹਾਂ ਮਾਸ ਮਦਰਾ ਨਸ਼ੇ ਪੱਤੇ ਹੈ ਇਹ ਨਿਸ਼ਿਧ ਕਰਮ ਆ, ਤੇ ਜਾਂ ਕਰਹਿਤ ਹੈ ਜਿਹੜੀ ਇਹ ਨਿਸ਼ਿਧ ਹੈ, ਜਿਹੜੀ ਰਹਿਤ ਹੈ ਉਹ ਵਿਧੀ ਪੱਖ ਦੇ ਕਰਮ ਆ। ਵਿਧ ਨਿਖੇਧ ਨੇ ਬਾਪਾ ਬਾਪ ਨਹਿ ਪ੍ਰਭ ਨੂੰ ਨਿਹ ਕੋ ਦਾਸ, ਕਹਿੰਦੇ ਮੇਰਾ ਜਿਹੜਾ ਚੇਤਨ ਸਰੂਪ ਹੈ ਉਹ ਚ ਨਾ ਚੰਗੇ ਮਾੜੇ ਹਾਂਜੀ ਕਰਮਾਂ ਦੀ ਉਤਪਤੀ ਹੈ, ਨਾ ਉੱਥੇ ਮਰਨਾ ਹੀ ਹੈ ਤੇ ਨਾ ਜੰਮਣਾ ਹੀ ਹੈ, ਨਾ ਕੋ ਉੱਥੇ ਸਵਾਮੀ ਹੈ ਨਾ ਸੇਵਕ ਦਾ ਕੋਈ ਭੇਦ ਹੈਗਾ, ਤੇ ਥੱਪ ਅਥੱਪ ਨਾ ਉੱਥੇ ਕਿਸੇ ਚੀਜ਼ ਨੂੰ ਥਾਪਣਾ ਹੀ ਹੈ ਨਾ ਅਥੱਪ ਉਹਨੂੰ ਨਾਸ ਕਰਨਾ ਹੀ ਹੈ, ਪੈਦਾ ਹੋਣਾ ਤੇ ਖਤਮ ਹੋਣਾ ਇਹ ਦੋਨੋਂ ਹੀ ਨਹੀਂ ਹੈ। ਕੇਵਲ ਸ਼ੁੱਧ ਸਰੂਪੋਂ ਪੂਰਨ ਸੁਦੇ ਪ੍ਰਕਾਸ਼, ਲੇਕਿਨ ਕਹਿੰਦੇ ਮੇਰੀ ਆਤਮਾ ਸ਼ੁੱਧ ਸਰੂਪ ਪਰਮਾਤਮਾ ਸਾਰੇ ਵਿਆਪਕ ਹੈ। ਕਹਿੰਦੇ ਉਹ ਜਿਹੜਾ ਪਰਮਾਤਮਾ ਸੁਤੇ ਪ੍ਰਕਾਸ਼ ਹੈ ਉਹ ਕਿਸੇ ਦੁਆਰਾ ਪੈਦਾ ਨਹੀਂ ਕੀਤਾ ਹੋਇਆ। ਸੋਰਠਾ ਧਿਆਤਾ ਧਿਆਨਾ ਧੇ ਮਮ ਨਿਜ ਸ਼ੁੱਧ ਸਰੂਪ ਮੈਂ ਉਪਾਦੇ ਨਹੇ ਸਰਵ ਰੂਪ ਸਭ ਤੈ ਪਰੇ। ਕਹਿੰਦੇ ਧਿਆਤਾ ਧਿਆਨ ਕਰਨ ਵਾਲਾ, ਧਿਆਨ ਤੇ ਧੇ ਕੋਈ ਵਸਤੂ, ਮਮ ਨਿਜ ਸੁਧ ਸਰੂਪ ਮੈਂ। ਕਹਿੰਦੇ ਆ ਕਿ ਮੇਰੇ ਸਰੂਪ ਦੇ ਵਿੱਚ ਇਹ ਤ੍ਰਿਪਤੀ ਨਹੀਂ, ਨਾ ਕੋਈ ਧਿਆਨ ਕਰਨ ਵਾਲਾ ਹੀ ਹੈ, ਨਾ ਕੋਈ ਧਿਆਨ ਨਜ਼ਰ ਹੀ ਹੈ, ਤੇ ਨਾ ਤੇ ਕੋਈ ਵਸਤੂ ਹੀ ਹੈ। ਉਪਾਦੇ ਨੇ ਹੇ ਸਰਵ ਰੂਪ ਸਭ ਤੇ ਪਰੈ। ਕਹਿੰਦੇ ਫਿਰ ਨਾ ਕੋਈ ਉਪਾਦੇ, ਉਪਾਦੇ ਦੇ ਮਤਲਬ ਉੱਥੇ ਗ੍ਰਹਿਣ ਕਰਨ ਦੇ ਯੋਗ, ਧਾਰਨ ਕਰਨ ਦੇ ਯੋਗ, ਤੇ ਨਾ ਹੇ ਨਾ ਕੋਈ ਤਿਆਗਣ ਦੇ ਯੋਗ ਹੀ ਹੈ, ਪਿਆ ਤਿਆਗ ਦਿਓ, ਗ੍ਰਹਿਣ ਕਰ ਲਓ। ਸਰਵ ਰੂਪ, ਸਾਰੇ ਰੂਪਾਂ ਚ ਮੇਰੀ ਆਤਮਾ ਸਭ ਤੇ ਪਰੇ, ਸਾਰਿਆਂ ਤੋਂ ਨਿਰਲੇਪ ਵੀ ਹੈ। ਦੋਹਰਾ, ਕਹਿਓ ਸਿੱਖ ਅਨੁਭਵ ਸਭੈ, ਰਹਿਓ ਮੌਨ ਗੈ ਸੋਏ, ਬੋਲੇ ਦਾਸ ਅਨਾਥ ਕੈ ਸੋ ਗੁਰ ਸਿੱਖ ਧਨ ਜੋਏ। ਕਹਿੰਦੇ ਜਦੋਂ ਗੁਰੂ ਜੀ ਨੇ ਸ਼ੇਸ਼ ਨੂੰ ਆਪਣੇ ਜੀਵਨ ਦਾ ਸਾਰਾ ਹਾਂਜੀ ਤੇ ਜਿਹੜਾ ਗਿਆਨ ਸੀ ਉਹ ਦੱਸ ਦਿੱਤਾ, ਤੇ ਉਹਨਾਂ ਦੇ ਕਹਿੰਦੇ ਜਿਹੜੇ ਗਿਆਨਮਈ ਬਚਨ ਸੀ ਉਹਨਾਂ ਨੂੰ ਸੁਣ ਕੇ ਜਿਹੜਾ ਚੇਲਾ ਸੀ ਫੇ ਮੌਨ ਗਹਿ ਸੋਏ। ਮੌਨ ਮੈਨੇ ਚੁੱਪ ਨੂੰ ਗਹਿ ਗ੍ਰਹਿਣ ਕਰਕੇ ਖਮੋਸ਼ ਹੋ ਗਿਆ, ਉਹ ਫਿਰ ਬਿਲਕੁਲ ਚੁੱਪ ਹੋ ਗਿਆ। ਗਹਿ ਮੈਨੇ ਧਾਰਨ ਕਰਕੇ ਸੋਏ ਮੈਨੇ, ਉਹ ਜਿਹੜਾ ਚੇਲਾ ਸੀ ਖਮੋਸ਼ ਹੋ ਗਿਆ। ਕਿਉਂਕਿ ਜਦੋਂ ਸ਼ੰਕਾ ਹੀ ਕੋਈ ਨਾ ਰਿਹਾ ਫਿਰ ਖਮੋਸ਼ੀ ਆ ਜਾਂਦੀ, ਸ਼ੰਕੇ ਕਰਕੇ ਹੀ ਬੰਦਾ ਕਈ ਤਰ੍ਹਾਂ ਗੱਲਾਂ ਬੋਲਦਾ। ਬੋਲੇ ਦਾਸ ਅਨਾਥ ਕੈ ਸੋ ਗੁਰਸਿੱਖ ਤਨ ਜੋਏ। ਪੰਡਿਤ ਅਨਾਥ ਜੀ ਕਹਿੰਦੇ ਹੈ ਜਦੋਂ ਗੁਰੂ ਜੀ ਨੇ ਆਪਣੇ ਸ਼ੇਸ਼ ਨੂੰ ਜਾਣ ਲਿਆ ਕਿ ਜਗਿਆਸੂ ਅਧਿਕਾਰੀ ਹੈ, ਫਿਰ ਕਹਿੰਦੇ ਜਿਹੜਾ ਗਿਆਨ ਦਾ ਉਪਦੇਸ਼ ਚੇਲੇ ਨੂੰ ਦਿੱਤਾ ਸੀ ਗੁਰਸਿੱਖ ਤਨ ਜੋਏ। ਫਿਰ ਤਨ ਮੈਨੇ ਸਰੀਰ, ਜੋਏ ਮੈਨੇ ਦੇਖ ਕੇ, ਭਾਵ ਨੂੰ ਅਧਿਕਾਰੀ ਦੇਖ ਕੇ ਪੰਡਿਤ ਜੀ ਕਹਿੰਦੇ ਫਿਰ ਚੇਲੇ ਨੂੰ ਉਪਦੇਸ਼ ਦਿੱਤਾ। ਕਿਉਂ ਅਧਿਕਾਰੀ ਨੂੰ ਦਈਏ ਤੇ ਉਪਦੇਸ਼ ਦੇ ਵਸ ਜਾਂਦਾ, ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਅਧਿਕਾਰੀ ਬਣਨ ਵਾਸਤੇ ਹੁੰਦਾ ਸਰਵਣ ਮੰਨਣ ਅਧਿਆਸਨ ਤਾਤੋਂ ਦਾ ਸੋਧਨ ਜੀ ਬ੍ਰਹਮ ਦੀ ਏਕਤਾ ਔਰ ਬੈਰਾਗ ਬਵੇ ਖੜ ਸੰਤੀ ਮੋਖ ਸਿੱਛਾ। ਜਿਹੜਾ ਅੱਠ ਸਾਧਨਾ ਦੇ ਸਹਿਤ ਹੈ ਉਹ ਅਧਿਕਾਰੀ ਹੈ। ਬੈਰਾਗ ਹੁੰਦਾ ਇਸ ਲੋਕ ਤੋਂ ਉੱਪਰਲੇ ਲੋਕ ਤਾਂ ਜਿੰਨੇ ਪਦਾਰਥ ਹੈ ਉਹਨਾਂ ਦੀ ਪ੍ਰੀਤੀ ਨੂੰ ਤਿਆਗਣਾ, ਵਿਵੇਕ ਜੀ ਬ੍ਰਹਮ ਦੀ ਏਕਤਾ ਦਾ ਗਿਆਨ, ਸਮ ਮਨ ਦਾ ਵਿਕਾਰਾਂ ਨੂੰ ਰੋਕਣਾ, ਦਮ ਇੰਦਰੀਆਂ ਦਾ ਵਿਕਾਰਾਂ ਨੂੰ ਰੋਕਣਾ, ਸ਼ਰਧਾ ਗੁਰੂ ਦੇ ਉੱਤੇ ਤੇ ਸ਼ਾਸਤਰ ਉੱਤੇ ਤੇ ਮਹਾਤਮਾ ਉੱਤੇ, ਇਸ ਤਰ੍ਹਾਂ ਗੁਰਸਥਾਨ ਦੇ ਉੱਤੇ, ਤੇ ਸਮਾਧਾਨ ਹੁੰਦਾ ਇਕਾਗਰ ਚਿੱਤ ਹੋਣਾ। ਔਰ ਉਪਰਾਮ ਸੰਸਾਰ ਵਿੱਚ ਰਹਿੰਦਿਆਂ ਕਿ ਉਦਾਸੀਨ ਵਿਅਕਤੀ ਜੀ ਰਹਿਣਾ, ਭਾਵ ਕਿਸੇ ਚੀਜ਼ ਨਾਲ ਬਹੁਤੀ ਪਕੜ ਲਗਾਓ ਨਾ ਕਰਨਾ। ਫਿਰ ਇਸੇ ਤਰ੍ਹਾਂ ਤਤਿਕਸ਼ਾ ਹੁੰਦੀ ਹੈ, ਗਰਮੀ ਸਰਦੀ ਭੁੱਖ ਪਿਆਸ ਮਾਣ ਅਪਮਾਨ ਜਰਨਾ, ਇਹ ਜਿਹੜੇ ਆ ਸਮ ਦਮ ਸਰਦਾ, ਤੀਸਰੀ ਸਮਾਧਾਨ ਉਪਰਾਮ, ਛਠੀ ਤਿਕਸ਼ਾ ਜਾਣੀ ਭਿੰਨ ਭਿੰਨ ਜਨਮ, ਛੇਵੀਂ ਤਤਿਕਸ਼ਾ ਆ ਭੁੱਖ ਪਿਆਸ ਮਾਣ ਅਪਮਾਨ ਹਰਖ ਸ਼ੋਕ ਜਰ ਜਾਣਾ, ਇਹ ਛਿਆਂ ਦਾ ਇੱਕ ਸਾਧਨ ਹੁੰਦਾ। ਫਿਰ ਮੋਕਸ਼ਤਾ ਹੁੰਦਾ ਮੁਕਤੀ ਦੀ ਇੱਛਾ, ਤੇ ਜਿਹੜਾ ਅਧਿਕਾਰੀ ਹੈ ਉਹ ਹੀ ਮੋਕਸ਼ ਦੀ ਪ੍ਰਾਪਤੀ ਕਰ ਸਕਦਾ। ਇਹ ਸ੍ਰੀ ਵਿਚਾਰ ਮਾਲਾ ਸਿੱਖ ਅਨੁਭਵ ਸਭ ਤੋਂ ਸਨ। ਇਹ ਵਿਚਾਰ ਮਾਲਾ ਦਾ ਸੱਤਵਾਂ ਇਤਿਹਾਸ ਸੰਪੂਰਨ ਹੋਇਆ, ਇਹਦੇ ਚ ਫਿਰ ਜਿਹੜਾ ਸਿੱਖ ਨੂੰ ਅਨੁਭਵ ਪ੍ਰਾਪਤ ਹੋਇਆ ਉਹਦੇ ਬਾਰੇ ਸਾਰੀ ਵਿਚਾਰ ਦੱਸੀ ਹੈ। ਹੁਣ ਅੱਠਵਾਂ ਧਿਆ ਉਹਦੇ ਬਾਰੇ ਕਥਨ ਕਰਨਗੇ। ਦੋਹਰਾ, ਅਨੁਭਵ ਅੰਮ੍ਰਿਤ ਸਿੱਖ ਕੇ ਉਹਦੇ ਪੈਓ ਚਿੱਤ ਚੈਨ। ਜਦੋਂ ਕਹਿੰਦੇ ਸ਼ੇਸ਼ ਦੇ ਹਿਰਦੇ ਵਿੱਚ ਆਪਣਾ ਅਨੁਭਵ ਗਿਆਨ ਹੋ ਗਿਆ ਤੇ ਫਿਰ ਕਹਿੰਦੇ ਅੰਮ੍ਰਿਤ ਵਰਗਾ ਅਨੁਭਵ ਹੋ ਗਿਆ ਹਾਂਜੀ, ਤੇ ਮੌਤ ਤੋਂ ਰਹਿਤ ਕਰਨ ਵਾਲਾ ਗਿਆਨ ਪ੍ਰਾਪਤ ਹੋ ਗਿਆ, ਉਹਦੇ ਚਿੱਤ ਵਿੱਚ ਚੈਨ ਹੋ ਗਈ, ਸੁੱਖ ਹੋ ਗਿਆ, ਉਹਦੇ ਮੈਨੇ ਹੁੰਦਾ ਪੈਦਾ ਹੋਣਾ। ਜਦੋਂ ਸਿੱਖ ਦੇ ਹਿਰਦੇ ਚ ਆਤਮਾ ਗਿਆਨ ਉਤਪੰਨ ਹੋ ਗਿਆ ਫਿਰ ਉਹਦੇ ਮਨ ਵਿੱਚ ਮਨ ਨੂੰ ਸੁੱਖ ਦੇਣ ਵਾਲਾ ਜਿਹੜਾ ਸ਼ਾਂਤੀ ਦੇਣ ਵਾਲਾ ਸੀ ਉਹ ਅਨੁਭਵ ਪੈਦਾ ਹੋ ਗਿਆ। ਲੈਨ ਪਰੀਸ਼ਾ ਕੋ ਕਹੇ ਗੁਰ ਕਰਨ ਰਸ ਬੈਨ। ਹੁਣ ਗੁਰੂ ਕਹਿੰਦੇ ਵੀ ਸਿੱਖ ਕਹੀ ਜਾਂਦਾ ਮੈਨੂੰ ਗਿਆਨ ਹੋ ਗਿਆ ਕਿ ਹੈਗਾ ਵੀ ਹੈ, ਪਰਖ ਕਰੀਏ। ਕਹਿੰਦੇ ਗੁਰੂ ਜੀ ਫਿਰ ਆਪਣੇ ਸ਼ੇਸ਼ ਦੀ ਪ੍ਰੀਖਿਆ ਲੈਣ ਵਾਸਤੇ ਹਾਂਜੀ ਕਿਰਪਾ ਤੇ ਜਿਹੜੇ ਪਿਆਰ ਦੇ ਨਾਲ ਐਨ ਲਵਾ ਲਵ ਭਰੇ ਹੋਏ ਬਚਨ ਸੀ ਉਹ ਫਰਮਾਉਂਦੇ ਹਨ। ਦੋਹਰਾ ਪ੍ਰੀਸ਼ਾ ਨਿਜ ਵਿਗਿਆਨ ਕੀ ਲੇਤ ਖੰਡ ਵਿਵਹਾਰ। ਫਿਰ ਗੁਰੂ ਜੀ ਆਪਣੇ ਚੇਲੇ ਦੇ ਆਤਮਾ ਗਿਆਨ ਸੰਬੰਧੀ ਪਰਖ ਕਰਨ ਵਾਸਤੇ ਹਾਂਜੀ ਇੰਨੇ ਸੰਸਾਰੀ ਕਾਰੋਬਾਰ ਹੈ ਉਹਨਾਂ ਦਾ ਖੰਡ ਮੈਨੇ ਖਾਤਮਾ ਕਰਨਗੇ। ਲੇਤ ਖੰਡ ਵਿਵਹਾਰ ਹਾਂਜੀ ਲੇਤ ਮੈਨੇ ਲੈਣਗੇ ਜਿਨ੍ਹਾਂ ਵਿਹਾਰ ਦਾ ਖੰਡ ਕਰ ਦੇਣਗੇ ਨਾਸ ਕਰਨਗੇ। ਇਸ ਤਾਤਮ ਬਾਨ ਕੀ ਉਪਦੇਸ਼ ਨਿਰਧਾਰ। ਫਿਰ ਕਹਿੰਦੇ ਆ ਜਿਹੜਾ ਆਪਣੇ ਸਰੂਪ ਦਾ ਗਿਆਨ ਹੈ ਉਹਦੇ ਟਿਕਾ ਦੇਖ ਕੇ ਚੰਗੀ ਤਰ੍ਹਾਂ ਪਰ ਕਰਕੇ ਹਾਂਜੀ ਨਿਰਧਾਰ ਮੈਨੇ ਫਿਰ ਨਿਰਣਾ ਕਰਕੇ ਉਪਦੇਸ਼ ਦੇਣਗੇ ਵੀ ਹੁਣ ਅਧਿਕਾਰੀ ਹੈ। ਦੋਹਰਾ ਜਾਣਿਓ ਅਵਨਾਸੀ ਅਜਰ ਅਦਵੈ ਰੂਪ ਪਾਰ। ਕਹਿੰਦੇ ਹੇ ਸਿੱਖਾ ਤੂੰ ਗੱਲ ਦੱਸ, ਤੂੰ ਇਹ ਗੱਲ ਜਾਣ ਲਈ ਹੈ ਪਰਮੇਸ਼ਰ ਅਵਨਾਸ਼ੀ ਨਾਸ ਤੋਂ ਰਹਿਤ ਹੈ, ਅਜਰ ਹੈ ਹਾਂਜੀ ਔਰ ਬੁਢਾਪੇ ਤੋਂ ਰਹਿਤ ਹੈ ਤੇ ਅਦਵੈ ਦਵੈਤ ਤੋਂ ਰਹਿਤ ਹੈ। ਅਜਰ ਨਾਮ ਅਕਾਟਿਆ ਉਹ ਕੱਟਣ ਤੋਂ ਰਹਿਤ ਹੈ, ਉਹਦਾ ਅਦਵੈ ਸਰੂਪ ਹੈ ਦਵੈਤ ਤੋਂ ਰਹਿਤ ਸਰੂਪ ਹੈ ਅਪਾਰ ਪਾਰਾ ਔਰ ਨਹੀਂ ਪਾਇਆ ਜਾਂਦਾ। ਜਗ ਅਸਗਤ ਨਾ ਸੰਭਵ ਹੈ ਸੁਨ ਸਿੱਖ ਸਤ ਵਿਚਾਰ। ਕਹਿੰਦੇ ਇਹ ਸਿੱਖਾ ਕਹਿੰਦੇ ਜਿਹੜਾ ਜਗਤ ਦੇ ਵਿੱਚ ਅਸਗਤ ਹੋਣਾ ਫਸਣਾ ਇਹ ਸੰਭਵ ਨਹੀਂ, ਇਹ ਬਣਦਾ ਨਹੀਂ। ਤੇ ਸੁਨ ਸਿੱਖਾ ਕਹਿੰਦੇ ਸਤ ਵਿਚਾਰ ਕਹਿੰਦੇ ਜਿਹੜੀ ਮੈਂ ਤੈਨੂੰ ਸਤ ਪੂਰਵਕ ਨਿਸ਼ਚੇ ਐਨ ਸਿਧਾਂਤ ਰੂਪੀ ਵਿਚਾਰ ਜਿਹੜੀ ਹੈ ਉਹ ਸੁਣ ਲੈ ਗੌਹ ਦੇ ਨਾਲ ਧਿਆਨ ਦੇ ਨਾਲ। ਦੋਹਰਾ ਜੋ ਕਹਿ ਕਰ ਹੈ ਕਹਿ ਵਿਖੈ ਭਇਓ ਗਿਆਨ ਆਦੋਤ। ਕਹਿੰਦੇ ਹੇ ਸ਼ੇਸ਼ ਜੇ ਤੂੰ ਇਹ ਗੱਲ ਕਹੇ ਕਿ ਜਿਹੜੇ ਵਿਕਾਰ ਆ ਮੇਰਾ ਕੀ ਵਿਗਾੜ ਸਕਦੇ ਆ, ਮੈਨੂੰ ਗਿਆਨ ਆਦੋਤ ਪੈਦਾ ਹੋ ਗਿਆ। ਵਿਖੇ ਸੰਗਮਤ ਭੰਗ ਹੋਵੇ ਗਿਆਨ ਸਿਥਲਤਾ ਹੋਤ। ਕਹਿੰਦੇ ਦੇਖੀ ਕਿਤੇ ਅਵੇਸਲਾ ਨਾ ਹੋਈ, ਜਿਹੜੇ ਵਿਸ਼ੇ ਵਿਕਾਰ ਆ ਇਹ ਬੰਦੇ ਦੀ ਬੁੱਧੀ ਨੂੰ ਖਤਮ ਕਰ ਦਿੰਦੇ ਆ ਤੇ ਗਿਆਨ ਕਮਜ਼ੋਰ ਹੋ ਜਾਂਦਾ ਹੈ। ਦੋਹਰਾ ਆਤਮ ਸ਼ੁੱਧ ਲਹਿਓ ਨੇ ਉਹਦੇ ਉਹਨਾਂ ਨਿਰਮਲ ਗਿਆਨ। ਕਹਿੰਦੇ ਜਦੋਂ ਤੱਕ ਆਪਣਾ ਜਿਹੜਾ ਸ਼ੁੱਧ ਸਰੂਪ ਆਤਮਾ ਆਪਾ ਆ ਉਹਨੂੰ ਨਹੀਂ ਜਾਣਿਆ ਜਾਂਦਾ ਕਹਿੰਦੇ ਉਦੋਂ ਤੱਕ ਫਿਰ ਜਿਹੜਾ ਸਾਖਿਅਤ ਗਿਆਨ ਹੈ ਉਹ ਪੈਦਾ ਨਹੀਂ ਹੁੰਦਾ, ਪ੍ਰਤੱਖ ਗਿਆਨ ਪੈਦਾ ਨਹੀਂ ਹੁੰਦਾ। ਇੱਕ ਤਾਂ ਕਿਤਾਬੀ ਗਿਆਨ ਇੱਕ ਆਤਮਾ ਦਾ ਗਿਆਨ ਹੈ। ਮਲਨ ਵਿਖੇ ਵਿਵਹਾਰ ਰਤ ਤਬ ਲਗ ਹੋਤ ਜਾਨ। ਜਿੰਨਾ ਚਿਰ ਜਿਹੜਾ ਜੀਵ ਹੈ ਵਿਖੇ ਵਿਕਾਰਾਂ ਦੁਨੀਆਂ ਦੇ ਵਿਹਾਰਾਂ ਦੇ ਨਾਲ ਹਾਂਜੀ ਪ੍ਰੀਤੀ ਕਰਦਾ ਆ ਤੇ ਉਦੋਂ ਤੱਕ ਕਹਿੰਦੇ ਕਿ ਆਪਣਾ ਜਿਹੜਾ ਸਰੂਪ ਹੈ ਉਹਦੇ ਗਿਆਨ ਤੋਂ ਇਹ ਅਜਾਣਵੇਂ ਨੇ ਅਣਜਾਣ ਰਹਿੰਦਾ ਹੈ ਤੇ ਇਸ ਕਰਕੇ ਫਿਰ ਇਹ ਮਲਨ ਜਿਹੜੇ ਗੈਰ ਭੈੜੇ ਵਿਖੇ ਵਿਕਾਰ ਹੈ ਉਹਨਾਂ ਵਿਹਾਰਾਂ ਦੇ ਵਿੱਚ ਰਤ ਪ੍ਰੀਤੀ ਕਰਦਾ, ਉਦੋਂ ਤੱਕ ਇਹਨੂੰ ਆਤਮਾ ਦਾ ਗਿਆਨ ਨਹੀਂ ਹੁੰਦਾ। ਆਤਮਾ ਗਿਆਨ ਹੈ ਜਦੋਂ ਵਿਸ਼ੇ ਵਿਕਾਰਾਂ ਨਾਲ ਬਿਰਤੀ ਟੁੱਟ ਜਾਂਦੀ ਹੈ, ਇੱਕੋ ਇੱਕ ਸ਼ਬਦ ਦੁਆਰਾ ਆਤਮਾ ਚ ਜੁੜ ਜਾਂਦੀ ਹੈ, ਸ਼ਬਦ ਸੁਰ ਦੇ ਅਭਿਆਸ ਨਾਲ ਇਹ ਬਿਰਤੀ ਪ੍ਰਾਪਤ ਹੁੰਦੀ ਹੈ। ਦੋਹਰਾ ਜੋ ਪੂਰਨ ਆਤਮ ਲਾਇਓ ਤੋ ਕਿੰਚਿਤ ਵਿਵਹਾਰ। ਸੋਹੰਗ ਜਾਨ ਸੋ ਰੇਤ ਕਿਉਂ ਜਗ ਜਨ ਦੀਨ ਸਰਕਾਰ। ਕਹਿੰਦੇ ਜਦੋਂ ਪਰਮਾਤਮਾ ਨੂੰ ਹਾਂਜੀ ਸਾਰੇ ਜਗ੍ਹਾ ਵਿਆਪਕ ਹਾਂਜੀ ਹਰ ਜਗ੍ਹਾ ਪਰਿਪੂਰਨ ਵਸ ਰਿਹਾ ਐਸਾ ਇਹਦਾ ਦ੍ਰਿੜ ਵਿਸ਼ਵਾਸ ਹੁੰਦਾ ਔਰ ਸੰਸਾਰ ਦੇ ਜਿੰਨੇ ਵਿਹਾਰ ਆ ਹੈ ਉਹ ਕਮਜ਼ੋਰ ਹੋ ਜਾਂਦੇ ਆ, ਲੈਣਾ ਦੇਣਾ ਭਾਵ ਕੰਮ ਹੋ ਜਾਂਦਾ। ਔਰ ਕਹਿੰਦੇ ਕਹਿੰਦੇ ਜਿਸ ਵਿਅਕਤੀ ਨੇ ਬ੍ਰਹਮ ਨੂੰ ਪਰਿਪੂਰਨ ਜਾਣ ਲਿਆ ਕਿ ਮੇਰਾ ਆਪਣਾ ਆਪ ਹੀ ਹੈ, ਕਹਿੰਦੇ ਫਿਰ ਉਸ ਇਸ ਦੁਨੀਆ ਦੇ ਅੰਦਰ ਹੋਰ ਪੁਰਖਾਂ ਵਾਂਗ ਦੁਖੀ ਨਹੀਂ ਹੁੰਦੇ, ਉਹਨਾਂ ਦੀ ਜਿਹੜੀ ਅਵਸਥਾ ਇੱਕ ਰਸ ਰਹਿੰਦੀ ਹੈ। ਦੋਹਰਾ ਮੁਕਤ ਵਿਖੇ ਬੈਰਾਗ ਜੋ ਬੰਧਨ ਵਿਖੇ ਸੁਨੇਹੇ। ਕਹਿੰਦੇ ਜਿਹੜਾ ਵਿਸ਼ੇ ਵਿਕਾਰ ਹੈ ਇਹਨਾਂ ਨਾਲੋਂ ਜਦੋਂ ਬਿਰਤੀ ਟੁੱਟ ਜਾਂਦੀ ਹੈ ਫਿਰ ਮੁਕਤੀ ਹੁੰਦੀ ਹੈ। ਜਿਹੜੇ ਵਿਹੇ ਵਿਕਾਰਾਂ ਨਾਲ ਪਿਆਰ ਕਰਨ ਵਾਲੇ ਬੰਦੇ ਹੈ ਹਾਂਜੀ ਉਹ ਮੁਕਤ ਨਹੀਂ ਹੋ ਸਕਦੇ, ਮੁਕਤੀ ਦੇ ਮਾਰਗ ਵਿੱਚ ਰੁਕਾਵਟ ਪੈ ਜਾਂਦੀ ਹੈ। ਜੈ ਸਭ ਗ੍ਰੰਥਨ ਕੋ ਮਤੋ ਮਨ ਮਾਨੈ ਸੁਕਰੇ। ਗੁਰੂ ਜੀ ਕਹਿੰਦੇ ਇਹ ਪੁੱਤਰ ਇਹ ਸਾਰੇ ਗ੍ਰੰਥਾਂ ਦੀ ਮਤ ਮੈਂ ਵਿਚਾਰ ਦੱਸੀ ਹੈ ਤੇ ਜੇ ਤਾਂ ਤੂੰ ਮੁਕਤ ਹੋਣਾ ਚਾਹੁੰਦਾ ਵਿਚਾਰ ਮੰਨ ਲੈ, ਨਹੀਂ ਤਾਂ ਭਾਈ ਮਨ ਮਾਨੀ ਜਿਹੜੀ ਤੇਰਾ ਚਿੱਤ ਕਰਦਾ ਉਹ ਕਰ ਲੈ, ਤੂੰ ਦੇਖ ਲੈ ਤੇਰਾ ਭਲਾ ਕਿਹਦੇ ਚ। ਦੋਹਰਾ ਕਿਰਪਾ ਕਰਤ ਸਿੱਖ ਪਰਖਨੀ ਗੁਰਸਰਨ ਆਈ ਰਾਏ। ਕਹਿੰਦੇ ਗੁਰੂ ਜੀ ਫਿਰ ਕੀ ਕਰਦੇ ਆ, ਆਪਣੇ ਸਿੱਖ ਤੇ ਬਹੁਤ ਬਖਸ਼ਿਸ਼ਾਂ ਕਰਦੇ ਆ। ਹਾਂਜੀ, ਫਿਰ ਜਿਹੜਾ ਰਾਏ ਰਾਜਾ ਰੂਪੀ ਪ੍ਰਕਾਸ਼ ਰੂਪੀ ਪਰਮਾਤਮਾ ਆ, ਉਹਦੀ ਸ਼ਰਨ ਦੇ ਵਿੱਚ ਆਪਣੇ ਸਿੱਖ ਨੂੰ ਪਾ ਦਿੰਦੇ ਆ। ਇਸ ਤਤ ਆਤਮ ਗਿਆਨ ਕੀ ਕਹਿ ਪੁਨ ਪੁਨ ਦਰਸਾਏ। ਫਿਰ ਕੀ ਕਹਿੰਦੇ ਆ, ਜਿਹੜਾ ਗਿਆਨਵਾਨ ਆ ਕਹਿੰਦੇ ਉਹ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ। ਫਿਰ ਇਉਂ ਬਾਰ ਬਾਰ ਕਹਿ ਕੇ ਇਹ ਜਿਹੜੀ ਗਿਆਨ ਦੀ ਗੱਲ ਹੈ ਇਹ ਸਮਝਾਉਂਦੇ ਆ ਤੇ ਆਪ ਕੇ ਵੀ ਉਹਨੂੰ ਦਿਖਾਉਂਦੇ ਆ ਵੀ ਤੂੰ ਹੁਣ ਆਪਣੇ ਚੇਤਨ ਸਰੂਪੀ ਪਰਮੇਸ਼ਰ ਨੂੰ ਦਿਵ ਦ੍ਰਿਸ਼ਟੀ ਦੁਆਰਾ ਦੇਖਣਾ ਕਰ, ਕਿਉਂਕਿ ਦੋ ਨੇਤਰ ਆ, ਇਹਨਾਂ ਨਾਲ ਸੰਸਾਰ ਦੇਖਦੇ ਆ ਤੇ ਇੱਕ ਦਿਵ ਨੇਤਰ ਆ ਗਿਆਨ ਦਾ ਨੇਤਰ, ਉਹਦੇ ਨਾਲ ਪਰਮਾਤਮਾ ਵੀ ਨਜ਼ਰ ਆਉਂਦਾ। ਦੋਹਰਾ, ਜੈਸੇ ਪੁੱਜੇ ਅੰਨ ਮੈਂ ਉਦਭਵ ਤਾਪੇ ਛੀਨ। ਜਿਵੇਂ ਕੱਚਾ ਅੰਨ ਹੁੰਦਾ ਉਹਨੂੰ ਬੀਜੀਏ ਤੇ ਜੰਮ ਪੈਂਦਾ, ਜੇ ਉਹਨੂੰ ਭੱਠੀ ਦੇ ਬਣਾ ਦਈਏ ਉਹ ਦਾਣੇ ਨਜ਼ਰ ਤਾਂ ਉਵੇਂ ਆਉਂਦੇ ਆ, ਪਰ ਉਹ ਜਿਹੜੀ ਜੰਮਣ ਦੀ ਸ਼ਕਤੀ ਸੀ ਉਹ ਉਦਭਵ ਤਾਂ ਮੈਨੇ ਜਨਮ ਦੀ ਸ਼ਕਤੀ ਪਈ ਛੀਨ ਮੈਨੇ ਨਾਸ ਹੋ ਜਾਂਦੀ, ਉਹ ਜੰਮਦੀ ਨਹੀਂ। ਇਸ ਤਰ੍ਹਾਂ ਜਿਹੜਾ ਗਿਆਨਵਾਨ ਆ ਹੁਣ ਕਿਰਿਆ ਮਨ ਤੇ ਸੰਚਿਤ ਕਰਮ ਜਿਹੜੇ ਗਿਆਨ ਅਗਨੀ ਨਾਲ ਸਾੜ ਦਿੱਤੇ ਆ, ਪਰਾਰਬਧ ਨੂੰ ਭੋਗਦਾ ਹੋਇਆ ਜੀਵਨ ਮੁਕਤੀ ਦਾ ਆਨੰਦ ਲੈਂਦਾ, ਸਰੀਰ ਛੱਡਣ ਤੋਂ ਬਾਅਦ ਵਧੇਰੇ ਮੁਕਤੀ ਪਰਮਾਤਮਾ ਚ ਭੇਦ ਹੋ ਜਾਂਦਾ। ਜੈਸੇ ਆਤਮ ਬਾਨ ਕੀ ਭਈ ਜਗਤ ਮਤ ਲੀਨ। ਜਿਹੜਾ ਆਤਮਾ ਗਿਆਨੀ ਆ, ਆਤਮਾ ਬਾਨ ਪੁਰਸ਼ ਹੈ, ਜਿਹੜੀ ਜਗਤ ਵਾਲੀ ਸੰਸਾਰੀ ਬੁੱਧੀ ਹੈ ਉਹਦੀ ਫਿਰ ਹਾਂਜੀ ਲੀਨ ਹੋ ਜਾਂਦੀ ਹੈ, ਉਹ ਫਿਰ ਹਾਂਜੀ ਉਹਦੇ ਚ ਫਸਦਾ ਨੇ, ਨਿਰਲੇਪ ਹੋ ਜਾਂਦਾ, ਪਰਮਾਤਮਾ ਚ ਹੀ ਲੀਨ ਹੋ ਜਾਂਦਾ। ਉਹਦੀ ਜਿਹੜੀ ਮਤ ਅਗਲ ਬੁੱਧੀ ਹੈ ਉਹ ਵਿਖੇ ਵਿਕਾਰਾਂ ਵੱਲ ਨਹੀਂ ਜਾਂਦੀ, ਉਹ ਹਰ ਵੇਲੇ ਪਰਮਾਤਮਾ ਨਾਲ ਸੁਰਤੀ ਵਿਰਤੀ ਉਹਦੀ ਜੁੜੀ ਰਹਿੰਦੀ ਹੈ। ਦੋਹਰਾ, ਅਨਾਥ ਸੋ ਗਿਆਨੀ ਕੋਟ ਕੋ ਨਿਸ਼ਚੈ ਨਿਜ ਮਤ ਏਕ। ਪੰਡਿਤ ਨਾਥ ਜੀ ਕਹਿੰਦੇ ਆ ਕਿ ਕਰੋੜਾਂ ਗਿਆਨੀ ਇਕੱਠੇ ਹੋ ਜਾਣ ਨਾ, ਉਹਨਾਂ ਦਾ ਜਿਹੜਾ ਸਿਧਾਂਤ ਆ ਮਤ ਆ ਇੱਕੋ ਹੀ ਹੋਊਗਾ, ਕਿਉਂਕਿ ਪੰਜਾਬੀ ਦੀ ਕਹਾਵਤ ਹੈ ਸੌ ਸਿਆਣੇ ਇੱਕੋ ਮਤ, ਮੂਰਖਾਂ ਆਪੋ ਆਪਣੇ ਅਗਲ ਦੇ ਘੋੜੇ ਦੜਾਈ ਜਾਣਗੇ, ਸੌ ਸਿਆਣੇ ਗੱਲ ਕਰਨਗੇ ਤੇ ਵਿਚਾਰ ਇੱਕੋ ਹੀ ਹੋਏਗੀ। ਇੱਕ ਗਿਆਨੀ ਕੇ ਹੀ ਇਹ ਵਰਤਤ ਮਤੇ ਨੇ, ਇੱਕ ਜਿਹੜਾ ਅਗਿਆਨੀ ਹੈ ਉਹਦੇ ਹੀ ਇਹ ਹਿਰਦੇ ਚ ਅਨੇਕਾਂ ਤਰ੍ਹਾਂ ਦੇ ਮਤ ਜਿਹੜੇ ਆ ਉਹ ਵਰਤਦੇ ਆ। ਦੋਹਰਾ, ਸੇਵਾ ਵਾਦ ਪ੍ਰਕਾਰ ਪੁਨ ਅੰਗ ਤਰਾਸ ਕਰੈ ਕੋਏ। ਕਹਿੰਦੇ ਕਿ ਸੇਵਾ ਬਹੁਤ ਤਰ੍ਹਾਂ ਦੀ ਹੈ, ਇੱਕ ਤਰ੍ਹਾਂ ਦੀ ਨਹੀਂ ਹੈ, ਤੇ ਜਿਹੜਾ ਸ਼ਰਧਾਲੂ ਗਿਆਨਵਾਨ ਹੈ ਤੇ ਜਿਹੜੇ ਬੰਦਗੀ ਵਾਲੇ ਪੁਰਸ਼ ਮਹਾਤਮ ਉਹਨਾਂ ਦੀ ਬਹੁਤ ਢੰਗਾਂ ਨਾਲ ਸੇਵਾ ਕਰਦੇ, ਦੂਜੇ ਜਿਹੜੇ ਨਾਸਤਕ ਹੈ ਮੂਰਖ ਲੋਕ ਹੈ ਉਹ ਫਿਰ ਸਾਧੂ ਦੇ ਹਾਂਜੀ ਸਰੀਰ ਦੂਜੇ ਅੰਗਾਂ ਨੂੰ ਕਈ ਤਰ੍ਹਾਂ ਡਰਾਉਂਦੇ ਆ, ਧਮਕਾਉਂਦੇ ਆ, ਤੈਨੂੰ ਐਂ ਕਰਾਂਗੇ ਉਹ ਕਰਾਂਗੇ, ਹਾਂ, ਕਿਉਂਕਿ ਉਹਨਾਂ ਦੇ ਅੰਦਰ ਸ਼ਰਧਾ ਭਗਤੀ ਨਹੀਂ ਹੁੰਦੀ ਹੈ। ਗਿਆਨੀ ਆਪਨ ਪੌਲ ਹੈ ਤ੍ਰਿਪਤੰ ਕੁਪਤ ਨ ਹੋਏ। ਗਿਆਨੀ ਜਿਹੜਾ ਉਹ ਸਾਰਿਆਂ ਚ ਆਪਣੀ ਆਤਮਾ ਨੂੰ ਦੇਖਦਾ, ਹਾਂਜੀ ਉਹ ਤ੍ਰਿਪਤ ਹੋ ਜਾਂਦਾ ਹੈ, ਔਰ ਕਹਿੰਦੇ ਕੁਪਤ ਗੁੱਸੇ ਵਿੱਚ ਨਹੀਂ ਆਉਂਦਾ, ਹਾਂਜੀ ਕ੍ਰੋਧ ਉਹਦਾ ਨਾਸ ਹੋ ਜਾਂਦਾ। ਉਹ ਕਹਿੰਦਾ ਸਾਰਿਆਂ ਚ ਹੈ ਹੀ ਚੇਤਨ ਹੈ, ਤੇ ਬੁਰਾ ਕਿਹਨੂੰ ਕਹਿਣਾ ਤੇ ਭਲਾ ਕਿਹਨੂੰ ਕਹਿਣਾ, ਇਹ ਉਹਦੀ ਬਹੁਤ ਵੱਡੀ ਉੱਚੀ ਅਵਸਥਾ ਜਿਹੜੀ ਹੈ ਉਹ ਬਣ ਜਾਂਦੀ ਹੈ। ਦੋਹਰਾ, ਵਿਖਿਆ ਆਨੰਦ ਸੰਸਾਰ ਹੈ ਭਜਨਾ ਆਨੰਦ ਅਰਦਾਸ। ਜਿਹੜੇ ਸੰਸਾਰ ਦੇ ਲੋਕ ਹੈ ਉਹ ਵਿਸ਼ੇ ਵਿਕਾਰਾਂ ਦੇ ਆਨੰਦ ਚ ਫਸੇ ਹੋਏ ਹੈ, ਤੇ ਜਿਹੜੇ ਹਰੀ ਦੇ ਦਾਸ ਹੈ ਉਹ ਭਜਨ ਦੇ ਆਨੰਦ ਵਿੱਚ, ਜਿਹੜੇ ਬੰਦਗੀ ਕਰਦੇ ਹੈ ਉਹਨਾਂ ਨੂੰ ਉਹਦੇ ਚ ਰਸ ਆਉਂਦਾ। ਬ੍ਰਹਮਾਨੰਦ ਜੀਵਨ ਮੁਕਤ ਪਹੀ ਬਾਸ਼ ਨਾ ਨਾਸ। ਜਿਹੜੇ ਜੀਵਨ ਮੁਕਤ ਪੁਰਸ਼ ਆ, ਗਿਆਨਵਾਨ ਪੁਰਸ਼ ਹੈ, ਉਹਨਾਂ ਦੀਆਂ ਸਾਰੀਆਂ ਬਾਸ਼ਨਾ ਨਾਸ ਹੋ ਗਈਆਂ, ਉਹ ਬ੍ਰਹਮਾਨੰਦ ਵਿੱਚ ਲੀਨ ਹੁੰਦੇ ਆ। ਭੋਗਾਨੰਦ ਇਉਂ ਹੁੰਦਾ ਬੇਸ਼ਾਨੰਦ, ਜਿਵੇਂ ਪਿਆਲੀ ਦਾ ਪਾਣੀ ਥੋੜਾ ਆ, ਡੁੱਲ ਜਾਣਾ, ਸੁੱਕ ਜਾਣਾ, ਸੜ ਜਾਣਾ, ਉੱਡ ਜਾਣਾ, ਮਿੱਟੀ 'ਚ ਮਿਲ ਜਾਣਾ, ਤੁੱਛ ਹੈ। ਭਜਨਾਨੰਦ ਆ ਜਿਵੇਂ ਬਰਸਾਤੂ ਨਦੀ ਦਾ ਪਾਣੀ ਆ, ਯੋਗਾਨੰਦ ਕਹਿ ਲਓ, ਤੇ ਜਿੰਨਾ ਚਿਰ ਭਜਨ ਕਰੀ ਗਿਆ ਤੇ ਆਨੰਦ ਆ, ਛੱਡ ਦਿੱਤਾ ਤੇ ਫਿਰ ਉਹੋ ਜਿਹਾ ਬਣ ਗਿਆ। ਬ੍ਰਹਮਾ ਨਾਂ ਦੇ ਜਿਵੇਂ ਗੰਗਾ ਦਰਿਆ ਆ ਉਹਦਾ ਲਿੰਕ ਹਮੇਸ਼ਾ ਹੀ ਸਮੁੰਦਰ ਨਾਲ ਜੁੜਿਆ ਰਹਿੰਦਾ, ਉਹ ਇੱਕ ਰਸ ਅਵਸਥਾ ਹੁੰਦੀ ਹੈ। ਦੋਹਰਾ ਸ਼ਾਂਤ ਰੂਪ ਤਿੰਨ ਕੋ ਜਗਤ ਜੇ ਪੁਰ ਸ਼ਾਂਤ ਮਹੰਤ ਤ੍ਰਿਵਤਾਪ ਜਿਨ ਉਰ ਜਰੇ ਤੇ ਜਗ ਜਰਤ ਲਹੰਤ। ਕਹਿੰਦੇ ਜਿਨ੍ਹਾਂ ਨੇ ਪਰਮੇਸ਼ਰ ਦਾ ਭਜਨ ਕੀਤਾ ਉਹਨਾਂ ਦਾ ਜਿਹੜਾ ਫਿਹਰਦਾ ਨਾ ਸਿਮਰਨ ਦੀ ਬਰਕਤ ਨੈਨ ਸ਼ੀਤਲ ਹੋ ਜਾਂਦਾ ਤੇ ਉਹ ਸੰਸਾਰ ਨੂੰ ਵੀ ਐਨ ਠੰਡਾ ਸ਼ਾਂਤੀ ਦੇਖਦੇ ਆ, ਜਿੱਥੇ ਜਾਂਦੇ ਆ ਸ਼ਾਂਤੀ ਵਰਤਾਉਂਦੇ ਆ, ਹਾਂਜੀ ਸ਼ਾਂਤ ਹੋਣ ਦੀ ਸਿੱਖਿਆ ਦਿੰਦੇ ਆ। ਮਹੰਤ ਮੈਨੇ ਬਹੁਤ ਹੀ ਉਹਨਾਂ ਦੇ ਹਿਰਦੇ ਸ਼ਾਂਤੀ ਹੋ ਜਾਂਦੀ ਹੈ। ਤ੍ਰਿਵਤਾਪ ਜਿਨ ਉਰ ਜਰੇ ਤੇ ਜਗ ਜਰਤਨਾ, ਤੇ ਜਿਨ੍ਹਾਂ ਦਾ ਉਰ ਹਿਰਦਾ ਤਿੰਨਾਂ ਤਾਪਾਂ ਨਾਲ ਸੜੀ ਜਾਂਦਾ, ਅਧਿਆਤਮਕ ਅਧੀ ਭੂਤਕ ਅਧੀ ਦੈਵਕ, ਕਦੀ ਸਤੋਗੁਣੀ ਵਿਰਤੀ ਬਣ ਗਈ, ਕਦੀ ਤਮੋਗੁਣੀ ਬਣ ਗਈ, ਕਦੋਂ ਰਜੋਗੁਣੀ ਬਣ ਗਈ, ਹੈਂ ਉਹਨਾਂ ਦੇ ਅੰਦਰ ਇਹ ਬੁਖਾਰ ਜਿਹੜਾ ਤਿੰਨ ਤਰ੍ਹਾਂ ਦਾ ਆਦੀ ਵਿਆਦੀ ਪਾਦੀ ਰੂਪੀ ਚੜਿਆ ਰਹਿੰਦਾ, ਆਪ ਵੀ ਸੜਦੇ ਆ ਉਹਨਾਂ ਨੂੰ ਸੰਸਾਰ ਵੀ ਸੜਦਾ ਹੀ ਨਜ਼ਰ ਆਉਂਦਾ ਹੈ। ਦੋਹਰਾ ਮੁਕਤ ਆਦਿਕ ਇੱਛਾ ਨਹੀਂ ਨਿਸਪ੍ਰੇਹੀ ਪਰਮਾਨ ਆਤਮ ਸੁਖ ਨਿਤ੍ਰਿਪਤ ਜੇ ਤਿੰਨ ਸਮਾਨ ਨਹੀਂ ਆਨ। ਕਹਿੰਦੇ ਉਹਨਾਂ ਨੂੰ ਮੁਕਤੀ ਦੀ ਇੱਛਾ ਨੇ, ਚਾਰ ਤਰ੍ਹਾਂ ਮੁਕਤੀ ਸਲੋਕ ਸਰੂਪ ਸਮੀਪ ਤੇ ਸਜੋਜ ਕਿ ਦੇਵਤੇ ਦੇ ਲੋਕ ਚ ਪਹੁੰਚ ਜਾਣਾ, ਉਹਦੇ ਅਰਗਾ ਸਰੂਪ ਬਣਾ ਲੈਣਾ, ਉਹਦੇ ਅਰਗੇ ਜੋਜ ਅੰਗ ਬਣਾ ਲੈਣੇ ਤੇ ਇਸ ਤਰ੍ਹਾਂ ਉਹਦੇ ਸਮੀਪ ਨੇੜੇ ਪਹੁੰਚ ਜਾਣਾ, ਇਹ ਇੱਛਾ ਹੀ ਨਹੀਂ ਹੁੰਦੀ। ਤੇ ਨਿਸਪ੍ਰੇਹੀ ਪਰਮਾਨ, ਨਿਸਪ੍ਰੇਹੀ ਇੱਛਾ ਤੋਂ ਰਹਿਤ ਹੋ ਜਾਂਦੇ ਆ, ਪਰਮਾਨ ਮੈਨੇ ਪਰਮਾਨ ਨੀਕ ਹੋ ਜਾਂਦੇ ਆ। ਔਰ ਆਤਮ ਸੁਖ ਨੇ ਤ੍ਰਿਪਤ, ਆਤਮਾ ਦੇ ਸੁਖ ਚ ਨਿਤ ਹਮੇਸ਼ਾ ਤ੍ਰਿਪਤ ਰੱਜੇ ਰਹਿੰਦੇ, ਤਿੰਨ ਸਮਾਨ ਨਹੀਂ ਆਉਣ, ਉਹਨਾਂ ਦੇ ਸਮਾਨ ਕੋਈ ਦੂਜਾ ਨਹੀਂ ਹੋ ਸਕਦਾ, ਕੋਈ ਬਾਦਸ਼ਾਹ ਵੀ ਨਹੀਂ ਹੋ ਸਕਦਾ। ਦੋਹਰਾ ਦ੍ਰਿਸ਼ ਪਦਾਰਥ ਕੋ ਪਿਓ ਜਿਨਕੇ ਸਹਿਜ ਭਾਵ, ਉਹ ਜਿਹੜੇ ਗਿਆਨਵਾਨ ਆ ਉਹਨਾਂ ਦੇ ਹਿਰਦੇ ਜਿੰਨੇ ਸੰਸਾਰ ਦੇ ਵਿੱਚ ਦਿਸਣ ਵਾਲੇ ਪਦਾਰਥ ਹੈ ਨਾ, ਉਹਨਾਂ ਦਾ ਸਹਿਜ ਅਭਾਵ, ਸਹਿਜ ਸੁਤੇ ਸਿੱਧੇ ਅਭਾਵ ਹੋ ਜਾਂਦਾ, ਕਿਸੇ ਪਦਾਰਥ ਦੇ ਵਿੱਚ ਉਹ ਫਸਦੇ ਨਹੀਂ, ਕੋਈ ਪਦਾਰਥ ਹੀ ਉਹਨਾਂ ਨੂੰ ਲਭਾਏ ਮਾਨ ਨਹੀਂ ਕਰ ਸਕਦਾ। ਆਮ ਬੰਦਾ ਬਾਜ਼ਾਰ ਚ ਲੰਘੇ ਜੇ ਵਜਾਇਤ ਨਾ ਦੇਵੇ ਗੱਲ ਵੱਖਰੀ ਹੈ, ਨਹੀਂ ਮਨ ਹੁੰਦਾ ਉਹ ਵੀ ਲੈ ਲਈਏ ਉਹ ਵੀ ਲੈ ਲਈਏ, ਪਰ ਉਹ ਨਹੀਂ ਮਨ ਡੋਲਦਾ ਉਹਨਾਂ। ਕਹਾਂ ਗਏ ਤਿਆਗੇ ਕਹਾਂ ਛੁੱਟਿਓ ਭਾਵ ਅਭਾਵ, ਕਹਿੰਦੇ ਕਿਹੜੀ ਚੀਜ਼ ਨੂੰ ਗਈਏ ਫੜੀਏ ਕਿਹਨੂੰ ਤਿਆਗੀਏ। ਤੇ ਇਸ ਕਰਕੇ ਫਿਰ ਕਹਿੰਦੇ ਉਹਨਾਂ ਦੇ ਆਪਣੇ ਦਿਮਾਗ ਦੇ ਵਿੱਚੋਂ ਭਾਵ ਹੋਣਾ ਤੇ ਅਭਾਵ ਨਾ ਹੋਣਾ ਇਹ ਦੋਹਾਂ ਦਾ ਹੀ ਜਾਣੀ ਐਨ ਚੰਗੀ ਤਰ੍ਹਾਂ ਸੁਕਾਇਆ ਹੋ ਜਾਂਦਾ, ਫੁਰਨਾ ਹੀ ਨਹੀਂ ਹੁੰਦਾ। ਦੋਹਰਾ ਜੈਸੇ ਦਿਨ ਕਰਕੇ ਉਹਦੇ ਦੀਪਕ ਦੁੱਤ ਦੁਰ ਜਾਤ, ਜਿਵੇਂ ਕਹਿੰਦੇ ਦਿਨ ਕਰ ਸੂਰਜ ਉਹਦੇ ਪ੍ਰਗਟ ਹੋ ਜਾਂਦਾ, ਦੀਪਕ ਜਿਹੜਾ ਦੀਵਾ ਆ ਉਹਦੀ ਦੁੱਤ ਜਿਹੜੀ ਸੋਭਾ ਆ ਉਹ ਦੁਰ ਜਾਤ ਮੈਨੇ ਦੁਰ ਮੈਨੇ ਲੁਕ ਜਾਂਦੀ ਹੈ, ਹਾਂਜੀ ਤੇ ਜਾਤ ਮੈਨੇ ਜਾਂਦੀ ਰਹਿੰਦੀ ਹੈ, ਉਹ ਫਿਰ ਉਹਦੀ ਸੋਭਾ ਜਿਹੜੀ ਚਲੇ ਜਾਂਦੀ ਹੈ। ਤੈਸੇ ਬ੍ਰਹਮਾਨੰਦ ਮੈਂ ਆਨੰਦ ਸਭੇ ਬਲਾਤ, ਜਦੋਂ ਬ੍ਰਹਮਾਨੰਦ ਪੈਦਾ ਹੋ ਜਾਂਦਾ ਜਿੰਨੇ ਦੁਨੀਆਂ ਦੇ ਆਨੰਦ ਆ ਉਸ ਆਨੰਦ ਦੇ ਸਾਹਮਣੇ ਸਾਰੇ ਨਾਸ ਹੋ ਜਾਂਦੇ, ਕਿਉਂਕਿ ਉਸ ਆਨੰਦ ਦੇ ਬਰਾਬਰ ਤਾਂ ਕੋਈ ਆਨੰਦ ਹੈ ਹੀ ਨਹੀਂ। ਇਸ ਕਰਕੇ ਉਹਨਾਂ ਨੂੰ ਆਤਮਾ ਦਾ ਜਿਹੜਾ ਆਨੰਦ ਹੈ ਇਹ ਪ੍ਰਾਪਤ ਹੋ ਜਾਂਦਾ ਹੈ। ਇਸ ਤਰ੍ਹਾਂ ਵਿਦਵਾਨਾਂ ਨੇ ਕਈ ਤਰ੍ਹਾਂ ਦੇ ਅਭਾਵ ਮੰਨੇ, ਹਾਂਜੀ ਪਰਾਗਾ ਭਾਵ ਕਿਸੇ ਵਸਤੂ ਪਹਿਲੇ ਸਮੇਂ ਵਿੱਚ ਨਾ ਹੋਣਾ, ਜਿਵੇਂ ਲੋਹੇ ਚ ਤਲਵਾਰ ਬਣਨ ਤੋਂ ਪਹਿਲਾਂ ਤਲਵਾਰ ਦੀ ਸ਼ਕਲ ਮੌਜੂਦ ਨਹੀਂ ਹੁੰਦੀ, ਇਹਨੂੰ ਪਰਾਗਾ ਭਾਵ ਕਹਿੰਦੇ ਆ। ਪਰ ਧੁੰਸਾ ਭਾਵ ਹੁੰਦਾ, ਕਹਿੰਦੇ ਕੋਈ ਚੀਜ਼ ਦੇ ਨਾਸ ਹੋਣ ਤੋਂ ਉਹਦਾ ਭਾਵ ਹੋ ਜਾਣਾ, ਜਿਵੇਂ ਅਸ਼ਤਬਾਜੀ ਜਿਲ੍ਹੇ ਸੜ ਜਾਂਦੀ ਹੈ ਫਿਰ ਮੁੜ ਕੇ ਅਸ਼ਤਬਾਜੀ ਨਜ਼ਰ ਨਹੀਂ ਆਉਂਦੀ। ਅਨਿਓ ਅਨ ਭਾਵ ਹੁੰਦਾ, ਕਹਿੰਦੇ ਪਰਸਪਰ ਆਪਸ ਜੋ ਭਾਵ ਹੋਣਾ, ਇੱਕ ਪਦਾਰਥ ਦਾ ਦੂਜੇ ਦਾ ਰੂਪ ਨਾ ਹੋਣਾ, ਜਿਵੇਂ ਗਧਾ ਗਊ ਨਹੀਂ ਬਣ ਸਕਦਾ, ਗਊ ਗਧਾ ਨਹੀਂ ਹੋ ਸਕਦਾ। ਦੋਹਾਂ ਦਾ ਭਾਵ ਅਤਿਅੰਤਾ ਭਾਵ, ਕਹਿੰਦੇ ਜਿਵੇਂ ਸਾਰੇ ਸਮਿਆਂ ਦੇ ਵਿੱਚ ਕਿਸੇ ਵਸਤੂ ਦਾ ਨਾ ਹੋਣਾ, ਜਿਵੇਂ ਸਹਿਜ ਦੇ ਸਿੰਘ ਆਕਾਸ਼ ਫੁੱਲ ਤੇ ਮਿਰਗ ਤ੍ਰਿਸ਼ਨ ਦਾ ਜਲ, ਇਹ ਹੋ ਨਹੀਂ ਸਕਦਾ। ਸਾਮਿਕਾ ਭਾਵ, ਹਾਂਜੀ ਕਿਸੇ ਸਮੇਂ ਕਿਸੇ ਪਦਾਰਥ ਦੇ ਹੋਣ ਪਰ ਵੀ ਨਾ ਮੌਜੂਦਗੀ ਹੋਣ ਕਰਕੇ ਅਭਾਵ ਹੋਣਾ, ਜਿਵੇਂ ਘੜਾ ਹੋਣ ਤੋਂ ਕਿਸੇ ਥਾਂ ਤੇ ਘੜਾ ਹਾਂਜੀ ਲੈ ਜਾਣ ਤੋਂ ਘੜੇ ਦਾ ਅਭਾਵ ਹੋਣਾ, ਜਿਵੇਂ ਹੁਣ ਇੱਥੋਂ ਘੜਾ ਚੁੱਕ ਕੇ ਲੱਗਾ ਉਹ ਕੜਾ ਇੱਥੇ ਨਹੀਂ ਹੈਗਾ। ਫਿਰ ਇਸ ਵਾਸਤੇ ਜਿਹੜਾ ਹੈਗਾ ਇਹ ਭਾਵ ਭਾਵ ਜਿਹੜੇ ਖਤਮ ਹੋ ਜਾਂਦੇ ਹੈ। ਦੋਹਰਾ ਗਰੜ ਤਹਾਂ ਬਾਹਨ ਸਭੈ ਰਸ ਸਭ ਅਮੀ ਸਮੀਪ, ਜਿਵੇਂ ਕਹਿੰਦੇ ਗਰੜ ਜਿਹੜਾ ਉਹ ਜਿੱਥੇ ਆ ਗਿਆ ਉੱਥੇ ਸਾਰੀਆਂ ਹੀ ਅਸਵਾਰੀਆਂ ਆ ਗਈਆਂ, ਔਰ ਜਿੱਥੇ ਅੰਮ੍ਰਿਤ ਆ ਗਿਆ ਉੱਥੇ ਸਾਰੇ ਰਸ ਆ ਗਏ। ਅਮੀ ਮੈਨੇ ਅੰਮ੍ਰਿਤ, ਬਾਹਨ ਨਾਮ ਹੁੰਦਾ ਆ ਅਸਵਾਰੀ ਦਾ, ਤੇ ਗਿਆਨ ਦਵਾ ਕਰਕੇ ਉਹਦੇ ਸਭ ਮਤ ਹੋਇਆ ਗਿਆ ਦੀਪ। ਜਦੋਂ ਗਿਆਨ ਰੂਪੀ ਦਵਾਕਰ ਮੈਨੇ ਸੂਰਜ ਉਹਦੇ ਮੈਨੇ ਪੈਦਾ ਹੋ ਜਾਂਦਾ, ਜਿੰਨੇ ਵੀ ਮਤ ਆ ਉਹ ਸਾਰੇ ਦੀਵੇ ਦੀ ਨਿਆਈ ਮੰਦਮ ਪੈ ਜਾਂਦੇ ਆ, ਛੁਪ ਜਾਂਦੇ ਆ। ਦੋਹਰਾ ਹਿਤ ਪਰੀਸ਼ਾ ਕੇ ਸੋ ਗੁਰ ਖੰਡਿਓ ਜਗ ਵਿਵਹਾਰ, ਕਹਿੰਦੇ ਗੁਰੂ ਜੀ ਨੇ ਆਪਣੇ ਸਿੱਖ ਦੀ ਪਰਖ ਲੈਣ ਵਾਸਤੇ ਦੁਨੀਆਂ ਦੇ ਸਾਰੇ ਵਿਹਾਰਾਂ ਦਾ ਖੰਡਨ ਕਰ ਦਿੱਤਾ। ਕੈਦ ਸਿੱਖ ਆਨੰਦ ਜੋਤ ਬਸ ਪਰਾ ਰੱਬ ਦਾ ਆਧਾਰ। ਫਿਰ ਜਿਹੜਾ ਚੇਲਾ ਸੀ ਬੜੀ ਖੁਸ਼ੀ ਦੇ ਨਾਲ ਇਹ ਗੱਲ ਕਹਿਣ ਲੱਗਾ, ਗੁਰੂ ਜੀ ਹਾਂਜੀ ਮੇਰਾ ਜਿਹੜਾ ਸਰੀਰ ਆ ਨਾ ਉਹ ਤਾਂ ਹੁਣ ਪਰਾ ਰੱਬ ਦੇ ਆਸਰੇ ਹੀ ਆ, ਕਹਿੰਦੇ ਜਿੰਨਾ ਚਿਰ ਪਰਾ ਰੱਬ ਉਹ ਹੀ ਮੈਂ ਭੋਗਣੀ ਹੈ, ਮੁੜ ਕੇ ਹੁਣ ਮੇਰਾ ਜਨਮ ਨਹੀਂ ਹੋਣਾ, ਹੁਣ ਤਾਂ ਮੈਂ ਕਹਿੰਦੇ ਸਰੀਰ ਛੱਡਣ ਵੱਲ ਪਰਮਾਤਮਾ ਜੀ ਅਭੇਦ ਹੋ ਜਾਣਾ, ਤੇ ਜੀਵਨ ਜਿੰਦਾ ਵੀ ਮੁਕਤੀ ਦਾ ਆਨੰਦ ਲੈਂਦਾ, ਮਰਨ ਤੋਂ ਬਾਅਦ ਫਿਰ ਉਹਦੇ ਚ ਅਭੇਦ ਹੋ ਕੇ। ਦੋਹਰਾ ਭਗਵਾਨ ਆਤਮ ਬਾਨ ਜੇ ਲੀਲਾ ਵਤ ਕਰੇ ਭੋਗ, ਕਹਿੰਦੇ ਹੇ ਗੁਰਦੇਵ ਜਿਹੜੇ ਗਿਆਨਵਾਨ ਲੋਕ ਹੈ ਨਾ, ਜਿਵੇਂ ਬੱਚੇ ਕਤਲ ਕਰਦੇ ਆ ਹਾਂਜੀ ਪਦਾਰਥ ਛਕਦੇ ਛਕਾਉਂਦੇ ਲੁੱਡੀਆਂ ਪਾਉਂਦੇ ਆ, ਇਸ ਤਰ੍ਹਾਂ ਜਿਹੜੇ ਮਹਾਤਮਾ ਵੀ ਹੈ ਉਹ ਕਿਰਿਆ ਕਰਦੇ ਨਜ਼ਰ ਆਉਂਦੇ ਪਰ ਆਪਣੇ ਆਤਮਾਨੰਦ ਦੇ ਵਿੱਚ ਹੀ ਲੱਗੇ ਰਹਿੰਦੇ। ਬਸਤ ਬੁੱਧ ਕਛ ਨਾ ਗਹਿ ਧੀਰਜ ਵਾਨ ਆ ਰੋਗ, ਪਰੰਤੂ ਕਹਿੰਦੇ ਉਹਨਾਂ ਦੀ ਜਿਹੜੀ ਬੁੱਧੀ ਹੈ ਬੜੀ ਧੀਰਜ ਵਾਲੀ ਹੋ ਜਾਂਦੀ ਹੈ, ਉਹ ਚ ਨਾ ਹੰਗਤਾ ਨਾ ਮਮਤਾ, ਉਹ ਬਕਾਰਾਂ ਤੋਂ ਰਹਿਤ ਹੈ ਧੀਰਜਵਾਨ ਆ, ਔਰ ਰੋਗ ਰੋਗਾਂ ਤੋਂ ਰਹਿਤ ਹੈ, ਉਹਨਾਂ ਨੂੰ ਹੰਕਾਰ ਦਾ ਕੋਈ ਰੋਗ ਹੁੰਦਾ ਹੀ ਨਹੀਂ। ਦੋਹਰਾ ਅਗਿਆਨੀ ਆ ਸਖਤ ਮਤ ਕਰੇ ਸੁਬੰਧਨ ਹੇਤ, ਗਿਆਨੀ ਕੇ ਅਸਖਤ ਨੈ ਤਜੈ ਨਾ ਕਛ ਗਹਿ ਲੇਤ, ਕਹਿੰਦੇ ਜਿਹੜੇ ਅਗਿਆਨੀ ਹੈ ਬੇਸਮਝ ਲੋਕ ਹੈ ਉਹਨਾਂ ਦੀ ਬੁੱਧੀ ਜਿਹੜੀ ਉਹ ਪਦਾਰਥਾਂ ਚ ਅਸਖਤ ਫਸੀ ਹੁੰਦੀ ਹੈ। ਕਰੇ ਸੁਬੰਧਨ ਹੇਤ, ਇਸ ਵਾਸਤੇ ਜਿਹੜੇ ਪਦਾਰਥ ਹੈ ਉਹ ਜੀਵ ਨੂੰ ਹਾਂਜੀ ਵਧਾਏ ਮਾਨ ਬੰਨਣ ਦਾ ਕਾਰਨ ਹੇਤੂ ਮੈਨੇ ਕਾਰਨ ਬਣ ਜਾਂਦੇ। ਗਿਆਨੀ ਕੇ ਅਸਖਤ ਨੇ, ਜਿਹੜਾ ਗਿਆਨ ਬਣਿਆ ਉਹ ਅਸਖਤ ਨਹੀਂ ਹੁੰਦਾ, ਉਹਦੇ ਚ ਫਸਦਾ ਨੇ। ਤਜੈ ਨਾ ਕਛ ਗਹਿ ਲੇਤ, ਨਾ ਤਿਆਗਣ ਦੀ ਸ਼ੈ ਨਾ ਪਕੜਨ ਦੀ, ਇਹਨਾਂ ਦੋਹਾਂ ਤੋਂ ਆਰਾਮ ਹੋ ਜਾਂਦਾ ਹੈ ਕਿ ਫਿਰ ਤਿਆਗ ਦਿੱਤਾ ਜਾਂ ਗ੍ਰਹਿਣ ਕਰ ਲਿਆ, ਉਹਨੂੰ ਇਹਦੇ ਚ ਕੋਈ ਫਰਕ ਹੀ ਨਹੀਂ ਹੈ। ਦੋਹਰਾ ਹੋਂ ਅੰਭੋਦ ਅਨੰਤ ਗਤ ਪਰਸਿਓ ਚਿਤ ਸ਼ਮੀਰ, ਕਿਉਂਕਿ ਉਹ ਜਿਹੜਾ ਗਿਆਨ ਬਣੂ ਮਨੋ ਪਦਾਰਥਾਂ ਨੂੰ ਤਿਆਗ ਦਿੰਦਾ ਹਾਂਜੀ, ਇਸ ਵਾਸਤੇ ਕਹਿੰਦੇ ਕਿ ਉਹ ਨਾ ਕਿਸੇ ਨੂੰ ਦਿੰਦਾ ਹੀ ਆ ਨਾ ਲੈਂਦਾ ਹੀ ਹੈ, ਭਾਵ ਉਹਦੇ ਅੰਦਰ ਵਾਸ਼ਨਾ ਸਾਰੀਆਂ ਖਤਮ ਹੋ ਜਾਂਦੀਆਂ ਹਨ। ਹਾਂ ਅੰਬੋਧ ਅਨੰਤ ਗਦ ਪਰਸਿਓ ਚਿਤ ਸ਼ਮੀਰ, ਕਹਿੰਦੇ ਹੁਣ ਮੇਰੀ ਜਿਹੜੀ ਆਤਮਾ ਆ ਉਹ ਬੜੀ ਅਪਾਰ ਆ, ਸਮੁੰਦਰ ਦੀ ਨਹੀਂ ਆਈ ਹੈ, ਮਰਜ਼ਾਦਾ ਚ ਰਹਿਣ ਵਾਲੀ ਹੈ। ਤੇ ਅੰਬੋਧ, ਅੰਬੋਧ ਨਾਮ ਹੈ ਹਾਂਜੀ, ਅੰਬ ਜਮਾ ਓਧ ਹਾਂਜੀ, ਅੰਬ ਨਾਮ ਪਾਣੀ ਦਾ, ਓਧ ਮੈਂ ਸਮੁੰਦਰ, ਉਹ ਪਾਣੀ ਦਾ ਸਮੁੰਦਰ ਆ, ਜਿਵੇਂ ਪਾਣੀ ਦਾ ਸਮੁੰਦਰ, ਸਮੁੰਦਰ ਜਲ ਨੂੰ ਧਾਰਨ ਕਰਦਾ, ਅਨੰਤ ਬੇਅੰਤ ਆ, ਤੇ ਉਹਦੀ ਜਿਹੜੀ ਗਤੀ ਮਰਜ਼ਾਦਾ ਆ। ਪਸਰਿਓ ਚਿਤ ਸ਼ਮੀਰ, ਕਹਿੰਦੇ ਜਿਸ ਵੇਲੇ ਫਿਰ ਕਹਿੰਦੇ ਸੋਚਣ ਰੂਪੀ ਜਿਹੜੀ ਪੌਣ ਆ ਉਸਨੇ ਉਹ ਛੋਹੀ, ਭਾਵ ਪੁਰਨਾ ਉੱਠਿਆ, ਕਹਿੰਦੇ ਮੈਂ ਇੱਕ ਤੋਂ ਬਹੁਤ ਰੂਪ ਧਾਰ ਲਵਾਂ। ਜਦੋਂ ਪਰਮੇਸ਼ਰ ਦੇ ਮਨ ਪੁਰਨਾ ਹੋਇਆ ਉਸ ਵੇਲੇ ਵੀ ਕਹਿੰਦੇ ਬਹੁ ਕਲੋਲ ਤਾਮੈ ਉੱਠੇ ਨਾਨਾ ਰੂਪ ਸ਼ਮੀਰ, ਕਹਿੰਦੇ ਉਹ ਉਸ ਵਕਤ ਫਿਰ ਜਿਹੜਾ ਬ੍ਰਹਮ ਰੂਪੀ ਸਮੁੰਦਰ ਸੀ ਉਹਦੇ ਚੋਂ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਤਰੰਗਾਂ ਹਾਂਜੀ ਉੱਠ ਖੜੀਆਂ ਹੁੰਦੀਆਂ, ਫਿਰ ਅਨੇਕਾਂ ਸਰੂਪਾਂ ਸਰੀਰਾਂ ਰੂਪੀ ਜਿਹੜੇ ਬੁੱਧ ਵਧੇ ਪੈਦਾ ਹੋ ਜਾਂਦੇ, ਤੇ ਦੇਵੀ ਦੇਵਤੇ ਰੂਪੀ ਲਹਿਰਾਂ ਤੇ ਮਨੁੱਖਾਂ ਰੂਪੀ ਜਿਹੜੇ ਬੁਲਬਲੇ ਆ ਇਹ ਪੈਦਾ ਹੋ ਜਾਂਦੇ ਆ। ਦੋਹਰਾ ਚਿਤਵਤ ਬਾਤ ਭਇਓ ਸ਼ਾਂਤ ਅਬ ਜੀਵ ਲਹਿਰ ਪਈ ਲੀਨ, ਜਦੋਂ ਕਹਿੰਦੇ ਮਨ ਦੇ ਜਿਹੜੇ ਖਿਆਲਾਂ ਰੂਪੀ ਹਵਾ ਸੀ ਨਾ ਉਹ ਬੰਦ ਹੋ ਗਈ, ਜਿਹੜੀਆਂ ਗੱਲਾਂ ਚਿੱਤ ਵਧਾ ਸੀ ਉਧਰੋਂ ਸ਼ਾਂਤ ਹੋ ਗਈਆਂ, ਬੰਦ ਹੋਈਆਂ। ਤੇ ਅਬ ਜੀਵ ਲਹਿਰ ਪਈ ਲੀਨ, ਫਿਰ ਕਹਿੰਦੇ ਹਵਾ ਜਦੋਂ ਵੀ ਬੰਦ ਹੋ ਗਈ ਇਹ ਜਿਹੜੀਆਂ ਜੀਵਾਂ ਰੂਪੀ ਲਹਿਰਾਂ ਸੀ, ਤਰੰਗਾਂ ਸੀ, ਇਹ ਵੀ ਬੰਦ ਹੋ ਗਈਆਂ। ਕੇਵਲ ਰੂਪਾ ਆਨੰਦ ਹੋ ਰਹੇ ਹੋ ਸ਼ੁਭਾ ਸ਼ੁਭਹੀਨ, ਕਹਿੰਦੇ ਹੁਣ ਤਾਂ ਫਿਰ ਕਹਿੰਦੇ ਆਨੰਦ ਸਰੂਪ ਹੀ ਬਾਕੀ ਰਹਿ ਗਿਆ, ਜਿਹੜੇ ਮਾੜੇ ਚੰਗੇ ਖਿਆਲ ਸੀ ਉਹਨਾਂ ਤੋਂ ਵੀ ਮੁਕਤ ਹੋ ਗਿਆ। ਇਹ ਸ਼ੋਭਿਆ ਇਹ ਅਸ਼ੋਭਿਆ ਹੀਨ ਮੈਨੇ, ਹਾਂਜੀ ਉਹ ਸਾਰੇ ਫੁਰਨੇ ਨਾਸ ਹੋ ਗਏ। ਦੋਹਾ, ਇੰਦਰ ਆਦਿ ਇੱਛਾ ਕਰੇ ਨਿਰਚਲ ਪਦ ਸੋਗਾਦ, ਕਹਿੰਦੇ ਜਿਹੜੀ ਅਚਲ ਪਦ ਵੀ ਗਿਆਨਵਾਨ ਨੂੰ ਪ੍ਰਾਪਤ ਹੁੰਦੀ ਨਾ, ਇੰਦਰ ਆਦਿ ਜਿਹੜੇ ਦੇਵਤੇ ਆ ਉਹ ਵੀ ਭਾਵਨਾ ਰੱਖਦੇ ਆ ਕਿਤੇ ਸਾਨੂੰ ਵੀ ਇਹੋ ਜਿਹੀ ਪਦਵੀ ਮਿਲ ਜਾਏ, ਹਾਂਜੀ ਉਹ ਵੀ ਪਦਵੀ ਇਹੋ ਜਿਹੀ ਚਾਹੁੰਦੇ ਆ। ਤੇ ਇਸ ਕਰਕੇ ਫਿਰ ਕਹਿੰਦੇ ਪਦ ਸੋ ਅਗਾਧ ਪਦ ਮੈਨੇ ਪਦਵੀ, ਤੇ ਅਗਾਧ ਮੈਨੇ ਜਿਹੜੀ ਡੂੰਘੀ ਉੱਚੀ ਪਦਵੀ ਆ। ਤਾਹਾਂ ਗਿਆਨ ਇਸ ਤਤ ਸਦਾ ਮੈਂ ਤੂੰ ਜੈ ਹੈ ਨੈ ਬਹਿ ਬਾਦ, ਗਿਆਨਵਾਨ ਕਹਿੰਦੇ ਉੱਥੇ ਜਾ ਕੇ ਫਿਰ ਇਸ ਤਤ ਹੋ ਜਾਂਦਾ, ਟਿਕ ਜਾਂਦਾ ਸਦਾ ਲਈ, ਨਾ ਉੱਥੇ ਮੈਂ ਆ ਨਾ ਤੂੰ ਆ, ਹੈਂਜੀ ਇਹ ਜਿਹੜੀ ਬਾਹਰ ਰੁਕਾਵਟ ਹੈ ਹੈਂਜੀ ਇਹ ਵੀ ਖਤਮ ਹੋ ਜਾਂਦੀ ਹੈ। ਫਿਰ ਉੱਥੇ ਕਹਿੰਦੇ ਮੇਰ ਤੇਰ ਜਿਹੜੀ ਹੈ ਇਹ ਤੇ ਉਹਦਾ ਜਿਹੜਾ ਝਗੜਾ ਇਹ ਸਾਰਾ ਖਤਮ ਹੋ ਜਾਂਦਾ ਹੈ। ਦੋਹਰਾ, ਜਾਗਰਤ ਸਵਪਨ ਤਾਹਾਂ ਨਹੀਂ ਜੈ ਸੁਖਪਤ ਮਨ ਲੀਨ, ਕਹਿੰਦੇ ਜਾਗਰਤ ਅਵਸਥਾ ਹੁੰਦੀ ਹੈ ਜਿੱਥੇ ਨੀਂਦ ਨਾ ਹੋਵੇ, ਅਵਿਦਿਆ ਰੂਪੀ ਨੀਂਦ ਤੋਂ ਰਹਿਤ ਗਿਆਨ ਦੀ ਅਵਸਥਾ ਜਿਹੜੀ ਹੈ, ਔਰ ਸੁਪਨਾ ਜਿਹੜੇ ਕੋਈ ਸੁਪਨਾ ਆਉਂਦਾ ਇਹ ਨਾ ਉੱਥੇ ਜਾਗਰਤ ਹੀ ਹੈ ਨਾ ਸੁਪਨੇ ਹੈ, ਨਾ ਸੁਖੋਪਤੀ ਮਨ ਲੀਨ, ਜਦ ਸੁਖੋਪਤ ਅਵਸਥਾ ਹੁੰਦੀ ਗਾੜੀ ਨੀਂਦ ਚ ਸੁੱਤਾ ਹੁੰਦਾ ਉਦੋਂ ਮਨ ਲੀਨ ਹੋ ਜਾਂਦਾ, ਕੋਈ ਫੁਰਨਾ ਨਹੀਂ ਹੁੰਦਾ। ਹੈਗੀ ਇਹ ਵੀ ਅਗਿਆਨ ਦੀ ਅਵਸਥਾ, ਜਿਹੜੀ ਤੁਰਿਆ ਹੈ ਉਹ ਗਿਆਨ ਦੀ ਅਵਸਥਾ ਆ। ਮੈਂ ਤੂੰ ਤਾਂ ਨਾ ਸੰਭਵ ਹੈ, ਨਾ ਉੱਥੇ ਮੈਂ ਪੁਣਾ ਨਾ ਤੂੰ ਪੁਣਾ, ਦੋਨੋਂ ਹੀ ਸੰਭਵ ਨਹੀਂ ਹੁੰਦੇ। ਆਤਮ ਨਿਸ਼ਚੈ ਕੀ, ਫਿਰ ਆਪਣੇ ਆਪ ਨੂੰ ਆਤਮ ਨਿਸ਼ਚੈ ਕਰਦਾ ਆ ਕਿ ਨਾ ਮੈਂ ਸਥੂਲ ਸਰੀਰ ਆ, ਨਾ ਸੂਖਮ ਸਰੀਰ ਆ, ਨਾ ਕਾਰਨ ਸਰੂਰ ਆ, ਹੈ ਨਾ ਮੈਂ ਇੰਦਰੀਆਂ ਆ, ਨਾ ਮੈਂ ਮਨ ਆ, ਨਾ ਮੈਂ ਬੁੱਧੀ ਆ, ਨਾ ਵਿਸ਼ੇ ਭੋਗ ਆ, ਤੇ ਨਾ ਮੈਂ ਪ੍ਰਾਣ ਆ ਪੰਜੇ, ਮੈਂ ਸ਼ੁੱਧ ਸਰੂਪੀ ਆਤਮਾ ਆ। ਦੋਹਰਾ, ਗਿਆਨੀ ਕਰੈ ਅਨੇਕ ਕ੍ਰਮ ਵਿਦਵਤ ਜਗ ਵਿਵਹਾਰ, ਜਿਹੜਾ ਬ੍ਰਹਮ ਗਿਆਨੀ ਆ ਕਈ ਵਾਰੀ ਉਹ ਬਹੁਤ ਸੋਹਣੇ ਸੋਹਣੇ ਢੰਗਾਂ ਦੇ ਨਾਲ ਮਰਿਆਦਾ ਦੇ ਸਹਿਤ ਕਾਰੋਬਾਰ ਕਰਦਾ ਪਰ ਉਹਨਾਂ ਚ ਫਸਦਾ ਨਹੀਂ। ਕਹਿੰਦੇ ਉਹ ਕਿਵੇਂ, ਲਿਪੈ ਨਾ ਧੂਮਾ ਕਾਹ ਜਿਉਂ ਜਾਣਿਓ ਜਗਤ ਸਾਰ, ਜਿਵੇਂ ਕਹਿੰਦੇ ਧਰਤੀ ਦੇ ਕਿੰਨਾ ਧੂੰਆਂ ਹੋਵੇ ਜਿਹੜਾ ਆਕਾਸ਼ ਹੈ ਨਾ ਉਹ ਧੂੰਏ ਨਾਲ ਲਿਬੜਦਾ ਨਹੀਂ, ਲਿਪੈ ਨਾ ਲਿਬੜਦਾ ਨਹੀਂ, ਲਪਾਏ ਮਨ ਨਹੀਂ ਹੁੰਦਾ, ਹੈਂਜੀ ਜਾਣਿਓ ਜਗਤ ਸਾਰ। ਇਸ ਤਰ੍ਹਾਂ ਜਿਹੜਾ ਗਿਆਨਵਾਨ ਆ ਉਹ ਜਗਤ ਨੂੰ ਅਸਾਰ ਝੂਠਾ ਸਮਝਦਾ, ਇਸ ਕਰਕੇ ਇਹਦੇ ਚ ਫਸਦਾ ਨਹੀਂ। ਤੇ ਆਮ ਲੋਕ ਜਿਹੜੇ ਆ ਉਹ ਸੰਸਾਰ ਦੇ ਮੋਹ ਮਮਤਾ ਚ ਫਸੇ ਹੋਏ, ਦਿਨ ਰਾਤ ਉਸੇ ਚਿੱਕੜ ਚ ਜਾ ਕੇ ਫਸਦੇ ਆ, ਤੇ ਬੇਇੱਜ਼ਤੀ ਵੀ ਕਰਾਉਂਦੇ ਆ, ਨਿਕਲਦੇ ਵੀ ਨਹੀਂ। ਦੋਹਰਾ, ਜਾਗਰਤ ਮੈਂ ਸੁਖੁਪਤ ਸੀ ਮਤਵਾਰੇ ਕੀ ਖੇਲ, ਕਰੇ ਚੇਸ਼ਟਾ ਬਾਲ ਜਿਉਂ ਆਤਮ ਸੁਖ ਰਹੋ ਚੇਲ। ਜਿਹੜੇ ਗਿਆਨਵਾਨ ਆ ਉਹ ਜਦੋਂ ਜਾਗਦੇ ਕੋਈ ਕੰਮ ਵੀ ਕਰਦੇ ਆ, ਹਾਂਜੀ ਤੇ ਉਹ ਕੰਮ ਕਰਦੇ ਜਿਵੇਂ ਕੋਈ ਆਦਮੀ ਨਾ ਗਾੜੀ ਨੀਂਦ ਦੇ ਵਿੱਚ, ਹਾਂਜੀ ਤੇ ਜਾਂ ਸੁਪਨੇ ਵਾਲੀ ਦੁਨੀਆਂ ਨਿਕਲ ਕੇ ਕਰਦਾ, ਜਾਂ ਕੋਈ ਪਾਗਲ ਮਨੁੱਖ ਕਰਦਾ, ਇਸ ਤਰ੍ਹਾਂ ਕੀਤੇ ਕੰਮ ਦੀ ਪਕੜ ਨਹੀਂ ਹੁੰਦੀ। ਹਾਂਜੀ ਮਤਵਾਰੇ ਕੀ ਖੇਲ, ਮਤਵਾਰਾ ਮੈਨੇ ਜਿਵੇਂ ਮਤਵਾਲਾ ਪੁਰਸ਼ ਆ ਉਹਦੀ ਖੇਲ ਮੈਨੇ ਖੇਲਦੀ ਨਹੀਂ ਆਈ। ਕਰੇ ਚੇਸ਼ਟਾ ਬਾਲ ਜੋ, ਜਿਵੇਂ ਬਾਲਕ ਜਿਹੜੇ ਆ ਨਾ ਉਹ ਭਗੂੜੇ ਚ ਪਿਆ ਆ ਚੇਸ਼ਟਾ ਕਰਦਾ ਹੁੰਦਾ ਕੋਈ ਅੰਗ ਹਿਲਾਉਣੇ, ਹਾਂਜੀ ਤੇ ਚੇਸ਼ਟਾ ਮੈਨੇ ਇੱਛਾ ਕਰਦਾ ਉਹ ਆਤਮ ਸੁਖ ਰਹੇ ਚੇਲ। ਇਸ ਤਰ੍ਹਾਂ ਜਿਹੜਾ ਗਿਆਨਵਾਨ ਆ ਉਹ ਆਤਮ ਸੁਖ ਨੂੰ ਪ੍ਰਾਪਤ ਕਰਦਾ, ਉਹਦੇ ਚ ਝੇਲਦਾ ਕੀ ਹੈ ਉਹਨੂੰ ਬਰਦਾਸ਼ਤ ਕਰਦਾ, ਉਸ ਆਨੰਦ ਵਿੱਚ ਹੀ ਲੀਨ ਹੋ ਜਾਂਦਾ, ਉਸ ਆਨੰਦ ਚ ਹੀ ਵੱਸਦਾ ਆ ਉਹ। ਸੋਲਠਾ, ਸੁਪਨ ਰਾਵ ਪਯੋ ਰੰਕ ਪ੍ਰਾਣ ਤਜੇ ਤੈ ਸ਼ੁਧਾ ਵਸ, ਜਾਗੈ ਵਈ ਪ੍ਰਿਅੰਕ ਹੈ ਜਿਸ ਮੈਂ ਕਹਿ ਹਰਖ ਪੁਨ। ਅੱਗੇ ਪੰਡਿਤ ਨਾ ਹੀ ਦੱਸਦੇ ਜਿਵੇਂ ਕਹਿੰਦੇ ਸੁਪਨੇ ਚ ਕੋਈ ਰਾਜਾ ਸੀ ਜਿਹੜਾ ਨਾ ਉਹ ਬੜਾ ਗਰੀਬ ਹੋ ਗਿਆ, ਉਹ ਫਿਰ ਬਾਜ਼ਾਰ ਚਲੇ ਗਿਆ, ਉੱਥੇ ਮੰਗਦਾ ਫਿਰਦਾ ਕੌਡੀ ਕੌਡੀ, ਕਿਤੇ ਉਹਨੂੰ ਭਿੱਖਿਆ ਦੀ ਖੈਰ ਨਹੀਂ ਮਿਲਦੀ। ਫਿਰ ਕਹਿੰਦੇ ਭੁੱਖ ਪਿਆਸ ਦੇ ਕਾਰਨ ਸਵਾਸ ਛੱਡ ਜਾਂਦਾ ਭਾਵ ਮਰ ਜਾਂਦਾ। ਪਰ ਜਦੋਂ ਕਹਿੰਦੇ ਫਿਰ ਉਹ ਜਾਗਦਾ, ਉਹ ਹੀ ਪੜ੍ਹ ਗਿਆ, ਹੈਰਾਨ ਹੋ ਕੇ ਬੜਾ ਖੁਸ਼ ਹੁੰਦਾ, ਕਹਿੰਦਾ ਮੈਂ ਟੈਮੀ ਭੁਲੇਖੇ ਚ ਫਸਿਆ ਆਇਆ ਸੀ, ਮੈਂ ਤਾਂ ਕੰਗਾਲ ਨਹੀਂ ਹੋਇਆ। ਦੋਹਰਾ ਆਸਤਕ ਨਾਸਤਕ ਨਹਿ ਕਛ ਨਹਿ ਤਹ ਏਕ ਨਾ ਦੋਏ ਲਗ ਦੀਰਘ ਨਹਿ ਗੁਣ ਅਗੁਣ ਅਗੁਣ ਗੁਣ ਚਿਤ ਸਰੂਪ ਮਮ ਸੋਏ। ਕਹਿੰਦੇ ਫਿਰ ਆਸਤਕ ਹੁੰਦਾ ਜਿਹੜਾ ਵਿਸ਼ਵਾਸ ਵਾਲਾ ਬੰਦਾ, ਨਾਸਤਕ ਹੁੰਦਾ ਜਿਹੜਾ ਬੇਵਿਸ਼ਵਾਸ, ਇਹ ਵੀ ਦੋਨੋਂ ਹੈ ਨੇ। ਤੇ ਕਹਿੰਦੇ ਨਾ ਇਹ ਦੋਹਾਂ ਦਾ ਝਗੜਾ ਇਹ ਨੇ, ਨਾ ਆਸਤਕ ਪੁਣੇ ਦਾ ਨਾ ਨਾਸਤਕ ਪੁਣੇ ਦਾ। ਲਗ ਦੀਰਘ ਨਹਿ, ਨਾ ਉੱਥੇ ਕੋਈ ਵੱਡਾ ਹੀ ਹੈ, ਨਾ ਲਗ ਛੋਟਾ ਹੀ ਹੈ, ਨਾ ਦੀਰਘ ਵੱਡਾ ਹੀ ਹੈ। ਨਹਿ ਅਗੁਣ ਗੁਣ, ਨਾ ਫਲਾਨਾ ਗੁਣਵਾਨ ਹੈ, ਫਲਾਨਾ ਔਗਣਾ ਵਾਲਾ। ਚੇਤ ਸਰੂਪ ਮਨ ਸੋਏ, ਕਹਿੰਦੇ ਮੇਰਾ ਜਿਹੜਾ ਸਰੂਪ ਉਹਦਾ ਚੇਤਨ ਸਰੂਪ ਆ। ਦੋਹਰਾ ਅਗੈ ਅਗੋਚਰ ਏਕ ਰਸ ਨਿਰਵਚਨੀ ਨਿਰਵਾਨ ਅਨਾਥ ਨਹਿਨ ਕੋ ਭੂਮਿਕਾ ਜਾਂ ਪਰ ਕਥੀ ਗਿਆਨ। ਪੰਡਿਤ ਨਾਥ ਜੀ ਕਹਿੰਦੇ ਆ ਉੱਥੇ ਦਾ ਕਹਿੰਦੇ ਅਵਹਿਮੈ ਨਹੀਂ ਹੁੰਦਾ ਅਪਕੜ, ਅਗੋਚਰ ਹੁੰਦਾ ਜਿਹੜਾ ਇੰਦਰੀਆਂ ਕਰਕੇ ਨਹੀਂ ਉਹਨੂੰ ਅਨੁਭਵ ਕੀਤਾ ਜਾਂਦਾ। ਹਾਂਜੀ ਅਗੋਚਰ ਹੈ ਇੰਦਰੀਆਂ ਦੇ ਅਵਿਸ਼ੇ ਆ, ਇੱਕ ਰਸ ਹੈ ਨਿਰਵਚਨੀ, ਕੋਈ ਬਚਨ ਦੁਆਰਾ ਦੱਸਿਆ ਨਹੀਂ ਜਾਂਦਾ, ਨਿਰਵਾਣ ਦੁੱਖਾਂ ਤੋਂ ਰਹਿ ਪਿਆ, ਬੋਲ ਤੋਂ ਬਿਨਾਂ ਨਿਰਵਾਣ ਮੈਨੇ ਦੁੱਖਾਂ ਤੋਂ ਰਹਿਤ। ਅਨਾਥ ਨਹਿਨ ਕੋ ਭੂਮਿਕਾ, ਪੰਡਿਤ ਅਨਾਥ ਜੀ ਕਹਿੰਦੇ ਐਸੀ ਕੋਈ ਭੂਮਿਕਾ ਉੱਥੇ ਅਵਸਥਾ ਹੀ ਨਹੀਂ। ਜਾਂ ਪਰ ਕਥੀ ਹੈ ਗਿਆਨ, ਜਿਹਦੇ ਦੇ ਗਿਆਨ ਦੀ ਕਥਾ ਕਰਕੇ ਦੱਸੀਏ, ਉੱਥੇ ਦਾ ਫਿਰ ਕੋਈ ਦੱਸਿਆ ਜਾਂਦਾ ਹੀ ਨਹੀਂ ਹੈ ਕਿਉਂਕਿ ਚੇਤਨ ਸਰੂਪ ਹੋ ਗਿਆ। ਦੋਹਰਾ ਧਨ ਧਨ ਸਿੱਖ ਉਧਾਰ ਮਤ ਪਾਇਓ ਮਤੋ ਅਨੂਪ ਸੋ ਗੁਰ ਖੋਜ ਲੀਨੋ ਭਲੇ ਭਇਓ ਸੋ ਸ਼ੁੱਧ ਸਰੂਪ। ਗੁਰੂ ਜੀ ਕਹਿੰਦੇ ਹੇ ਛੇਸ਼ ਤੂੰ ਧਨ ਆ, ਤੇਰੀ ਸਮਝ ਬੜੀ ਸ੍ਰੇਸ਼ਟ ਹੈ। ਕਹਿੰਦੇ ਕਹਿੰਦੇ ਜਿਸ ਨੇ ਜਿਹੜਾ ਉਪਮਾ ਤੋਂ ਪਰਮੇਸ਼ਰ ਸੀ ਨਾ, ਉਹਦਾ ਜਿਹੜਾ ਸਿਧਾਂਤ ਸੀ ਤਤ ਸਾਰ ਸੀ ਉਹਨੂੰ ਧਾਰਨ ਕਰ ਲਿਆ। ਉਹ ਵੀ ਕਹਿੰਦਾ ਕਹਿੰਦੇ ਜਿਹੜਾ ਬ੍ਰਹਮ ਨਿਸ਼ਠੀ, ਬ੍ਰਹਮ ਤੇ ਨਿਸ਼ਠਾ ਕਰਨ ਵਾਲਾ, ਬ੍ਰਹਮ ਸ਼ਰੋਤਰੀ, ਬ੍ਰਹਮ ਨੂੰ ਸੁਣਨ ਵਾਲਾ, ਐਸੇ ਗੁਰੂ ਦੀ ਕਹਿੰਦੇ ਢੂੰਡ ਕਰਕੇ ਉਹਦੇ ਪਾਸੋਂ ਮੈਂ ਇਹ ਬ੍ਰਹਮ ਗਿਆਨ ਦਾ ਉਪਦੇਸ਼ ਪਾ ਕੇ ਕਹਿੰਦੇ ਐਸੇ ਗੁਰੂ ਦੀ ਕਿਰਪਾ ਨਾਲ ਜਿਹੜਾ ਪਵਿੱਤਰ ਸਰੂਪ ਹਾਂਜੀ ਬ੍ਰਹਮ ਦਾ ਕਹਿੰਦਾ ਰੂਪ ਹੋ ਗਿਆ। ਹੁਣ ਕਰਤਾ ਭੋਗਤਾ ਵਾਲੀ ਜਿਹੜੀ ਵਿਚਾਰ ਸੀ ਉਹ ਛੱਡ ਦਿੱਤੀ, ਇਹ ਕਰਤਾ ਆ ਇਹ ਭੋਗਤਾ ਆ, ਇੱਕ ਬ੍ਰਹਮ ਸਰੂਪ ਹੋ ਗਿਆ। ਦੋਹਰਾ ਸੁਣ ਵਿਚਾਰ ਠਹਿਰਾਏ ਹੈ ਬਿਸਰਤ ਬਾਕ ਥੱਕ ਜਾਏ ਅਨਾਥ ਬਵੇ ਕੀ ਜਾਨ ਹੈ ਗਾਇਬ ਬਾਜੀ ਪਾਏ। ਗੁਰੂ ਜੀ ਕਹਿੰਦੇ ਇਹ ਸਿੱਖ ਸੁਣ ਲਏ ਵਿਚਾਰ, ਕਹਿੰਦੇ ਜਿਹੜੇ ਮਨ ਨੂੰ ਮਨ ਦੇ ਅੰਦਰ ਵਿਚਾਰ ਵਸਾ ਲੈਂਦੇ ਆ ਉਹਨਾਂ ਦੇ ਅੰਦਰੋਂ ਜਿਹੜੇ ਸੰਸਕਾਰ ਆ ਨਾ ਉਹ ਸਾਰੇ ਬਿਸਰਤ ਭੁੱਲ ਜਾਂਦੇ ਆ, ਔਰ ਮਨ ਦੀਆਂ ਜਿਹੜੀਆਂ ਵਾਸ਼ਨਾ ਆ ਉਹ ਸਾਰੀਆਂ ਥੱਕ ਜਾਂਦੀਆਂ। ਜਦੋਂ ਬੰਦਾ ਥੱਕ ਜਾਂਦਾ ਫਿਰ ਆਰਾਮ ਚਾਹੁੰਦਾ, ਉਹ ਆਪਣੇ ਆਤਮ ਆਨੰਦ ਵਿੱਚ ਲੀਨ ਹੋ ਜਾਂਦਾ। ਅਨਾਥ ਬਵੇ ਕੀ ਜਾਨ ਹੈ ਗਾਇਬ ਬਾਜੀ ਪਾਏ। ਪੰਡਿਤ ਅਨਾਥ ਜੀ ਕਹਿੰਦੇ ਆ ਗਿਆਨਵਾਨ ਇਸ ਗੱਲ ਨੂੰ ਜਾਣਦੇ ਆ ਕਿ ਪਰਮੇਸ਼ਰ ਨੇ ਜਿਹੜੀ ਸੰਸਾਰ ਦੀ ਰਚਨਾ ਨਾ ਜਿਵੇਂ ਇੱਕ ਬਾਜੀਗਰ ਦਾ ਤਮਾਸ਼ਾ ਆ, ਕਹਿੰਦੇ ਉਹਦੇ ਤਮਾਸ਼ੇ ਵਾਂਗੂ ਆ, ਜਿਵੇਂ ਬਾਜੀਗਰ ਬਾਜੀ ਪਾਉਂਦਾ ਪਰਮੇਸ਼ਰ ਨੇ ਵੀ ਸੰਸਾਰ ਦੀ ਬਾਜੀ ਪਾਈ ਹੋਈ ਹੈ। ਦੋਹਰਾ ਇਹ ਗੈਬ ਬਾਜੀ ਕਹਿੰਦੇ ਪਾਈ ਹੋਈ ਹੈ ਪਰਮੇਸ਼ਰ ਨੇ, ਗੁਪਤ ਬਾਜੀ, ਬਾਜੀਗਰ ਆਪ ਤਾਂ ਨਜ਼ਰ ਨਹੀਂ ਆਉਂਦਾ ਤੇ ਤਮਾਸ਼ਾ ਉਹਨੂੰ ਬਣਾਇਆ ਹੋਇਆ ਪਰਮੇਸ਼ਰ ਨੇ। ਦੋਹਰਾ ਜੈ ਵਿਚਾਰ ਮਾਲਾ ਸਰਸ ਬੋਵਿਦ ਰਚਿਓ ਵਿਚਾਰ ਸਾਧਨ ਸਦ ਪ੍ਰਗਟ ਕੀਏ ਨਾਥ ਭਲੀ ਪ੍ਰਕਾਰ। ਹੁਣ ਦੱਸਦੇ ਆ ਕਹਿੰਦੇ ਜਿਹੜੀ ਵਿਚਾਰ ਨਾਲ ਨਾਮ ਦੀ ਪੁਸਤਕ ਆ ਨਾ ਗ੍ਰੰਥ ਹੈ, ਕਹਿੰਦੇ ਪੰਡਿਤ ਨਾਥ ਜੀ ਕਹਿੰਦੇ ਬਹੁਤ ਵਿਚਾਰ ਤੋਂ ਬਾਅਦ ਮੈਂ ਗ੍ਰੰਥ ਬਣਾਇਆ, ਬਹੁਤ ਵਿਧੀਆਂ ਦੀ ਵਿਚਾਰ ਕਰਕੇ ਨਾ ਇਹ ਗ੍ਰੰਥ ਰਚਿਆ। ਸਾਧਨ ਸਦ ਪ੍ਰਗਟ ਕੀਏ ਨਾਥ ਭਲੀ ਪ੍ਰਕਾਰ। ਕਹਿੰਦੇ ਫਿਰ ਇਸ ਗ੍ਰੰਥ ਦੇ ਵਿੱਚ ਮੁਕਤੀ ਦੇ ਸੋਹਣੇ ਸੋਹਣੇ ਜਿਹੜੇ ਸਾਧਨ ਸੀ ਨਾ ਉਹ ਜਗਿਆਸੂਆਂ ਦੇ ਭਲੇ ਵਾਸਤੇ ਪ੍ਰਗਟ ਕੀਤੇ, ਜੇ ਤੁਸੀਂ ਇਹਨਾਂ ਬਚਨਾਂ ਨੂੰ ਗ੍ਰਹਿਣ ਕਰੋਗੇ ਤੁਹਾਨੂੰ ਮੁਕਤੀ ਮਿਲ ਜਾਊਗੀ। ਦੋਹਰਾ ਬੰਦਿਓ ਮਾਨ ਚਾਹਤ ਛੁੱਟਿਓ ਜੈ ਨਿਸ਼ਚੈ ਮਨ ਮਾਹੇ। ਕਹਿੰਦੇ ਜਿਹੜਾ ਜੀਵ ਸੰਸਾਰ ਦੇ ਬੰਧਨਾਂ ਦੇ ਵਿੱਚ ਬੱਝਿਆ ਆਪਣਾ ਛੁਟਕਾਰਾ ਪ੍ਰਾਪਤ ਕਰਨਾ ਚਾਹੁੰਦਾ, ਜੇ ਕਹਿੰਦੇ ਮਨ ਚ ਵਿਚਾਰ ਮਾਲਾ ਗ੍ਰੰਥ ਦੇ ਉੱਤੇ ਵਿਸ਼ਵਾਸ ਕਰ ਲਵੇ ਨਾ, ਵਿਚਾਰ ਮਾਲਾ ਤਾਂ ਪਰ ਰਚੀ ਅੱਗ ਤਗ ਪਰ ਨਾਹੀਂ। ਇਹ ਜਿਹੜੇ ਵਿਚਾਰ ਮਾਲਾ ਗ੍ਰੰਥ ਆ ਕਹਿੰਦੇ ਉਹਨਾਂ ਜਗਿਆਸੂ ਨੂੰ ਬਣਾਈ ਹੈ ਜਿਹੜੇ ਗਿਆਨ ਪ੍ਰਾਪਤ ਕਰਨਾ ਚਾਹੁੰਦੇ, ਜਿਹੜੇ ਅਗਿਆਨੀ ਪੁਰਸ਼ਾਂ ਵਾਸਤੇ ਹੈ। ਹਾਂਜੀ, ਕਹਿੰਦੇ ਜਿਹੜੇ ਗਿਆਨਵਾਨ ਹੈ ਉਹਨੂੰ ਤਾਂ ਲੋੜ ਹੀ ਨਹੀਂ, ਜਿਹੜੇ ਅਗਿਆਨੀ ਉਹਨਾਂ ਨੂੰ ਗਿਆਨ ਦੇਣ ਦੀ ਲੋੜ ਹੈ। ਕਹਿੰਦੇ ਉਹਨਾਂ ਲਈ ਮੈਂ ਗ੍ਰੰਥ ਬਣਾਇਆ। ਦੋਹਰਾ, ਔਰ ਮਾਲ ਰਤਨਾਦ ਜੇ ਕਾਤ ਹੋਤ ਤਿੰਨ ਹੇਤ, ਅਦਭੁਤ ਮਾਲ ਵਿਚਾਰ ਜੈ ਤਸਕਰ ਬਸ ਕਰ ਲੇਤ। ਕਹਿੰਦੇ ਜਿਹੜੀਆਂ ਹਾਂਜੀ ਮਾਲਾ ਹੋਰ ਹੁੰਦੀਆਂ ਨਾ, ਕੋਈ ਹੀਰਿਆਂ ਦੀਆਂ ਮੋਤੀਆਂ ਦੀ ਮਾਲਾ ਹੈ, ਉਹਨਾਂ ਵਾਸਤੇ ਤਾਂ ਕਹਿੰਦੇ ਆਦਮੀ ਕਈ ਵਾਰੀ ਮਰ ਜਾਂਦੇ ਆ ਜਾਂ ਮਾਰ ਦਿੱਤੇ ਜਾਂਦੇ, ਚੋਰ ਆਉਂਦੇ ਆ ਮਾਲਾ ਖੋਣ ਲਈ, ਅਗਲੇ ਧੌਣ ਵੱਢ ਕੇ ਸੁੱਟ ਗਏ ਉਹਨਾਂ ਨੂੰ ਮਾਰ ਗਏ। ਪਰ ਇਹ ਕਹਿੰਦੇ ਮਾਲਾ ਐਸੀ ਬਣਾਈ ਹੈ ਇਹ ਜੀਵਨ ਦਿੰਦੀ ਹੈ, ਕਿਸੇ ਨੂੰ ਮਾਰਦੀ ਨਹੀਂ। ਹਾਂਜੀ, ਅਦਭੁਤ ਮਾਲ ਵਿਚਾਰ ਜਾ, ਕਹਿੰਦੇ ਇਹ ਜਿਹੜੀ ਮਾਲਾ ਬੜੀ ਅਸਚਰਜ ਆ। ਹਾਂਜੀ, ਤਸਕਰ ਵਸ ਕਰ ਲਈ, ਕਹਿੰਦੇ ਇਹ ਮਾਲਾ ਜਿਹੜੀ ਨਾ ਵਿਚਾਰਾਂ ਦੀ, ਇਹ ਚੋਰਾਂ ਨੂੰ ਵੀ ਕਾਬੂ ਕਰ ਲੈਂਦੀ ਹੈ। ਦੋਹਰਾ, ਖੱਟ ਦਰਸ਼ਨ ਕੀ ਮਾਲ ਜੋ ਆਪਣੋ ਪਛਲੀ ਹੈ, ਜੋ ਦਵੈਤ ਰਹਿਤ ਰੁਚ ਮਾਲ ਜੈ ਸੋਵਤ ਸਭ ਨਹੀਂ ਹੈ ਜੋ। ਕਹਿੰਦੇ ਜਿਹੜੇ ਛੇ ਸ਼ਾਸਤਰ ਆ, ਛੇ ਭੇਖ ਆ, ਇੱਕ ਜੋਗੀ ਆ, ਜੰਗਮ ਆ, ਸਰੇਵੜੇ ਆ, ਬ੍ਰਹਮਚਾਰੀ ਆ, ਸੰਨਿਆਸੀ ਆ, ਦਰਵੇਸ਼ ਆ, ਇਹ ਛੇ ਭੇਖ ਆ ਇੰਡੀਆ ਦੇ ਵਿੱਚ। ਕਹਿੰਦੇ ਜਿਹੜੇ ਛੇ ਭੇਖਾਂ ਦੀ ਜਿਹੜੀ ਮਾਲਾ ਆ, ਉਹ ਆਪੋ ਆਪਣਾ ਪੱਖ ਬੰਨ ਕੇ ਬੈਠੇ ਆ। ਸਾਡਾ ਪੱਖ ਭੇਖ ਵੱਡਾ ਆ, ਸਾਡਾ ਧਰਮ ਵੱਡਾ ਆ, ਉਹ ਧੜੇ ਬੰਦੀਆਂ ਜਿਹੜੀਆਂ ਆ ਉਹਦੇ ਚ ਫਸੇ ਹੋਏ ਆ। ਹਾਂਜੀ, ਆਪੋ ਆਪਣੇ ਧੜੇ ਬੰਦੀਆਂ, ਹਾਂਜੀ ਆਪਣੀਆਂ ਗੁੱਟ ਬੰਦੀਆਂ ਨੂੰ ਪ੍ਰਗਟ ਕਰਦੇ ਆ। ਹਾਂਜੀ, ਆਪੋ ਆਪਣਾ ਪਛ ਜਿਹੜਾ ਲੈ ਕੇ ਬੈਠੇ ਆ ਜਿਹੜੇ ਛੇ ਭੇਖਾਂ ਦੇ ਆ। ਹਾਂਜੀ, ਉਹ ਆਪੋ ਆਪਣੇ ਮਾਲਾ ਦੇ ਪੱਖ ਬਣਾ ਕੇ ਬੈਠੇ ਆ। ਹਾਂਜੀ, ਕਿ ਜੋਗੀ ਆ, ਜੰਗਮ ਆ, ਸਰੇਵੜੇ ਆ, ਬ੍ਰਹਮਚਾਰੀ ਆ, ਸੰਨਿਆਸੀ ਆ, ਦਰਵੇਸ਼ ਆ, ਉਹ ਆਪੋ ਆਪਣੇ ਪੱਖ ਬਣਾ ਕੇ ਬੈਠੇ ਆ। ਮਾਲਾ ਆਪੋ ਆਪਣੀ ਬਣਾਈ ਫਿਰਦੇ ਆ, ਛੇ ਭੇਖਾਂ ਦੀ ਮਾਲਾ ਆਪਣਾ ਆਪਣਾ ਪੱਖ ਲੈ ਕੇ ਬੈਠੇ ਆ। ਦਵੈਤ ਰਹਿਤ ਰੁਚ ਮਾਲ ਜੈ, ਕਹਿੰਦੀ ਜਿਹੜੀ ਮੈਂ ਵਿਚਾਰਾਂ ਵਾਲਾ ਗ੍ਰੰਥ ਬਣਾਇਆ ਨਾ, ਇਹ ਰੁਚ ਬੜਾ ਸੁੰਦਰ ਆ, ਇਹ ਦਵੈਸ ਤੋਂ ਰਹਿਤ ਆ। ਕਹਿੰਦੇ ਸਾਰਿਆਂ ਦੇ ਹੀਏ ਜੋ, ਸਾਰਿਆਂ ਦੇ ਹਿਰਦੇ ਸਭਨ ਮੈਨੇ, ਸਾਰਿਆਂ ਦੇ ਹਿਰਦੇ ਚ ਸੋਭਤ ਮੈਨੇ ਫੱਬ ਰਹੀ ਹੈ, ਜੇ ਵਿਚਾਰ ਨੂੰ ਧਾਰ ਲੈ। ਦੋਹਰਾ, ਰਾਵ ਰੰਗ ਮਨ ਭਾਵਤੀ ਵਰਨਾ ਸ਼ਰਮ ਸੁਖ ਦੈਨ, ਰੁਚ ਵਿਚਾਰ ਮਾਲਾ ਰਚੀ ਚਿਤਵਤ ਚਿਤ ਅਤ ਚੈਨ। ਕਹਿੰਦੇ ਇਹ ਜਿਹੜੀ ਵਿਚਾਰ ਮਾਲਾ ਆ, ਚਾਹੇ ਰਾਜਾ ਹੋਵੇ ਕੋਈ, ਚਾਹੇ ਕੰਗਾਲ ਹੋਵੇ, ਜਿਹੜਾ ਵੀ ਇਹਨੂੰ ਪਹਿਨ ਲੈਗਾ, ਭਾਵ ਜਿਹੜਾ ਇਸ ਗ੍ਰੰਥ ਨੂੰ ਪੜ੍ਹੇਗਾ, ਸੁਣੇਗਾ, ਵਿਚਾਰੇਗਾ, ਹਰੇਕ ਦੇ ਮਨ ਨੂੰ ਇਹ ਚੰਗੀ ਲੱਗੇਗੀ। ਚਾਰ ਵਰਨਾਂ ਚੋਂ ਕੋਈ ਹੋਵੇ, ਚਾਰ ਆਸ਼ਰਮਾਂ ਚੋਂ ਹੋਵੇ, ਇਹ ਸਾਰਿਆਂ ਨੂੰ ਸੁੱਖ ਦੇਣ ਵਾਲੀ ਹੈ। ਕਹਿੰਦੇ ਰੁਚ ਵਿਚਾਰ ਮਾਲਾ ਰਚੀ, ਕਹਿੰਦੇ ਐਸੀ ਸੁੰਦਰ ਵਿਚਾਰ ਮਾਲਾ ਮੈਂ ਬਣਾਈ ਹੈ, ਚਿਤ ਵਿੱਚ ਚੇਤੇ ਅਤ ਚੈਨ, ਜਿਹੜਾ ਇਹਨੂੰ ਚੇਤੇ ਕਰੇਗਾ ਉਹਨੂੰ ਬਹੁਤ ਹੀ ਸੁੱਖ ਦਾ ਅਨੁਭਵ ਹੋਵੇਗਾ। ਦੋਹਰਾ, ਅਨਾਥ ਸ਼ਰਵਨ ਬਹੁਤ ਕੀਏ ਕਹਿਓ ਬਹੁਤ ਪ੍ਰਕਾਰ, ਆਪਸ ਵਿਚਾਰ ਵਿਚਾਰ ਪੁਨ ਕਰਨਾ ਪਰੇ ਵਿਚਾਰ। ਪੰਡਿਤ ਨਾਥ ਜੀ ਕਹਿੰਦੇ ਮੈਂ ਬੜੇ ਗ੍ਰੰਥ ਸੁਣੇ ਆ ਜਿਨ੍ਹਾਂ ਚ ਕਈ ਤਰ੍ਹਾਂ ਦੇ ਵਾਦ ਵਿਵਾਦ ਝਗੜੇ ਦੀਆਂ ਗੱਲਾਂ ਕਹੀਆਂ ਹੋਈਆਂ ਬਹੁਤ ਪ੍ਰਕਾਰ ਦੀਆਂ। ਕਹਿੰਦੇ ਹੁਣ ਮੈਂ ਸੋਚ ਸੋਚ ਕੇ ਐਸਾ ਇਹ ਗ੍ਰੰਥ ਵਿਚਾਰ ਮਾਲਾ ਦਾ ਬਣਾਇਆ, ਇਸ ਤੋਂ ਬਾਅਦ ਫਿਰ ਕਹਿੰਦੇ ਕੋਈ ਸੋਚ ਕਰਨੀ ਨਾ ਪਵੇ, ਇਹ ਵਿਚਾਰ ਨਾ ਕਰਨੀ ਪਵੇ, ਐਸਾ ਵਿਚਾਰ ਕੇ ਗ੍ਰੰਥ ਬਣਾਇਆ। ਦੋਹਰਾ, ਸ਼ਿਮਾ ਕਰੋ ਸਿੱਖ ਜਾਨ ਕੈ ਇਹ ਕਬ ਮਹਾਂ ਪ੍ਰਬੁੱਧ। ਹੁਣ ਪੰਡਿਤ ਅਨਾਥ ਜੀ ਆਪਣੀ ਨਿਮਰਤਾ ਜਣਾਉਂਦੇ ਆ, ਕਹਿੰਦੇ ਹੇ ਵਿਦਵਾਨ ਸੱਜਣੋ, ਮੈਨੂੰ ਆਪਣਾ ਸਿੱਖ ਜਾਣ ਕੇ ਨਾ ਵਿਦਿਆਰਥੀ ਖਿਮਾ ਕਰ ਦਿਓ। ਹੇ ਕਵੀ ਜਨੋ ਮਹਾਂਪੁਰੋਤ, ਹੇ ਗਿਆਨਵਾਨ ਕਵੀਓ, ਹਾਂਜੀ ਸਿਆਣੇ ਵਿਦਵਾਨ ਕਵੀਓ, ਮੈਨੂੰ ਮਾਫ਼ ਕਰ ਦਿਓ। ਲਿਹੋ ਸਧਾਰ ਵਿਚਾਰ ਕੇ ਅੱਖਰ ਸੁਧ ਸੁਧ, ਜੇ ਕਿ ਮੇਰੇ ਤੋਂ ਅੱਖਰ ਸ਼ੁੱਧ ਸ਼ੁੱਧ ਲਿਖਿਆ ਗਿਆ ਨਾ, ਤੁਸੀਂ ਵਿਚਾਰ ਕੇ ਉਹਦਾ ਸੁਧਾਰ ਕਰ ਲਿਓ, ਦੇਖੋ ਕਿੰਨੀ ਨਿਮਰਤਾ ਹੈ। ਦੋਹਰਾ, ਹੋ ਨਾਥ ਕੇਤਕ ਸੁਮਤ ਵਰਨੋ ਮਾਲ ਵਿਚਾਰ, ਰਾਮ ਮਾਇਆ ਸਤਿਗੁਰ ਦਇਆ ਸਾਧ ਸੰਗ ਨਿਰਤਾਰ। ਅਨਾਥ ਜੀ ਕਹਿੰਦੇ ਆ ਮੇਰੇ ਵਿੱਚ ਕਿੰਨੀ ਕੁ ਵਿਚਾਰ ਹੈ ਵਿਚਾਰ ਮਾਲਾ ਲਿਖਣ ਦੀ, ਕਿੰਨੀ ਕੁ ਸੁਮਤ ਸ੍ਰੇਸ਼ਟ ਬੁੱਧੀ ਜਿਹੜਾ ਮੈਂ ਇਹਦਾ ਵਰਣਨ ਕਰਾਂ ਵਿਚਾਰ ਮਾਲਾ ਦਾ। ਕਹਿੰਦੇ ਤਾਂ ਰਾਮ ਦੀ ਮਾਇਆ ਦਇਆ ਆ, ਪਰਮੇਸ਼ਰ, ਦੂਜਾ ਸਤਿਗੁਰ ਦਇਆ, ਤੀਜਾ ਸਾਧ ਸੰਗ ਨਿਰਧਾਰ, ਤੀਜਾ ਕਹਿੰਦੇ ਸਤਸੰਗ ਦਾ ਸਹਾਰਾ। ਹਾਂਜੀ, ਨਿਰਣਾ ਕਰਕੇ ਇਹ ਵਿਚਾਰ ਵਾਲਾ ਪੁਸਤਕ ਬਣਾਈ ਹੈ। ਦੋਹਰਾ, ਪੂਰੀ ਨਰੋਤਮ ਮਿੱਤਰ ਵਰ ਖਰੁ ਅਤਿਤ ਭਗਵਾਨ, ਵਰਨੀ ਮਾਲ ਵਿਚਾਰ ਮੈਂ ਤੇ ਆ ਗਿਆ ਪਰਮਾਨ। ਕਹਿੰਦੇ ਗੁਜਰਾਤ ਦੇ ਅੰਦਰ ਇੱਕ ਨਰੋਤਮ ਪੁਰੀ ਨਾਮ ਦੇ ਕਹਿੰਦੇ ਰੱਬ ਦਾ ਸਿਮਰਨ ਕਰਨ ਵਾਲੇ ਮਹਾਤਮਾ ਜਿਹੜੇ ਸੀ, ਹੈਂ ਲਤੀਫੀ ਮੈਨੇ ਮਹਾਤਮਾ, ਉਹ ਮੇਰੇ ਬਹੁਤ ਮਿੱਤਰ ਸੀ, ਮੇਰਾ ਉਹਨਾਂ ਨਾਲ ਕਹਿੰਦੇ ਬਹੁਤ ਵੱਡਾ ਪਿਆਰ ਸੀ। ਅਤਿਥ ਭਗਵਾਨ ਕਹਿੰਦੇ ਉਹ ਅਤਿਥੀ ਸੀ, ਮਹਾਤਮਾ ਸਨ ਉਹ। ਬਰਨੀ ਮਲ ਵਿਚਾਰ ਮੈਂ ਤੇ ਆ ਗਿਆ ਪਰਮਾਨ, ਕਹਿੰਦੇ ਉਹਨਾਂ ਨੇ ਮੈਨੂੰ ਆਗਿਆ ਕੀਤੀ, ਤੁਸੀਂ ਵਿਦਿਆ ਪੜ੍ਹੇ ਹੈ ਤੇ ਸੰਗਤ ਦੇ ਜਿਗਿਆਸੂਆਂ ਦੇ ਭਲੇ ਲਈ ਕੋਈ ਗ੍ਰੰਥ ਦੀ ਰਚਨਾ ਕਰੋ। ਹੈਂ ਬਰਨੀ ਮਾਲ ਵਿਚਾਰ ਮੈਂ, ਕਹਿੰਦੇ ਮੈਂ ਵਿਚਾਰ ਵਾਲਾ ਗ੍ਰੰਥ ਤਾਂ ਵਰਣਨ ਕੀਤਾ, ਹਾਂਜੀ ਵਿਚਾਰਨੀ ਦੇ ਵਿਚਾਰਾਂ ਦਾ ਵਰਣਨ ਕੀਤਾ, ਤੇ ਆ ਗਿਆ ਪਰਮਾਨ। ਉਹਨਾਂ ਦੀ ਆਗਿਆ ਨੂੰ ਮੰਨ ਕੇ, ਕਹਿੰਦੇ ਮੈਂ ਉਹਨਾਂ ਦੀ ਆਗਿਆ ਨੂੰ ਮੰਨ ਕੇ ਇਹ ਵਿਚਾਰ ਵਾਲਾ ਨਾਮ ਦਾ ਗ੍ਰੰਥ ਬਣਾਇਆ। ਹਾਂਜੀ, ਤੇ ਉਹ ਐਸੇ ਅਤਿਥੀ ਸੀ, ਭਗਵਾਨ ਦੇ ਸੇਵਕ ਸਨ। ਦੋਹਰਾ ਹੁਣੀ ਦਾ ਮਹਾਤਮ ਦੱਸਦੇ, ਲਿਖੇ ਪੜੇ ਅਤ ਪ੍ਰੀਤ ਜੁੱਤ, ਅਰਪਣ ਕਰੇ ਵਿਚਾਰ, ਛਿਨ ਛਿਨ ਗਿਆਨ ਪ੍ਰਗਾਸ਼ ਤੇ ਹੋਏ ਸੁਰਬ ਪ੍ਰਕਾਰ। ਕਹਿੰਦੇ ਇਹ ਜਿਹੜਾ ਗ੍ਰੰਥ ਹੈ, ਇਹ ਚ ਸਾਰ ਸਿਧਾਂਤ ਨੂੰ ਜਿਹੜਾ ਲਿਖੇਗਾ ਜਾਂ ਜਿਹੜਾ ਪੜ੍ਹੇਗਾ ਜਾਂ ਜਿਹੜਾ ਫੇਰੀ ਦੇ ਤੇ ਵਿਚਾਰ ਕਰਕੇ ਵਿਚਾਰ ਨੂੰ ਗ੍ਰਹਿਣ ਕਰੇਗਾ, ਜਿਹੜਾ ਛਿਨ ਛਿਨ ਥੋੜੇ ਥੋੜੇ ਸਮੇਂ, ਹਾਂਜੀ ਜਿਵੇਂ ਕਹਿੰਦੇ ਸੂਰਜ ਦੀ ਜਿਹੜੀ ਰੋਸ਼ਨੀ ਪ੍ਰਕਾਸ਼ ਹੁੰਦਾ ਉਹ ਪਲ ਪਲ ਵਿੱਚ ਵਾਧਾ ਰਹਿੰਦਾ, ਇਸ ਤਰ੍ਹਾਂ ਮਨੁੱਖ ਦੇ ਹਿਰਦੇ ਚ ਕਹਿੰਦੇ ਗਿਆਨ ਰੂਪੀ ਰੋਸ਼ਨੀ ਦਾ ਵਾਧਾ ਹੋਵੇਗਾ ਤੇ ਹੋਏ ਜੋ ਰੱਬ ਪ੍ਰਕਾਰ। ਜਿਵੇਂ ਸੂਰਜ ਦੀ ਰੋਸ਼ਨੀ ਵੱਧਦੀ ਜਾਂਦੀ ਨਾ ਜਿਲੇ ਚੜ੍ਹਦਾ, ਇਸ ਤਰ੍ਹਾਂ ਜਿਵੇਂ ਜਿਵੇਂ ਗ੍ਰੰਥ ਨੂੰ ਪੜ੍ਹੇਗਾ ਕਹਿੰਦੇ ਉਹਦੇ ਚ ਹਾਂਜੀ ਹਰ ਛਿਨ ਛਿਨ ਦੇ ਵਿੱਚ ਥੋੜੇ ਥੋੜੇ ਸਮੇਂ ਚ ਵੀ ਗਿਆਨ ਦਾ ਪ੍ਰਕਾਸ਼ ਵਧੂਗਾ। ਦੋਹਰਾ, ਕਹਿੰਦੇ ਮਹਾਰਾਜ ਤੁਸੀਂ ਕਿਹੜੀਆਂ ਕਿਹੜੀਆਂ ਪੁਸਤਕਾਂ ਚ ਇਹ ਵਿਚਾਰ ਲਈਏ ਹੁਣ ਦੱਸਦੇ। ਗੀਤਾ ਭਾਗਵਤ ਕੋ ਮਤੋ ਏਕਾਦਸ਼ ਕੀ ਜੁਗਤ, ਅਸ਼ਟਾਵਕਰ ਵਿਸ਼ੇਸ਼ਟ ਮੁਨ ਕਸ਼ਕੇ ਆਪਣੀ ਉਕਤ। ਕਹਿੰਦੇ ਜਿਹੜੀ ਸ਼੍ਰੀ ਮਦ ਭਾਗਵਤ ਗੀਤਾ ਆ ਉਹਦਾ ਏਕਾਦਸ਼ ਜਿਹੜਾ ਗਿਆਰਵਾਂ ਅਧਿਆਇ ਆ ਉਹਦੀ ਜੁਗਤੀ ਜਿਹੜਾ ਉਹਦਾ ਸਿਧਾਂਤ ਆ ਨਾ ਉਹ ਮੈਂ ਇਹਦੇ ਚ ਵਰਣਨ ਕੀਤਾ। ਦੂਸਰਾ ਕਹਿੰਦੇ ਅਸ਼ਟਾਵਕਰ, ਹਾਂਜੀ ਅਸ਼ਟਾਵਕਰ ਇੱਕ ਰਿਸ਼ੀ ਹੋਇਆ, ਹਾਂਜੀ ਤੇ ਅਦਾਲਕ ਦੀ ਪੁੱਤਰੀ ਸੁਮਤੀ ਜਾਂ ਸਜਾਤਾ ਦੇ ਗਰਭ ਤੋਂ ਕੋਹੜ ਬ੍ਰਾਹਮਣ ਦਾ ਪੁੱਤਰ ਸੀ, ਇਹ ਮਾਤਾ ਦੇ ਗਰਭ ਸੀ ਤੇ ਕਿਸੇ ਵਿਦਿਆਰਥੀ ਨੇ ਉਹ ਮਹਾਤਮਾ ਨੂੰ ਪ੍ਰਸ਼ਨ ਪੁੱਛਿਆ, ਉਹ ਪ੍ਰਸ਼ਨ ਦਾ ਉੱਤਰ ਗਲਤ ਸੀ। ਇਹ ਜਿਹੜਾ ਪੇਟ ਚ ਬਾਲਕ ਸੀ ਇਹ ਕਹਿਣ ਲੱਗਾ ਪਿਤਾ ਜੀ ਇਹ ਬਚਨ ਤਾਂ ਇਉਂ ਆ, ਹਾਂਜੀ ਇਹ ਕਹਿੰਦਾ ਤੂੰ ਹਾਲੇ ਜੰਮਿਆ ਨਹੀਂ, ਹੁਣੇ ਤੂੰ ਮੈਨੂੰ ਟੋਕੀ ਜਾ ਨਾ ਜੰਮ ਕੇ ਕੀ ਕਰੇਗਾ। ਕਹਿੰਦੇ ਜਦ ਤੇਰੇ ਸਿਰ ਨੂੰ ਅੱਠ ਬਲ ਪੈ ਜਾਣ। ਉਹ ਕਹਿੰਦੇ ਪਿਤਾ ਜੀ ਮੇਰੇ ਸਰੀਰ ਨੂੰ ਸ਼ਰਾਪ ਦੇ ਸਕਦੇ ਮੇਰੀ ਆਤਮਾ ਨੂੰ ਨਹੀਂ, ਸਰੀਰ ਨੂੰ ਬਲ ਪੈ ਜਾਣਗੇ ਆਤਮਾ ਨੂੰ ਬਲ ਨਹੀਂ ਪੈਂਦੇ। ਇਹ ਸੀ ਫਿਰ ਜਨਕ ਜਨਕ ਰਾਜੇ ਨੂੰ ਬ੍ਰਹਮ ਗਿਆਨ ਦਿੱਤਾ ਸੀ। ਜਨਕ ਕਹਿੰਦਾ ਮੈਨੂੰ ਕੋਈ ਰਿਸ਼ੀ ਹੈ ਗਿਆਨ ਦੇਵੇ, ਘੋੜੇ ਦੀ ਰਕਾਬ ਚ ਪੈਰ ਰੱਖਦੇ ਆ, ਕੋਈ ਨਾ ਇਹ ਆ ਗਿਆ। ਕਹਿੰਦਾ ਜੀ ਮੈਂ ਕਰੂੰ, ਕਹਿੰਦੇ ਕਰੋ ਕਿਰਪਾ। ਕਹਿੰਦੇ ਤਨ ਮਨ ਧਨ ਭੇਟਾ ਦੇਣੀ ਪੈਂਦੀ ਹੈ। ਕਹਿੰਦੇ ਚੱਲ ਇੱਕ ਭੇਟ ਦੇ ਦੇ ਜਿਹੜੀ ਮਰਜ਼ੀ। ਕਹਿੰਦਾ ਜੀ ਰਾਇ ਕਰਿਆ ਮੈਂ ਘਰੇ ਘਰੇ ਵਿਚਾਰ ਕੀਤੀ, ਕਹਿੰਦੇ ਤੇਰੇ ਤਨ ਦੀ ਵੀ ਲੋੜ ਆ, ਧਨ ਦੀ ਵੀ, ਮਨ ਤਾਂ ਵਾਧੂ ਹੈ ਸੰਤਨ ਹੁੰਦੇ ਆ। ਕਹਿੰਦੇ ਮਹਾਰਾਜ ਮੰਨ ਲੈ ਲਓ। ਕਹਿੰਦੇ ਦੇ ਦਿੱਤਾ? ਕਹਿੰਦੇ ਹਾਂ, ਚੂਲੀ ਛੱਡਤੀ ਛੱਡਤੀ। ਕਹਿੰਦੇ ਹੁਣ ਰੱਖਾਂ ਜੀ ਕੋਲੇ ਰਕਾਬ ਚ ਪੈਰ? ਕਹਿੰਦੇ ਮਨ ਤਾਂ ਮੈਨੂੰ ਦੇ ਤਾ, ਹੁਣ ਰਕਾਬ ਚ ਪੈਰ ਕਿਵੇਂ ਰੱਖੀਗਾ? ਮਨ ਵਿੱਚ ਹੈ ਸਤਿਗੁਰ ਕੇ ਪਾਸ ਤੇ ਸੇਵਕ ਹੈ ਕਾਰਜ ਰਾਜ, ਜਿਹੜੇ ਮਨ ਗੁਰੂ ਨੂੰ ਦੇ ਦਈਏ ਤੇ ਫਿਰ ਬ੍ਰਹਮ ਗਿਆਨ ਹੁੰਦਾ। ਅਸ਼ਟਾਵਕਰ ਵਿਸ਼ੇਸ਼ਟ ਮੁਨ, ਕਹਿੰਦੇ ਅਸ਼ਟਾਵਕਰ ਜਿਹੜਾ ਕਿ ਵਿਸ਼ੇਸ਼ਟ ਮੁਨੀ ਰਾਮ ਚੰਦਰ ਦੇ ਗੁਰੂ ਹੈ ਵਿਸ਼ੇਸ਼ ਜੀ, ਕਸ਼ਕ ਆਪਣੀ ਯੋਗਤ ਯੋਗ ਵਿਸ਼ਿਸ਼ਟ ਜਿਹੜਾ ਗ੍ਰੰਥ ਹੈ ਅਸ਼ਟਾਵਕਰ ਗੀਤਾ ਆ ਤੇ ਯੋਗ ਵਿਸ਼ਿਸ਼ਟ ਗ੍ਰੰਥ ਹੈ ਕੁਸ਼ਕ ਆਪਣੀ। ਕਹਿੰਦੇ ਉਹਨਾਂ ਗ੍ਰੰਥਾਂ ਚੋਂ ਵੀ ਵਿਚਾਰ ਲਈਏ, ਕੁਛ ਆਪਣੀ ਵੀ ਜਿਹੜੀ ਉਕਤ ਹੈ, ਆਪਣੀਆਂ ਵਿਚਾਰਾਂ ਹੈਗੀਆਂ, ਆਪਣਾ ਅਨੁਭਵ ਹੈ, ਆਪਣੀਆਂ ਉਗਤੀਆਂ ਯੁਗਤੀਆਂ ਵੀ ਵਿੱਚ ਜਿਹੜੀਆਂ ਇਹ ਵਿਚਾਰ ਮਾਲਾ ਗ੍ਰੰਥ ਵਿੱਚ ਹਾਂਜੀ ਦੱਸੀਆਂ। ਅਸ਼ਟਾਵਕਰੀ ਜੀ ਦੀ ਅਵਧੂਤ ਗੀਤਾ ਦਾ ਵੀ ਵਿਚਾਰ ਹੈ ਤੇ ਯੋਗ ਵਿਸ਼ਿਸ਼ਟ ਦਾ ਵਿਚਾਰ ਜਿਹੜਾ ਸਿਧਾਂਤ ਲੈ ਕੇ ਤੇ ਕੁਝ ਆਪਣਾ ਅਨੁਭਵ ਜਿਹੜਾ ਉਹ ਵੀ ਇਹਦੇ ਵਿੱਚ ਰੱਖਿਆ। ਸੋਰਠਾ ਕਹਿੰਦੇ ਕਿੰਨੇ ਸੰਜ ਬਣਾਇਆ ਗ੍ਰੰਥ, 17 ਸਹਿ 26 ਸੰਮਤ ਮਾਘਵ ਮਾਸ ਸ਼ੁਭ ਮੋਹ ਮਤ ਜਿਤ ਭੂਤੀ ਸੋ ਤੇਤਕ ਵਰਨੀ ਪ੍ਰਗਟ ਕਰ। ਫਿਰ ਅੱਗੇ ਪੰਡਿਤ ਅਨਾਥ ਜੀ ਦੱਸਦੇ ਆ ਕਿ ਸੰਮਤ ਬਿਕਰਮੀ 1726 ਬਿਕਰਮੀ ਸੰਮਤ ਸੀਗਾ, ਮਾਘ ਦਾ ਬਹੁਤ ਸੁੰਦਰ ਮਹੀਨਾ ਸੀ। ਮਾਘ ਦਾ ਮਹੀਨਾ ਸੀ, ਮਾਸ ਨਾ ਮਹੀਨੇ ਦਾ ਹੁੰਦਾ। ਤੇ ਫਿਰ ਕਹਿੰਦੇ ਮੋਮਤ ਜਿਤ ਕਹੂਤੀ ਸੋ ਤੇਤ ਗਵਰਨੀ ਪ੍ਰਗਟ ਕਰ। ਕਹਿੰਦੇ ਮੇਰੇ ਕੋਲ ਜਿੰਨੀ ਅਕਲ ਸੀ ਨਾ, ਉਸ ਬੁੱਧੀ ਦੇ ਅਨੁਸਾਰ ਇਹ ਜਿਹੜਾ ਵਿਚਾਰ ਮਾਲਾ ਨਾਮ ਦਾ ਪੁਸਤਕ ਹੈ ਪ੍ਰਗਟ ਤੌਰ ਤੇ ਮੈਂ ਬਿਆਨ ਕੀਤਾ ਹੈ ਜਿਗਿਆਸੂਆਂ ਦੇ ਗਿਆਨ ਦੇ ਵਾਧੇ ਵਾਸਤੇ। ਜਿਹੜੇ ਇਹਨਾਂ ਬਚਨਾਂ ਨੂੰ ਗ੍ਰਹਿਣ ਕਰਕੇ ਵਿਚਰਨਗੇ ਉਹਨਾਂ ਦੇ ਹਿਰਦੇ ਚ ਵੀ ਆਤਮਾ ਗਿਆਨ ਦੀ ਪ੍ਰਾਪਤੀ ਹੋਵੇਗੀ ਤੇ ਮਿਥਿਆ ਵਸਤੂਆਂ ਨਾਲੋਂ ਪ੍ਰੀਤੀ ਟੁੱਟੇਗੀ। ਇਤ ਸ੍ਰੀ ਵਿਚਾਰ ਮਾਲਾ 8ਵਾਂ ਵਿਸ਼ਾ, 8ਵਾਂ ਧਿਆ ਜਿਹੜਾ ਸੀ ਵਿਚਾਰ ਮਾਲਾ ਗ੍ਰੰਥ ਦਾ ਸ੍ਰੀ ਜੋ ਸੁਭਾਏਮਾਨ ਉਹ ਇਤੀ ਹੋਇਆ ਭਾਵ ਸੰਪੂਰਨ ਹੋਇਆ ਹੈ। ਸਤਨਾਮ ਸ੍ਰੀ ਵਾਹਿਗੁਰੂ।